ਲੋਕ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਨੇ ਕਿ ਜੀ ਨਵੰਬਰ ਤੋਂ ਲੈ ਜਨਵਰੀ ਜਦ ਇਨੋਗਰੇਸ਼ਨ ਸੀਗੀ ਨਾ ਉਦੋਂ 2 ਮਹੀਨੇ ਉਹ ਮਾਰ ਲਾਗੋ ਅਕੋਰਡ ਉੱਥੇ ਫਲੋਰੀਡਾ ਚ ਬੈਠ ਕੇ ਬੜੀ ਪਲੈਨਿੰਗ ਹੋਈ ਆ, ਉਹ ਪਲੈਨਿੰਗ ਨਹੀਂ ਹੋਈ ਉੱਤੇ ਉਹਨਾਂ ਨੇ ਹੁਣ ਕਰਨਾ ਕੀ ਹੈ ਉਹਦੀ ਪਲੈਨਿੰਗ ਸੀਗੀ, ਪਲੈਨ ਤੇ ਹੋਣ ਲੱਗ ਪਈ ਸੀ 2021 ਦੀ। ਔਰ ਬੜੇ ਸਾਰੇ ਲੋਕ ਜਿਹੜੀ ਗੱਲ ਕਰ ਰਹੇ ਨੇ ਕਿ ਜੀ ਚਲੋ 4 ਸਾਲ 2 ਸਾਲ ਇਹਦੇ ਚ ਕੀ ਹੋਣਾ ਹੈ ਸਾਨੂੰ ਨਹੀਂ ਪਤਾ, ਤੇ ਜੇ ਤੁਸੀਂ ਅੰਦਰ ਦੀ ਖਬਰ ਸੁਣਨੀ ਹੈ ਕਿ ਉਹਨਾਂ ਦੀ ਪਲੈਨਿੰਗ ਕੀ ਹੈ, ਜੇ ਤੁਸੀਂ ਅੰਦਰ ਦੀ ਖਬਰ ਇਹ ਜਾਣਨਾ ਚਾਹੁੰਦੇ ਹੋ ਕਿ ਉਹਦੀ ਪਲੈਨਿੰਗ ਕੀ ਹੈ, ਜੇ ਤੁਸੀਂ ਇਹ ਸੋਚਦੇ ਹੋ ਕਿ ਜੀ ਇਹ 3 ਸਾਲ 4 ਸਾਲ ਟਰੰਪ ਸਾਹਿਬ ਨੇ ਰਹਿਣਾ, ਚਲੋ ਬੜਾ ਦੁਨੀਆਂ ਚ ਬੜੀ ਸਾਰੀ ਤਬਦੀਲੀਆਂ ਆ ਜਾਣੀਆਂ, ਔਰ ਇਹ ਤੋਂ ਬਾਅਦ ਫਿਰ ਰਿਪਬਲਿਕਨਸ ਵੱਲੋਂ ਜੇਡੀ ਵੈਂਸ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ, ਜੇਡੀ ਵੈਂਸ ਜਿਹੜੇ ਵਾਈਸ ਪ੍ਰੈਜੀਡੈਂਟ ਨੇ, ਉਮਰ ਵੀ ਘੱਟ ਹੈ, ਤਕਰੀਬਨ 50-60% ਲੋਕ ਜਿਹੜੇ ਨੇ ਉਹ ਗੱਲ ਕਰ ਰਹੇ ਨੇ ਕਿ ਜੇਡੀ ਵੈਂਸ ਫਿਰ ਅਗਲੇ ਰਾਸ਼ਟਰਪਤੀ ਹੋਣਗੇ ਡੋਨਲਡ ਟਰੰਪ ਸਾਹਿਬ ਤੋਂ ਬਾਅਦ, ਮਤਲਬ ਰਿਪਬਲਿਕਨ ਵੱਲੋਂ। ਡੈਮੋਕ੍ਰੈਟਸ ਹੈ ਜੀ, ਉਹਨਾਂ ਨੂੰ ਤਾਂ ਇਹ ਨਹੀਂ ਸਾਰਿਆ ਵੀ ਅਸੀਂ ਹਾਰੇ ਕਿੱਦਾਂ ਤੇ ਅੱਗੇ ਕਰਨਾ ਕੀ, ਉਹ ਤੇ ਸਮਝ ਤੋਂ ਹੀ ਬਾਹਰ ਹੋਇਆ ਪਿਆ ਸਾਰਾ ਕੁਛ ਡੈਮੋਕ੍ਰੈਟਸ ਦੀ। ਤੇ ਜੇਡੀ ਵੈਂਸ ਤੋਂ ਬਾਅਦ ਫਿਰ ਸਟੀਵ ਬੈਨਨ, ਰੌਨ ਡਿਸਾਂਟੇ, ਫਿਰ ਆਪਣੇ ਜਿਹੜੇ ਇਸ ਵੇਲੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਹੋਰ ਕਿਹੜੇ ਨਾਮ ਨੇ, ਸਟੈਫਨਿਕ ਲੈ ਲਓ, ਤੁਲਸੀ ਗਵਾਰਡ, ਇਹ ਵੀ ਜ਼ਰੂਰ ਨਾਮ ਤੇ ਇਹਨਾਂ ਦਾ ਵੀ ਆਏਗਾ। ਵਿਵੇਕ ਰਾਮਾ ਸਵਾਮੀ ਇਸ ਵਾਰੀ ਬਾਹਰ ਨੇ, ਪਰ ਅਗਲੀ ਵਾਰ ਉਹ ਵੀ ਆਉਣਗੇ ਕਿਤੇ ਨਾ ਕਿਤੇ, ਠੀਕ ਹੈ। ਫਿਰ ਡੌਨ ਜੂਨੀਅਰ ਦਾ ਨਾਮ ਵੀ ਲਿਖ ਲਓ, ਸੈਂਡਰ ਦਾ ਨਾਮ ਵੀ ਲਿਖ ਲਓ, ਚਲੋ ਰਿਕ ਸਕੌਟ ਦਾ ਨਾਮ ਲਿਖ ਲਓ, ਚਲੋ ਇਹ ਸਾਰੇ ਨਾਮ ਤੇ ਮੈਂ ਉਦਾਂ ਗਿਣ ਰਿਹਾ ਹੈਗਾ, ਠੀਕ ਹੈ। ਤੇ ਜਿਹੜੀ ਮੇਨ ਜੇ ਗੱਲ ਆ ਤਾਂ ਜੇਡੀ ਵੈਂਸ, ਸਟੀਵ ਬੈਨਨ, ਡਿਸੈਂਟੇ, ਆਪਣੇ ਤੁਲਸੀ ਗਵਾਰਡ, ਵਿਵੇਕ ਰਾਮਾ ਸਵਾਮੀ, ਇਹ ਤੁਹਾਨੂੰ ਨਾਮ ਅਗਲੀ ਵਾਰ ਨਜ਼ਰ ਆਉਣਗੇ ਰਿਪਬਲਿਕਨ ਸਾਈਡ ਤੋਂ, ਠੀਕ ਹੈ, ਇਹ ਨਾਮ ਨਜ਼ਰ ਆਉਣਗੇ। ਲੇਕਿਨ ਅਸਲੀ ਸਟ੍ਰੈਟਜੀ ਇਹ ਬਣ ਚੁੱਕੀ ਹੈਗੀ ਹੈ, 21 ਚ ਬਣ ਗਈ ਸੀ, ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, 2021 ਚ ਬਣ ਗਈ ਸੀ ਕਿ ਅਸੀਂ ਟਰੰਪ ਸਾਹਿਬ ਨੂੰ ਲੈ ਕੇ ਆਉਣਾ ਵਾਪਸ। ਉਹ ਕਹਿੰਦੇ ਠੀਕ ਹੈ ਜੀ, ਕਹਿੰਦੇ ਬਹੁਤ ਦੇਖ ਲਿਆ ਸੀ 4 ਸਾਲ ਚ ਡੈਮੋਕ੍ਰੈਟ, ਕਹਿੰਦੇ ਲੈ ਕੇ ਆਉਣਾ ਅਸੀਂ ਵਾਪਸ ਟਰੰਪ ਸਾਹਿਬ ਨੂੰ 2024 ਚ, ਅਗਲਾ ਉਹ ਕਹਿੰਦੇ ਅਗਲਾ ਫਿਰ ਸਾਰਾ ਕੌਨਸਟੀਟਿਊਸ਼ਨ ਚੇਂਜ ਕਰਕੇ ਫਿਰ ਆਪਾਂ 2028 ਚ ਦੁਬਾਰਾ ਲੈ ਕੇ ਆਉਣਾ। ਉਹਨਾਂ ਨੇ ਫਿਰ ਕਿਹਾ 2021 ਚ, ਕਹਿੰਦੇ ਯਾਰ ਇੱਕ ਤੇ ਆਪਾਂ 2021 ਚ ਨੀ ਟਰੰਪ ਸਾਹਿਬ ਸਾਡੇ ਵਾਪਸ ਆਉਂਦੇ ਲੱਗਦੇ ਆ, ਜੋ ਹਿਸਾਬ ਕਿਤਾਬ ਸਾਨੂੰ ਨਜ਼ਰ ਆ ਰਿਹਾ, ਬੁਰੀ ਤਰ੍ਹਾਂ ਤਾਂ ਹਾਰ ਕੇ ਹਟੇ ਆ ਜੀ ਅਸੀਂ ਫਿਰ ਜਨਵਰੀ 6 ਵਿੱਚ ਜੋ ਕੁਛ ਹੋਇਆ, ਮਤਲਬ ਕਿਉਂਕਿ ਉਹਨਾਂ ਨੂੰ ਤਾਂ ਪੂਰਾ ਵਿਸ਼ਵਾਸ ਹੈ ਕਿ ਸਾਡੇ ਨਾਲ ਧੱਕਾ ਹੋਇਆ, ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਨਾਲ ਧੱਕਾ ਹੋਇਆ, ਸਾਨੂੰ ਹਰਾਇਆ ਗਿਆ 2020 ਦੀਆਂ ਇਲੈਕਸ਼ਨਾਂ, ਔਰ ਇਹ ਗਲਤ ਜੋ ਬਾਈਡਨ ਨੂੰ ਚੁਣਿਆ ਗਿਆ। ਤੇ ਉਹ ਕਹਿੰਦੇ ਵੀ ਚਲੋ ਜੋ ਸਾਡੇ ਨਾਲ ਧੱਕਾ ਹੋਇਆ, ਔਰ ਸਾਡੇ ਨਾਲ ਤਾਂ ਹੋਇਆ ਹੀ ਹੋਇਆ ਧੱਕਾ, ਸਾਡੀ ਕੰਟਰੀ ਖਰਾਬ ਹੋ ਗਈ ਹੈ ਸਾਰੀ, ਸਾਡਾ ਅਮਰੀਕਾ ਦਾ ਨੁਕਸਾਨ ਬਹੁਤ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਸੋਚਦਿਆਂ ਉਹਨਾਂ ਨੇ ਫਿਰ ਇਹ ਪਲੈਨਿੰਗ 2021 ਚ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਕਿ ਅਸੀਂ ਹੁਣ ਅਗਲੀ ਵਾਰ ਟਰੰਪ ਸਾਹਿਬ ਨੂੰ ਲੈ ਕੇ ਆਉਣਾ, ਕੌਨਸਟੀਟਿਊਸ਼ਨ ਬਦਲਣਾ ਪਵੇ, ਜੋ ਮਰਜ਼ੀ ਕਰਨਾ ਪਵੇ, ਜੋ ਮਰਜ਼ੀ ਸਾਨੂੰ ਕਰਨਾ ਪਵੇ। ਉਹਨਾਂ ਨੇ ਪਲੈਨਿੰਗ ਪੂਰੀ ਕਰ ਲਈ ਸੀਗੀ ਕਿ ਅਸੀਂ 2024 ਤੇ 2028 ਚ ਟਰੰਪ ਸਾਹਿਬ ਨੂੰ ਵਾਪਸ ਹੀ ਲੈ ਕੇ ਆਉਣਾ, ਠੀਕ ਹੈ। ਔਰ ਉਹਨਾਂ ਦੇ ਜਿਹੜੇ ਇਹ ਜਿਹੜੀ ਪਲੈਨ ਹੈ ਉਹ ਅਸੀਂ ਹਜੇ ਕੈਨੇਡਾ ਵਿੱਚ ਤੇ ਸਾਡੀ ਪਲੈਨਿੰਗ ਹੁੰਦੀ ਹੈ ਨਾ, ਕੈਨੇਡਾ ਦੀ ਪਲੈਨਿੰਗ ਹੁੰਦੀ ਹੈ। ਹੁਣ ਕੀ ਹੈ ਜੀ, ਹੁਣ ਕਹਿੰਦੇ ਸਕੂਲ ਬੋਰਡ ਦਾ ਟਰਸਟੀ ਬਣ ਗਿਆ, ਹੁਣ 2-4 ਸਾਲ ਨੂੰ ਤਨਖਾਹ ਵਧੇਗੀ, ਕੌਂਸਲਰ ਬਣ ਜਾਂਗੇ, ਫਿਰ 2-4 ਸਾਲ ਨੂੰ ਤਨਖਾਹ ਵਧਾਉਣ ਲਈ ਰੀਜਨਲ ਕੌਂਸਲਰ, ਫਿਰ ਮੇਅਰ, ਫਿਰ ਉਹ ਇੱਥੇ ਜਦ ਕਹਾਣੀ ਇੱਥੇ ਤੱਕ ਚੱਲ ਰਹੀ ਹੈ ਤਾਂ ਫਿਰ ਬੰਦਾ ਕੀ ਕਰੇਗਾ ਅੱਗੇ, ਠੀਕ ਹੈ। ਸੋ ਇੱਥੇ ਗੱਲਬਾਤ ਇੱਥੇ ਤੱਕ ਚੱਲ ਰਹੀ ਹੈ। ਟਰੰਪ ਸਾਹਿਬ ਦੀ ਜਿਹੜੀ ਪਲੈਨਿੰਗ ਹੈ, ਜਿਹੜੀ ਆ ਉਹਨਾਂ ਦੇ ਸਾਥੀਆਂ ਦੀ ਜਿਹੜੀ ਪਲੈਨਿੰਗ ਹੈ, ਉਹ 2021 ਦੇ ਵਿੱਚ, ਕਿਉਂਕਿ ਮੈਂ ਦੁਬਾਰਾ ਦੱਸ ਰਿਹਾ, ਬੜੇ ਸਾਰੇ ਲੋਕ ਅਸੀਂ ਕਹਿ ਰਹੇ ਹਾਂ ਜੀ ਉਹ ਮਾਰ ਲਾਗੋ ਅਕੋਰਡ ਕੀ ਹੈ, ਅੰਦਰ ਦੀ ਖਬਰ ਆ ਰਹੀ ਹੈ, ਅੰਦਰ ਦੀ ਖਬਰ ਇਹ ਕੋਈ ਅੰਦਰ ਦੀ ਖਬਰ ਨਹੀਂ ਹੈ, ਇਹ ਤੇ 2 ਮਹੀਨੇ ਬੈਠੇ ਹੋ ਉੱਥੇ ਰਿਸੋਰਟ ਦੇ ਵਿੱਚ ਕੀ ਪਲੈਨਿੰਗ ਕਰਦੇ ਰਹੇ ਆ ਸਾਰੀ, ਉਹਨਾਂ ਨੇ ਕਰਨਾ ਕੀ ਹੈ, 2 ਅਗਸਤ ਨੂੰ ਕੀ ਕਰਨਾ ਹੈ ਤੇ 2 ਅਪ੍ਰੈਲ ਨੂੰ ਕੀ ਕਰਨਾ ਹੈ ਤੇ 2 ਫਰਵਰੀ ਨੂੰ ਕੀ ਕਰਨਾ ਸੀ, ਉਹ ਪਲੈਨਿੰਗ ਉਹਦੀ ਕਰਦੇ ਰਹੇ ਨੇ ਕਿ ਅਸੀਂ 2028 ਚ ਟਰੰਪ ਸਾਹਿਬ ਨੂੰ ਕਿੱਦਾਂ ਲੈ ਕੇ ਆਉਣਾ ਦੁਬਾਰਾ, ਠੀਕ ਹੈ। ਤੁਸੀਂ ਅੱਜ ਸਟੀਵ ਬੈਨਨ ਨੂੰ ਪੁੱਛ ਲਓ, ਕਹੋ ਜੀ ਜੇਡੀ ਵੈਂਸ ਪੁੱਛ ਲਓ, ਜੇਡੀ ਵੈਂਸ ਨੰਬਰ 2 ਐਸ ਵੇਲੇ, ਤੁਸੀਂ ਅੱਜ ਉਹਨਾਂ ਨੂੰ ਪੁੱਛ ਲਓ ਕਿ ਕੀ ਸੋਚਦੇ ਹੋ ਜੀ ਤੁਸੀਂ, ਉਹਨਾਂ ਨੇ ਸਾਫ਼ ਤੁਹਾਨੂੰ ਕਹਿ ਦੇਣਾ ਕਿ ਉਹ ਨਾਮ ਨਹੀਂ ਲੈਣਗੇ ਕਿਸੇ ਹੋਰ ਦਾ। ਤੁਸੀਂ ਪੁੱਛ ਲਓ ਜੇਡੀ ਵੈਂਸ ਨੂੰ, ਪੁੱਛ ਲਓ ਕਿ ਸਰ ਤੁਹਾਡੀ ਅਪਰੂਵਲ ਰੇਟਿੰਗ 61% ਆ 2028 ਵਾਸਤੇ, ਤੁਸੀਂ ਟੇਕ ਓਵਰ ਕਰਨਾ ਹੈ, ਤੁਸੀਂ ਵਾਈਸ ਪ੍ਰੈਜੀਡੈਂਟ ਹੋ, ਤੁਹਾਡਾ ਬਣਦਾ ਵੀ ਅਗਲੇ ਰਾਸ਼ਟਰਪਤੀ ਬਣਨਾ, ਜੇਡੀ ਵੈਂਸ ਕਦੇ ਨਹੀਂ ਕਹੇਗਾ। ਤੁਸੀਂ ਅੱਜ ਰੌਨ ਡਿਸਾਂਟੇ ਨੂੰ ਪੁੱਛ ਲਓ, ਤੁਸੀਂ ਅੱਜ ਤੁਲਸੀ ਗਵਾਰਡ ਨੂੰ ਪੁੱਛ ਲਓ, ਤੁਸੀਂ ਅੱਜ ਡੌਨ ਜੂਨੀਅਰ ਨੂੰ ਪੁੱਛ ਲਓ, ਤੁਸੀਂ ਅੱਜ ਵਿਵੇਕ ਰਾਮਾ ਸਵਾਮੀ ਨੂੰ ਪੁੱਛ ਲਓ, ਮਾਰਕੋ ਰੂਬੀਓ ਨੂੰ ਪੁੱਛ ਲਓ, ਸਟੈਫਨਿਕ ਨੂੰ ਪੁੱਛ ਲਓ, ਰਿਕ ਸਕੌਟ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਹਕਵੀ ਸੈਂਡਰਸ ਨੂੰ ਪੁੱਛ ਲਓ ਕਿ ਤੁਸੀਂ ਬਣਨਾ ਹੈ 2028 ਦੇ ਵਿੱਚ, ਕੋਈ ਨਹੀਂ ਕਹੇਗਾ ਕਿ ਮੈਂ ਬਣਨਾ ਹੈ 2028 ਚ, ਕੋਈ ਨਹੀਂ ਕਹੇਗਾ, ਕਿਉਂਕਿ ਅੰਦਰ ਕੰਸੈਂਸਸ 2021 ਚ ਬਣ ਗਿਆ ਸੀਗਾ, 2021 ਚ ਬਣ ਗਿਆ ਸੀਗਾ। ਸੋ ਸਾਡੇ ਨਾਲ ਸਾਡੇ ਸਪੋਂਸਰ ਜੁੜ ਗਏ ਨੇ, ਕਾਲਰ ਵੀ ਕਾਫੀ ਵੇਟ ਕਰ ਰਹੇ ਨੇ। ਹਾਂਜੀ ਨੂਰ ਜੀ, ਤੁਸੀਂ ਦੱਸੋ ਜੀ, ਕਾਲਰ ਸਾਰੇ ਇੰਤਜ਼ਾਰ ਕਰ ਰਹੇ ਉਹ ਲਈਏ, ਸਪੋਂਸਰ ਲਈਏ, ਜਿੱਦਾਂ ਤੁਸੀਂ ਹੁਕਮ ਕਰੋਗੇ ਉਦਾਂ ਕਰਦੇ। ਗੋ ਅਹੈਡ
ਜੀ। ਯਦਵੀਰ ਜੀ ਸਾਡੇ ਨਾਲ ਸੌਰਵ ਚੱਡਾ ਜੁੜ ਗਏ ਨੇ।
ਬਿਲਕੁਲ ਜੀ, ਚੱਡਾ ਸਾਹਿਬ ਦੇ ਨਾਲ ਗੱਲ ਕਰਦੇ ਹੈਗੇ ਆ, ਔਰ ਮੈਂ ਕੁਇਕਲੀ ਦੱਸਦਾ ਕਿ ਜੋ ਖਬਰ ਅਸੀਂ ਮੰਡੇ ਨੂੰ ਤੁਹਾਨੂੰ ਦੇ ਦਿੱਤੀ ਸੀਗੀ ਕਿ 28 ਅਪ੍ਰੈਲ ਜਾਂ 5 ਮਈ ਨੂੰ ਇਲੈਕਸ਼ਨ ਹੋਏਗੀ, ਅੱਜ ਸਾਰਾ ਮੇਨਸਟ੍ਰੀਮ ਮੀਡੀਆ ਵੀ ਅਜੋਹੀ ਖਬਰ ਦੇ ਰਿਹਾ। ਸੋ 28 ਅਪ੍ਰੈਲ ਜਾਂ 5 ਮਈ ਨੂੰ ਇਲੈਕਸ਼ਨ ਹੋਏਗੀ, ਇਹ ਮੰਡੇ ਨੂੰ ਅਸੀਂ ਤੁਹਾਨੂੰ ਐਲਾਨ ਕਰ ਦਿੱਤਾ। ਸੋ ਇਹਦੇ ਉੱਤੇ ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ, ਵਾਈ ਮੀਡੀਆ ਫੋਰਨ ਪਾਲਿਸੀ, ਅਮਰੀਕਾ ਔਰ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਕਸ ਕਰਾਂਗੇ ਅਸੀਂ। ਔਰ ਲੇਕਿਨ ਉਸਦੇ ਨਾਲ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਅਸੀਂ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਜਿਹੜਾ ਪੇਸ਼ ਕਰਨੀ ਹੈ, ਜਿਹਦੇ ਵਿੱਚ ਕਿ ਚੱਡਾ ਸਾਹਿਬ ਲੀਡ ਕਰਨਗੇ। ਅੱਜ ਮੇਰਾ ਸਵਾਲ ਤੁਹਾਨੂੰ ਪਤਾ ਹੀ ਹੈ ਕਿ ਬੜਾ ਇੰਟਰਸਟਿੰਗ ਹੈਗਾ, ਉਹ ਮੈਂ ਵੈਸੇ ਹੀ ਪਿਛਲੀ ਵਾਰ ਚੱਡਾ ਸਾਹਿਬ ਨੂੰ ਸੁਣ ਰਿਹਾ ਸੀ ਤੇ ਮੇਰੇ ਦਿਮਾਗ ਚ ਆ ਗਿਆ ਸਵਾਲ, ਤੇ ਮੇਰੇ ਖਿਆਲ ਨਾਲ ਸਟੇਸ਼ਨ ਆਈ ਡੀ ਰਿਕਾਰਡਡ ਬ੍ਰੇਕ ਲੈ ਲਈ, ਚੱਡਾ ਸਾਹਿਬ ਨੂੰ ਵੈਲਕਮ ਕਰ ਲਵਾਂ, ਸਵਾਲ ਪੁੱਛ ਲਵਾਂ, ਔਰ ਸਿਰਫ 1.5 ਮਿੰਟ ਜਾਂ 1-2 ਮਿੰਟ ਮੈਂ ਲਵਾਂਗਾ ਰਿਕਾਰਡਡ ਬ੍ਰੇਕ ਦੇ, ਔਰ ਉਸ ਤੋਂ ਬਾਅਦ ਚੱਡਾ ਸਾਹਿਬ ਨਾਲ ਗੱਲ ਕਰਾਂਗੇ। ਚੱਡਾ ਸਾਹਿਬ ਕੀ ਹਾਲ ਹੈ ਸਰ? ਵਾਰਮ ਵੈਲਕਮ ਸੌਰਵ ਚੱਡਾ ਜੀ।
ਥੈਂਕ ਯੂ ਵੈਰੀ ਮਚ ਯਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। 416-350-55 416-350-55 ਚੱਡਾ ਸਾਹਿਬ, ਜਦੋਂ ਮੈਂ ਤੁਹਾਡੇ ਨਾਲ ਪਿਛਲੀ ਵਾਰ ਗੱਲ ਕਰ ਰਿਹਾ ਸੀਗਾ ਨਾ, ਤੇ ਮੈਂ ਅੱਜ ਦੇਖੋ ਇੱਕ ਬਿਲੀਅਨਰਸ ਦਾ ਮਾਈਂਡਸੈਟ ਹੁੰਦਾ ਹੈ, ਔਰ ਅਮਰੀਕਾ ਦੇ ਵਿੱਚ ਇੱਕ ਜਿਹੜੀ ਇਸਟੈਬਲਿਸ਼ਮੈਂਟ ਹੈ ਉਹਦੀ ਆਪਣੀ ਸੋਚ, ਔਰ ਇੱਕ ਜਿਹੜੀ ਐਂਟੀ ਇਸਟੈਬਲਿਸ਼ਮੈਂਟ ਬੈਠੀ ਹੋਈ ਹੈ ਉੱਥੇ ਅਮਰੀਕਾ ਦੇ ਵਿੱਚ, ਉਹਨਾਂ ਦੀ ਆਪਣੀ ਸੋਚ। ਸੋ ਚਲੋ ਪੋਲੀਟੀਕਲ ਸਾਈਡ ਅਸੀਂ ਛੱਡ ਦਈਏ, ਆਪਣਾ ਕੰਮ ਉਹ ਪੋਲੀਟੀਕਲ ਸੈਂਸੈਕਸ ਲਈ ਛੱਡ ਦਈਏ, ਲੇਕਿਨ ਬਿਲੀਅਨਰ ਜਿਹੜੇ ਬੈਠੇ ਨੇ ਉੱਥੇ, ਜਿਹੜੇ ਤਾਕਤਵਰ ਲੋਕ ਬੈਠੇ ਨੇ, ਉਹਨਾਂ ਨੇ 2021 ਚ ਕੀ ਪਲਾਨ ਕੀਤਾ, 2 ਮਹੀਨੇ ਇੱਥੇ ਰਿਸੋਰਟ ਕੀ ਪਲਾਨ ਕੀਤਾ, ਉਹਨੂੰ ਛੱਡ ਦੋ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਇੱਕ ਦਰਸ਼ਕਾਂ ਔਰ ਲਿਸਨਰਸ ਦੀ ਜਾਣਕਾਰੀ ਦੱਸਦੀ ਹੈ, ਜਸਟ ਫਾਰ ਦ ਵਿਊਅਰਸ ਐਂਡ ਆਰ ਆਡੀਅੰਸ ਬੈਨੀਫਿਟ, ਆਈ ਲਾਈਕ ਟੂ ਟੈਲ ਯੂ, ਆਈ ਨੋ ਆਲ ਆਫ ਯੂ ਨੋ ਦੈਟ, ਮੈਨੂੰ ਪਤਾ ਤੁਹਾਨੂੰ ਸਭ ਨੂੰ ਪਤਾ, ਬਟ ਜਸਟ ਇਨ ਕੇਸ ਜੇ ਕਿਸੇ ਕਦੋਂ ਨਹੀਂ ਪਤਾ, $1 ਬਿਲੀਅਨ ਜਿਹੜਾ, ਜਦੋਂ ਅਸੀਂ 1 ਮਿਲੀਅਨ ਬਣਾਉਂਦੇ, $1 ਮਿਲੀਅਨ ਬਣਾਉਣਾ ਮੁਸ਼ਕਿਲ ਹੈ, ਚੈਲੰਜਿੰਗ ਹੈ, ਲੇਕਿਨ ਤੁਸੀਂ ਕਹੋ ਜੀ ਅਸੀਂ 100 ਮਿਲੀਅਨ ਬਣਾ ਲਿਆ, ਬਹੁਤ ਬੜੀ ਗੱਲ ਹੋ ਗਈ। $1,000 ਮਿਲੀਅਨ ਬਣਾਉਣਾ, $1,000 ਮਿਲੀਅਨ ਤੇ ਫਿਰ ਜਾ ਕੇ ਬਣਦਾ ਬਿਲੀਅਨ, $1 ਬਿਲੀਅਨ ਚ $1,000 ਮਿਲੀਅਨ ਹੁੰਦਾ ਹੈ, ਔਰ ਮੇਰੇ ਖਿਆਲ ਨਾਲ ਬੰਦਾ ਗਿਣਤੀ ਕਰਨੀ ਭੁੱਲ ਜਾਂਦਾ ਹੈ, ਪੈਸਾ ਜੇ ਸਾਹਮਣੇ ਰੱਖਤਾ ਜਾਵੇ ਤਾਂ ਪਤਾ ਨੀ ਕਿੰਨੇ ਟਰੱਕ ਹੋਣਗੇ ਕੀ ਹੋਗਾ, ਬਟ ਉਹ ਮਾਇੰਡ ਸੈਟ। ਚੱਡਾ ਸਾਹਿਬ ਨੂੰ ਮੈਂ ਵੈਸੇ ਹੀ ਸਵਾਲ ਪੁੱਛ ਲਿਆ, ਔਰ ਮੈਂ ਕਿਹਾ ਇਹ ਜਵਾਬ ਹਰ ਕੋਈ ਨਹੀਂ ਦੇ ਸਕਦਾ। ਪਿਛਲੀ ਵਾਰ ਚੱਡਾ ਸਾਹਿਬ ਮੈਂ ਗੱਲ ਸੁਣਦਿਆਂ ਮੈਂ ਕਿਹਾ ਚੱਡਾ ਸਾਹਿਬ ਨੂੰ ਪੁੱਛਦੇ ਕਿਸੇ ਦਿਨ ਬਈ ਵਟ ਇਜ਼ ਅ ਬਿਲੀਅਨਰ ਮਾਇੰਡ ਸੈਟ, ਇੱਕ ਬਿਲੀਅਨਰ ਦਾ ਮਾਇੰਡ ਸੈਟ ਹੁੰਦਾ ਕੀ ਹੈ, ਕਿੱਦਾਂ ਹੁੰਦਾ, ਕੋਈ ਉਹ ਸਵੇਰੇ 2 ਵਜੇ ਉੱਠ ਜਾਂਦਾ ਹੈ ਕਿ ਸਵੇਰੇ 10 ਵਜੇ ਉੱਠਦਾ ਹੈ, ਜਾਂ ਹੋਰ ਕੋਈ ਆਦਤਾਂ ਹੁੰਦੀਆਂ ਉਹਦੀਆਂ, ਜਾਂ ਤੁੱਕਾ ਹੀ ਲੱਗ ਜਾਂਦਾ ਉਹਦਾ, ਜਾਂ ਬਿਲੀਅਨਰ ਬਣਦਾ ਕਿੱਦਾਂ ਬਣਦਾ, ਜਾਂ ਕੋਈ ਮਾਇੰਡ ਸੈਟ ਵੱਖਰਾ ਹੁੰਦਾ ਹੈ ਕਿ ਜਿਹੜਾ ਇਹਨੂੰ ਸਮਝਣ ਦੀ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ। ਅੱਜ ਚੱਡਾ ਸਾਹਿਬ ਤੋਂ ਇਹਨਾਂ ਦੇ ਵਿਚਾਰ ਮੈਂ ਲੈਂਦਾ, ਇਹਨਾਂ ਨੂੰ ਮੁਸ਼ਕਿਲ ਸਵਾਲ ਮੈਂ ਪਾਤਾ ਸੀ ਪਿਛਲੀ ਵਾਰ, ਸੋ ਅੱਜ ਅਸੀਂ ਇਹਦਾ ਜਵਾਬ ਲਵਾਂਗੇ। ਚੱਡਾ ਸਾਹਿਬ ਠੀਕ ਹੈ ਜੀ, ਗੱਲ ਕਰਦੇ ਹਾਂ ਤਾਂ ਸ਼ੁਰੂ। ਅੱਛਾ ਠੀਕ ਹੈ,
ਤੁਸੀਂ ਬ੍ਰੇਕ ਲੈ ਲਓ ਐਂਡ ਦੈਨ ਵੀ ਟਾਕ ਔਨ ਦਿਸ।
ਠੀਕ ਹੈ, ਅਸੀਂ ਸਿਰਫ 2 ਮਿੰਟ ਦੀ ਬ੍ਰੇਕ ਲਵਾਂਗੇ, ਸਿਰਫ 2 ਮਿੰਟ ਦੀ ਬ੍ਰੇਕ, ਸਟੇਸ਼ਨ ਆਈਡੀ ਕਲੀਅਰ ਕਰ ਲਈਏ, 2 ਮਿੰਟ ਦੀ ਬ੍ਰੇਕ, ਔਰ ਉਸ ਤੋਂ ਬਾਅਦ ਫਿਰ ਮੈਂ ਚੱਡਾ ਸਾਹਿਬ ਤੋਂ ਇਹ ਪੁੱਛਣਾ ਚਾਹਾਂਗਾ। ਬ੍ਰੇਕ ਤੇ ਜਾਣ ਤੋਂ ਪਹਿਲਾਂ ਪਹਿਲੀ ਐਡ ਮੈਂ ਦੇ ਦਿੰਦਾ, ਬਾਕੀ ਤੁਸੀਂ 2 ਜਾਂ 3 ਐਡ ਦੇਣਾ ਜੀ ਰਿਕਾਰਡਡ ਬ੍ਰੇਕ ਦੇ ਵਿੱਚ, ਤੇ ਸਿਰਫ 2 ਮਿੰਟ ਦਾ ਅਸੀਂ ਬ੍ਰੇਕ ਲੈਣੀ ਹੈ। ਇਸ ਸੈਟਰਡੇ ਔਰ ਸੰਡੇ 2 ਦਿਨ ਅਸੀਂ ਕੈਂਬਰਿਜ ਦੇ ਵਿੱਚ ਲਾਈਵ ਲੋਕੇਸ਼ਨ ਹੈ ਸਾਡੀ ਵਾਈ ਮੀਡੀਆ ਦੀ ਟੀਮ, ਟ੍ਰੇਅਰ ਹਿੱਲ। ਤੁਹਾਨੂੰ ਪਤਾ ਪਹਿਲਾਂ ਵੀ ਇਹਨਾਂ ਨੇ 2 ਵਾਰ ਪ੍ਰੋਜੈਕਟ ਲਾਂਚ ਕੀਤੇ ਸੀ, ਸੇਮ ਪ੍ਰੋਜੈਕਟ ਆ, ਬਿਲਕੁਲ ਸੇਮ, ਉਹੀ ਟਾਊਨ ਹੋਮ ਨੇ, ਲਗਜ਼ਰੀ ਟਾਊਨ ਹੋਮ, ਕੋਈ ਉਹਦੇ ਚ ਡਿਫਰੈਂਸ ਨਹੀਂ ਹੈ, ਔਰ ਰੇਟ ਬੜਾ ਵਧੀਆ, ਤੁਹਾਨੂੰ ਪਤਾ ਹੈ ਰੇਟ ਓਪਨਲੀ ਚੈਲੰਜ ਕਰਦੇ, ਸਾਡਾ ਰੇਟ ਨਹੀਂ ਕੋਈ ਬੀਟ ਕਰ ਸਕਦੇ। ਸੋ ਔਰ ਪਹਿਲੀ 2 ਵਾਰ ਤੁਹਾਨੂੰ ਪਤਾ ਹੈ ਕਿ ਬੜੀ ਜਲਦੀ ਉਹ ਸਾਰਾ ਪ੍ਰੋਜੈਕਟ ਸੋਲਡ ਆਊਟ ਹੋ ਗਏ ਸੀਗੇ, ਸਸਤੇ ਬੜੇ ਆ, ਤੁਹਾਨੂੰ ਪਤਾ ਇੰਨੇ ਸਸਤੇ ਮਿਲਾਂਗੇ ਇੱਥੇ ਕੰਮ, ਔਰ ਵਾਕਆਊਟ ਬੇਸਮੈਂਟ ਹੈਗਾ, ਉਹੀ ਟਾਊਨ ਹੋਮ ਹੈ, ਕੈਂਬਰਿਜ ਦੇ ਵਿੱਚ ਸਾਡੀ ਟੀਮ ਪਹੁੰਚੇਗੀ, ਔਰ ਬਿਲਡਰ ਬਿਲਕੁਲ ਸੇਮ, ਟ੍ਰੇਅਰ ਹਿੱਲ ਬਿਲਡਰ ਹੈਗਾ, ਔਰ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਸ ਸੈਟਰਡੇ ਸੰਡੇ 12-4 ਅਸੀਂ ਹਾਜ਼ਰ ਹੋਵਾਂਗੇ, ਸਿੱਧਾ ਤੁਸੀਂ ਔਰ ਬਿਲਡਰ, ਔਰ ਵਧੀਆ ਤੁਹਾਨੂੰ ਡੀਲ ਮਿਲੇਗੀ। ਮਾਡਲ ਹੋਮ ਬਣਿਆ ਹੋਇਆ ਇਹਨਾਂ ਦਾ, ਕਿਉਂਕਿ ਪਹਿਲਾਂ ਤੋਂ ਘਰ ਇਹਨਾਂ ਨੇ ਇੱਥੇ ਪ੍ਰੋਜੈਕਟ ਕੀਤੇ ਨੇ। ਸੋ 416-475-5000 ਸਿਰਫ 2 ਦਿਨ ਇਸ ਸੈਟਰਡੇ ਔਰ ਸੰਡੇ ਅਸੀਂ ਉੱਥੇ ਹੋਵਾਂਗੇ, ਔਰ ਟਾਊਨ ਹੋਮ ਜਿਹੜੇ ਨੇ ਕਿਉਂਕਿ ਕੁਛ ਹੀ ਹੁੰਦੇ ਨੇ, ਤੁਸੀਂ ਜੇ ਤੁਸੀਂ ਆਪਣੇ ਰਹਿਣ ਲਈ ਲੈਣਾ ਹੈ, ਇਨਵੈਸਟਮੈਂਟ ਕਰਨ ਲਈ ਲੈਣਾ ਚਾਹੁੰਦੇ ਹੋ, ਆ ਕੇ ਦੇਖ ਲਓ, ਔਰ ਬਹੁਤ ਸਾਰੇ ਲੋਕ ਜਿਹਨਾਂ ਨੂੰ ਪਿਛਲੀ ਵਾਰ ਨਹੀਂ ਮਿਲ ਸਕਿਆ ਉਹ ਇਸ ਵਾਰ ਲੈ ਸਕਦੇ ਨੇ ਟਾਊਨ ਹੋਮ। 416-475-5000 ਔਰ ਮੈਂ ਤਕਰੀਬਨ 15-20 ਸਾਲ ਦਾ ਇੱਕ ਗੱਲ ਹੋਰ ਕਹਿੰਦਾ ਹੁੰਦਾ, ਸਾਡੇ ਸਟੂਡੀਓ ਚ ਇੱਕ ਵਾਰ ਉਹਨਾਂ ਨੇ ਮੇਰੀ ਗੱਲ ਵੀ ਪਕੜ ਲਈ ਸੀਗੀ, ਕਰ ਲੈਣਾ ਨਾ ਸਰ, ਮੈਂ ਸਪੋਂਸਰ ਵੀ ਕਰਨਾ, ਐਡ ਵੀ ਲੈਣਾ, ਪਰ ਨਾਲ ਕਹਿ ਦਿੰਦਾ ਹੁੰਦਾ ਇੱਕ ਵਾਰ ਨਹੀਂ ਸੋਚ ਕੇ ਲੈਣਾ। ਨਹੀਂ, ਤੁਸੀਂ ਕਹੋ ਜੀ ਇੱਕ ਵਾਰ ਸੋਚਿਆ ਸੀ ਪਹਿਲਾਂ ਫਿਰ ਕਰ ਲੈ ਲਿਆ, ਨਹੀਂ, ਤੁਸੀਂ ਕਹਿ ਜੀ ਅਸੀਂ 10 ਵਾਰ ਸੋਚਿਆ ਫਿਰ ਕਰ ਲੈ ਲਿਆ, ਨਹੀਂ, ਮੈਂ ਨਾ ਕਹਿੰਦਾ ਹੁੰਦਾ 100 ਵਾਰ ਸੋਚੋ ਪਹਿਲਾਂ ਫਿਰ ਕਰ ਲੈਣਾ, ਠੀਕ ਹੈ ਜੀ। ਇੱਕ ਵਾਰ ਨਹੀਂ 10 ਵਾਰ ਨਹੀਂ 100 ਵਾਰ ਸੋਚੋ, ਅਸੀਂ ਐਡ ਵੀ ਕਰਦੇ ਹਾਂ, ਸਾਨੂੰ ਪਰਮਾਤਮਾ ਮੇਰੇ ਨਾਲ ਬਿਜ਼ਨਸ ਵੀ ਆਉਂਦਾ, ਪਰ ਤੁਹਾਡਾ ਵੀ ਅਸੀਂ ਫਾਇਦਾ ਦੇਖਣਾ ਵੀ ਆਪਣੇ ਇਹ ਨਾ ਕੱਲ ਨੂੰ ਕਹਿਣਾ ਜੀ ਅਸੀਂ ਲੈ ਲਿਆ। ਔਰ ਮੈਨੂੰ ਯਾਦ ਹੈ ਕਿ 8-10 ਸਾਲ ਪਹਿਲਾਂ ਨਾਮ ਹੀ ਲੈ ਦੇਣਾ, ਚਲੋ ਸੋਹਿਬ ਸਾਹਿਬ ਸੀਗੇ ਸਾਡੇ, ਸੋਹਿਬ ਸਾਹਿਬ ਕਹਿੰਦੇ ਉਹ ਬਾਈ ਘਰ ਲੈਣੇ ਕੀ ਸੋਚ ਰਹੇ ਥੇ, ਲੈ ਲੇ। ਮੈਂ ਕਿਹਾ ਲੈ ਲੋ, ਫੌਰਨ ਲੈ ਲੋ, ਅਭੀ ਤੁਮ ਬੇਸਮੈਂਟ ਮੇ ਰਹਿੰਦੇ ਹੋ। ਕਹਿੰਦੇ ਪਰ ਰੇਡੀਓ ਪੇ ਔਰ ਟੀਵੀ ਤੋਂ ਆਪ ਬੜਾ ਕਹਿੰਦੇ, 100 ਵਾਰ ਸੋਚੇ। ਮੈਂ ਕਿਹਾ ਤੁਹਾਡੇ ਲਈ ਨੀ ਕਹਿ ਰਿਹਾ, ਪੈਸੇ ਤੁਸੀਂ ਕਿੰਨੇ ਬਣਾਉਂਦੇ ਹੋ ਮੈਨੂੰ ਪਤਾ, ਸੋ ਤੁਸੀਂ ਲੈ ਲਓ ਕਿਉਂਕਿ ਹਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ। ਸੋ ਆਪਣਾ ਇਹ ਜ਼ਰੂਰ ਦੇਖ ਲਓ, ਕੱਲ ਨੂੰ ਇਹ ਵੀ ਨਾ ਮੈਨੂੰ ਪਕੜ ਲਿਓ ਜੀ ਅਸੀਂ ਤਾਂ ਘਰ ਲੈ ਲੈਣਾ ਸੀ, ਤੁਹਾਡੇ ਕਹਿਣ ਤੇ 100 ਵਾਰੀ ਸੋਚਦੇ ਰਹਿ ਜਾਂਦੇ ਨੇ। ਬਿਲਕੁਲ ਸੋਚੋ, ਪੈਸੇ ਜੇ ਹੈਗੇ ਆ, ਜੇ ਤੁਹਾਡੇ ਕੋਲ ਆਪਣੀ ਇਨਕਮ ਦੇਖੋ, ਸਾਲ ਦੋ ਸਾਲ ਡਾਊਨ ਪੇਮੈਂਟ ਪ੍ਰੋਪਰ ਦੇਖੋ। ਝੂਠੇ ਕਾਗਜ਼ ਲਗਾ ਕੇ ਲੈ ਰਹੇ ਹੋ ਤਾਂ ਬਿਲਕੁਲ ਨਾ ਲੈਣਾ, ਝੂਠੇ ਕਾਗਜ਼ ਲਗਾ ਕੇ ਲੈ ਰਹੇ ਹੋ ਤਾਂ ਬਿਲਕੁਲ ਨਾ ਲੈਣਾ, ਠੀਕ ਨੇ। ਝੂਠੇ ਕਾਗਜ਼ ਨਾ, ਜੇ ਪੈਸੇ ਹੈਗੇ ਚਾਰ ਫੇਰ ਤੁਸੀਂ ਲੈਣਾ। ਔਰ ਆ ਕੇ ਘਰ ਦੇਖੋ, ਆਪਣੇ ਉੱਥੇ ਕੈਂਬਰਿਜ ਦੇ ਵਿੱਚ ਸਾਡੀ ਟੀਮ ਹਾਜ਼ਰ ਹੋਏਗੀ 12-4 ਇਸ ਸੈਟਰਡੇ ਔਰ ਸੰਡੇ ਜੀ। ਤੁਸੀਂ ਆਪਣੇ ਸਟੇਸ਼ਨ ਐਡਸ ਲੈ ਲਓ ਔਰ ਫਟਾਫਟ ਫਿਰ ਚੱਡਾ ਸਾਹਿਬ ਨਾਲ ਗੱਲ ਕਰ। ਕਾਲਰ ਨੂੰ ਰਿਕੁਐਸਟ ਆ, ਹਾਂਜੀ, ਕਿ ਫੋਨ ਮਿਊਟ ਰੱਖਣਾ, ਜਦੋਂ ਚੱਡਾ ਸਾਹਿਬ ਨਾਲ ਗੱਲ ਪੂਰੀ ਹੋ ਜਾਏਗੀ ਫਿਰ ਮੈਂ ਸਾਰੀਆਂ ਕਾਲਸ ਔਨ ਏਅਰ ਕਰਾਂਗਾ। ਗੋ ਹੈਡ ਜੀ, ਰਿਕਾਰਡਡ ਬ੍ਰੇਕ
ਜੀ।
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰਾਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
2050 ਤੱਕ ਨਵੇਂ ਕੈਂਸਰ ਕੇਸਿਸ 77% ਤੱਕ ਵੱਧ ਸਕਦੇ ਨੇ। ਇਸ ਕਰਕੇ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਫਿਰ ਤੋਂ ਆਪਣਾ ਮਿਸ਼ਨ ਸ਼ੁਰੂ ਕਰ ਰਹੀ ਹੈ ਕੈਂਸਰ ਦੀ ਟ੍ਰੀਟਮੈਂਟ ਨੂੰ ਬੈਟਰ ਬਣਾਉਣ ਲਈ। ਇਹ ਮਿਸ਼ਨ ਨੂੰ ਅਸੀਂ ਕਹਿੰਦੇ ਹਾਂ ਕੈਰੀ ਦ ਫਾਇਰ, ਪਰ ਇਹ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੀ ਮਦਦ ਦੀ ਜ਼ਰੂਰਤ ਹੈ। ਟੁਗੇਦਰ ਲੈਟਸ ਕੈਰੀ ਦ ਫਾਇਰ, ਦੁਨੀਆ ਲਈ ਜਿੱਥੇ ਕੈਂਸਰ ਦਾ ਡਰ ਨਾ ਹੋਵੇ ਤੇ ਹਰ ਪੇਸ਼ੈਂਟ ਲਈ ਉਮੀਦ ਭਰਿਆ ਕੱਲ ਹੋਵੇ। ਡੋਨੇਟ ਕਰੋ ਦ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਨੂੰ ਐਟ carrythefire.ca।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
कनाडा की सबसे बड़ी मस्जिद मस्जिद इब्राहिम जो बनने जा रही है आपके शहर ब्रैम्पटन में। मस्जिद इब्राहिम की तामीर का काम अपने आखिरी मराइल में है और हर साल की तरह इस रमजान में भी आपसे भरपूर तआवुन की अपील करते हैं। बरोज जुमा March 21 दोपहर 3:30 ट्यून इन रेडियो 770 AM एंड ई आवाज टीवी ऑन March 21 एट 3:30 PM। रेडियो टेलीथॉन में हमारे साथ शामिल हो और अपनी डोनेशन के जरिए इस कार्य खैर का हिस्सा बने। मजीद मालूम ये ऑनलाइन डोनेशन के लिए विजिट masjidibrahim.ca।
ਮਾਰਕ ਕਾਰਨੀ ਕਈ ਸਾਲਾਂ ਤੱਕ ਟਰੂਡੋ ਦੀ ਲਿਬਰਲ ਸਰਕਾਰ ਦੇ ਸਲਾਹਕਾਰ ਰਹੇ। ਕਾਰਬਨ ਟੈਕਸ ਕਾਰਨੀ ਨੇ ਹੀ ਟਰੂਡੋ ਦੀ ਮਦਦ ਕੀਤੀ। ਫੂਡ ਦੇ ਉੱਤੇ ਟੈਕਸਿਸ ਲੱਗੇ, ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰਾਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ 6472903773
ਆਪਣੇ ਟਾਈਮ ਦੀ ਇੱਕ ਆਈਕੋਨਿਕ ਆਵਾਜ਼, ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਇਸ ਮਈ ਕੈਨੇਡਾ ਵਿੱਚ ਲੈ ਕੇ ਆ ਰਹੇ ਨੇ ਦ ਵਨ ਮਾਨ ਸ਼ੋਅ ਟੂਰ। ਇੰਜੋਏ ਕਰੋ ਇੱਕ ਸਪੈਸ਼ਲ ਸ਼ੋਅ ਸਕੋਸ਼ੀਆ ਬੈਂਕ ਅਰੀਨਾ ਵਿੱਚ 17 ਮਈ ਨੂੰ। ਤੁਸੀਂ ਵੇਖ ਸਕਦੇ ਹੋ ਬੱਬੂ ਮਾਨ ਨੂੰ ਪਰਫਾਰਮ ਕਰਦੇ ਹੋਏ ਉਨ੍ਹਾਂ ਦੇ ਸਭ ਤੋਂ ਹਿੱਟ ਗਾਣੇ ਤੇ ਨਾਲ ਹੀ ਸੈਲੀਬ੍ਰੇਟ ਕਰੋ ਇਸ ਸੁਪਰ ਸਟਾਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ 20 ਸਾਲਾਂ ਦੀ ਸ਼ਾਨਦਾਰ
ਜਰਨੀ।
ਟਿਕਟ ਹੁਣ ਸੇਲ ਲਈ ਅਵੇਲੇਬਲ ਨੇ ਤਾਂ ਅੱਜ ਹੀ ਜਾਓ ਤੇ ਆਪਣੀ ਟਿਕਟ ਬੁੱਕ ਕਰੋ ਐਟ ticketmaster.ca। ਜੀ ਹਾਂ, ਐਟ ticketmaster.ca।
Mr. Hate.
biggest South Asian media group, Y Media.
Y Media.
Y Media Group, established in 2001, is a media company with a 360-degree approach in reaching our audience over five platforms: television, radio, newspaper, online news portal, and mobile app.
Y Media has newspaper.
बहुत बहुत स्वागत है जी, वेलकम बैक एक बार फिर सारेंद्र चड्ढा साहब, बहुत बहुत स्वागत है, वेलकम बैक।
थैंक यू सर, थैंक यू जुदबीर जी और लिसनर्स नू वंस अगेन नमस्कार, सत श्री अकाल और आदाब।
नमस्कार, सत श्री अकाल, आदाब। और तुहाडे वल्लों टेक्स्ट मैसेज आ रहे ने कि इलेक्शन इज इट, दो डेट्स आ रही ने। हाँ जी, वो चैनल वाई ते भी हजे असीं दो लाईआं होईआं, क्योंकि कन्फर्म नहीं है, सिर्फ इन्ना ही कन्फर्म है कि इस दिन वो करनगे, दो डेटां सर इसलिए लाईआं, कन्फ्यूजन की कोई गल नहीं है। 28 अप्रैल और 5 मई नू है। अखबारां ज्यादातर जिदा ग्लोबल ने लिख रही है 28 मई की, और होर अखबारां भी ज्यादा 28 मई दी लिख रहे हैं, और कुछ टीवी चैनल 28 मई और 5 दे दोनों डेटां दे रहे हैं। मैनू तुसीं पर्सनली पुछो, मैनू इदां लगदा 5 मई नू होएगी, मेरे लिए मेरी गट से 5 मई दी है, बट आई डोंट जम द गन, मैनू लगदा है कि 5 मई नू होएगी। बट अखबारां ज्यादातर मैं नाम लेके दसता, ग्लोबल मेल ने 28 तरीक लिखा है सिर्फ, और टोरंटो स्टार ने भी सिर्फ 28 तरीक लिखा, ज्यादातर अखबारां 28 लिख रही है। जरा जरा मेन मीडिया हो रहा, सीबीसी सीटीवी ज्यादा कह रहे हैं कि एक्चुअली सीटीवी ने भी, हाँ सॉरी, सीटीवी और CP24 भी 28 अप्रैल कह रहे हैं। सो ज्यादातर जरा मीडिया 28 अप्रैल कह रहा है, सीबीसी के उत्ते 28 अप्रैल और 5 मई है, चैनल वाई दे उत्ते भी इस वेले 28 मई या 28 अप्रैल या 5 मई, दोनों डेटा असीं भी दे रहे हैं। बट जे तुसीं मैनू पर्सनली पुछो, इफ आई हैड टू पिक, मेरा सोर्स मैनू दस रहा है कि 5 मई आ, हालांकि सारिया अखबारां इस वेले, मैं ग्लोबल मेल दे सोर्स बड़े सॉलिड हुंदे आ, ज्यादातर मतलब गलती रही भी कर जांदे ग्लोबल मेल वाले भी, पर ग्लोबल मेल 28 नू लिख रहा है, एक ही डेट दे रहा है सिर्फ। मार्क कार्नी, ग्लोबल मेल की हेडलाइन पढ़ दिना, मार्क कार्नी एक्सपेक्टेड टू कॉल स्नैप इलेक्शन फॉर April 28th, ग्लोबल मेल की हेडलाइन है इस वेले, ठीक है। सो पर मैनू लगता है कि 5 मई है, जो मैनू एक पूछो, पर मैं कन्फर्म नहीं कर रहा जी, इस संडे नू हो जाएगा ये गल, इन्नी गल जरूर कहने कि अज जिहड़ा मेन स्ट्रीम मीडिया सारी खबर दे रहा है, यह खबर असीं तुहानू मंडे नू देती सी, मंडे नू देती सी कि आ दो डेटा ने। सो अज मेन स्ट्रीम मीडिया सारा दे रहा, असीं इस तों अगे चल रहे हैं, जे मैनू होर अगे चलाउणा है तो मैं एक डेट अज ग्लोबल मेल तों भी उल्टी पकड़ लैंदा, सारिआं ते वक्खरी पकड़ लैंदा, दैट इज 5 मई, मेरे ख्याल है 5 मई नू होएगी, मेरे ख्याल नाल। बाकी देखदे हां जी की हुंदा, संडे नू जिद्दां ही अनाउंस होएगी इलेक्शन, लाइव होवांगे, बिल मैं तैयार हां जी, संडे नू, सैटरडे नू वैसे असीं चैनल ते लाइव होना, ते संडे भी मैं चैनल ते उसे वेले लाइव हो जाऊंगा, जिद्दां ही इलेक्शन अनाउंस हुंदी है, मैं और साडा पैनल मैंबर तैयार है, 6 प्लेटफॉर्म्स ते असीं कवरेज करनी है, वह कवरेज असीं करांगे कि जिहड़ा कि कोई होर मीडिया नहीं कर सकेगा। ग्लोबल मेल कोल भी कल्ला अखबार है, ना रेडियो ना टीवी है, 680 न्यूज को भी कला रेडियो है, असी अखबार से भी कवर करांगे, और रेडियो से भी, टीवी से भी, डिजिटल प्लेटफॉर्म से उत्ते भी, वेबसाइट के उत्ते भी, लगातार साड़ी वेबसाइट southasiandaily.com और वाई मीडिया प्लस के उत्ते भी, और जिहड़ा साड़ा 24/7 ऑल इंग्लिश चैनल है वाई प्लस, उहदे ते भी तैयारी साड़ी पूरी हो चुकी है। बाकी कॉलर रिक्वेस्ट है कि फोन प्लीज होल्ड कर लो, क्योंकि हुण जरा अगला 15-20 मिनट अद्धा घंटा जरा मैं आराम दे नाल सुननी है गलबात, क्योंकि मेरा ही सवाल है, आई एम श्योर तुहाडा भी सवाल होगा सारिआं दा, ते सुनो इंजॉय करो, तुहाडे वल्लों हुण हमेशा चड्ढा साहब लई बड़ी वधिया फीडबैक आउंदी है, ही इज ग्रेट जीनियस ब्लैसिंग। चड्ढा साहब, कल भी पांड्या साहब सीगे, गल साडी सियासत ही चलती पई सी, ते ना कल तुहाडा लै रहे सी, उह कहिंदे जी तुहाडे बंदे जिहड़े आउंदे ने ਉਹਨਾਂ ਚੋਂ ਤੁਹਾਡਾ ਨਾਮ ਜਿਹੜਾ ਔਨ ਦੀ ਏਅਰ ਕੱਲ ਲੈ ਕੇ ਗਏ ਨੇ, ਨਾਮ ਪਾਂਡਿਆ ਸਾਹਿਬ, ਮੈਂ ਨਾਮ ਵੀ ਦੱਸ ਦਿੰਦਾ, ਉਹ ਕਹਿੰਦੇ ਵੀ ਹੀ ਇਜ਼ ਅ ਬਲੈਸਿੰਗ, ਹੀ ਇਜ਼ ਅ ਜੀਨੀਅਸ, ਤੁਹਾਡੀ ਫੀਡਬੈਕ ਬਹੁਤ ਬਹੁਤ ਵਧੀਆ ਹੁੰਦੀ ਹੈ। ਸੋ ਅੱਜ ਮੈਂ ਵੈਲਕਮ ਸਰ, ਅੱਜ ਮੈਂ ਚੈਲੇਂਜਿੰਗ ਕੁਐਸਚਨ ਤੁਹਾਡੇ ਲਈ ਪਾਇਆ, ਬਿਲੀਨੀਅਰ ਦਾ ਪਹਿਲਾਂ ਨੰਬਰ ਬੋਲਦਾ ਹਾਂ ਤੁਹਾਡਾ, ਕੋਈ ਵੀ ਹੋਰ ਤੁਸੀਂ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਜੀ, ਅੱਜ ਜੇ ਬਿਲੀਨੀਅਰ ਮਾਈਂਡ ਸੈਟ ਦੀ ਕੋਈ ਗੱਲਬਾਤ ਪਸੰਦ ਆਏ ਤੇ 416-350-55 ਨੰਬਰ ਫਿਰ ਨੋਟ ਕਰੋ, 416-350-55। ਸਰ, ਵਟ ਇਜ਼ ਦਾ ਮਾਈਂਡ ਸੈਟ ਆਫ ਅ ਬਿਲੀਨੀਅਰ, ਬਿਲੀਨੀਅਰ ਦੀ ਕੀ ਸੋਚ ਹੁੰਦੀ ਹੈ, ਕੋਈ ਵੱਖਰੀ ਹੈ, ਅਲੱਗ ਹੈ, ਜ਼ਰਾ ਇਹਦੇ ਤੇ ਡਿਟੇਲ ਐਕਸਪਲੇਨੇਸ਼ਨ ਕਰੋ।
ਜੀ ਯਦਵੀਰ ਜੀ, ਦੇਖੋ ਪਹਿਲੇ ਜਿਹੜਾ ਕੁਐਸਚਨ ਹੈ ਤਾਂ ਜਿਹੜਾ ਆਂਸਰ ਹੋਏਗਾ ਬੜਾ ਕਾਇੰਡ ਆਫ ਥੋਰੈਟੀਕਲ ਹੋਏਗਾ, ਕਿਉਂਕਿ ਮੈਂ ਖੁਦ ਬਿਲੀਨੀਅਰ ਨਹੀਂ ਬਣਿਆ, ਹੁਣ ਜੇ ਮੈਂ ਖੁਦ ਹੀ ਨਹੀਂ ਬਣਿਆ ਤੇ ਹਾਊ ਕੈਨ ਆਈ ਬੀ ਸੋ ਐਕੂਰੇਟ ਔਨ ਦਾ ਮਾਈਂਡ ਸੈਟ। ਮਾਈਂਡ ਸੈਟ ਦਾ ਮਤਲਬ ਕੀ ਹੈ, ਮਾਈਂਡ ਦਾ ਕਿਤੇ ਸੈਟ ਹੋ ਜਾਣਾ, ਹਰ ਬੰਦੇ ਕੋਲ ਮਾਈਂਡ ਸੈਟ ਹੈ, ਹਰ ਬੰਦੇ ਦਾ ਮਾਈਂਡ ਕਿਤੇ ਨਾ ਕਿਤੇ ਸੈਟ ਹੋਇਆ ਹੈ, ਤੇ ਬਿਲੀਨੀਅਰ ਦਾ ਮਾਈਂਡ ਕਿੱਥੇ ਸੈਟ ਹੁੰਦਾ, ਨਾ ਬੇਸਡ ਔਨ ਸਟੱਡੀਜ਼, ਬੇਸਡ ਔਨ ਸਾਡੀ ਅੰਡਰਸਟੈਂਡਿੰਗ ਜੋ ਅਸੀਂ ਦੇਖਦੇ ਹਾਂ, ਉੱਥੋਂ ਦੀ ਕੰਕਲੂਡ ਆਪਾਂ ਥੋੜਾ ਬਹੁਤ ਕਰ ਸਕਦੇ ਹਾਂ ਕਿ ਇਹ ਮਾਈਂਡ ਸੈਟ ਹੋਏਗਾ, ਲੇਕਿਨ ਆਪਾਂ ਥੋੜੀ ਡਿਸਕਸ਼ਨ ਕਰਾਂਗੇ, ਸ਼ਾਇਦ ਉਹ ਚ ਥੋੜੀ ਸਾਨੂੰ ਕਲੈਰਿਟੀ ਮਿਲ ਜਾਏ, ਥੋੜਾ ਜਿਹਾ ਆਪਾਂ ਕਲੋਜ਼ ਟੂ ਰਿਐਲਿਟੀ ਆ ਜਾਏ, ਹਨਾ, ਤੇ ਸਾਰੇ ਓਪੀਨੀਅਨ ਹੀ ਹੋਣਗੇ, ਕੀਤੇ ਕਿਆ ਜਿੰਨੇ ਵੀ ਅੱਜ ਤੱਕ ਸ਼ੋ ਕੀਤੇ ਉਹ ਸਾਰੇ ਓਪੀਨੀਅਨ ਨਾ ਮੈਜੋਰਿਟੀ 99% ਆਫ ਦਮ ਆਰ ਫੈਕਟਸ ਈਵਨ ਦੋ ਜਦੋਂ ਮੈਂ ਕਹਿੰਦਾ ਕਿ ਮੇਰਾ ਸਿਰਫ ਓਪੀਨੀਅਨ ਉਹ ਫੈਕਟਸ ਹੀ ਹੁੰਦੇ ਨੇ ਲੇਕਿਨ ਦਿਸ ਟਾਈਮ ਇਜ਼ ਡੈਫੀਨੇਟਲੀ ਓਪੀਨੀਅਨ ਕਿਉਂਕਿ ਦਿਸ ਟਾਈਮ ਵੀ ਨੋ ਕਿ ਆਈ ਨੋ ਯੂ ਨੋ ਆਈ ਐਮ ਨੋਟ ਅ ਬਿਲੀਨੀਅਰ ਸੋ ਯੂ ਕੈਨ ਰਿਲਾਈ ਓਨ ਦਿਸ ਬਟ ਰਿਲੇਟ ਸ਼ਰਪਾ ਸਾਰੇ ਕਰ ਪਾਵਾਂਗੇ ਪਹਿਲੀ ਚੀਜ਼ ਯੁਧਵੀਰ ਜੀ ਤੁਸੀਂ ਦੱਸੋ ਤੁਹਾਡੇ ਮਾਇੰਡ ਚ ਕਦੀ ਵੀ ਲਾਈਫ ਚ ਤੁਹਾਡੇ ਮੇਰੇ ਜਾਂ ਕਿਸੇ ਵੀ ਇਨਸਾਨ ਹਰ ਰਿਲੇਸ਼ਨ ਆਪਣੇ ਆਪ ਨੂੰ ਇਸ ਤਰ੍ਹਾਂ ਕਿਹਾ ਇੱਕ ਮਿੰਟ ਲਈ ਵੀ ਕਦੀ ਥੋਟ ਆਇਆ ਸੀਗਾ ਕਿ ਯਾਰ ਕਿਆ ਮੈਂ ਲਾਈਫ ਚ ਬਿਲੀਨੀਅਰ ਬਣਨਾ ਜਾਂ ਕਿਆ ਮੈਂ ਬਿਲੀਨੀਅਰ ਬਣ ਸਕਦਾ ਇੱਦਾਂ ਦਾ ਕਦੀ ਥੋਟ ਆਇਆ ਯੁਧਵੀਰ ਜੀ ਆਇਆ ਨਹੀਂ ਆਇਆ ਚ ਕੋਈ ਰਾਈਟ ਰੋਂਗ ਨਹੀਂ ਹੈਗਾ ਲੇਕਿਨ ਕਦੀ ਸੋਚਿਆ ਵੀ ਹੈ ਬੇਸ਼ਕ 10 ਸਾਲ ਪਹਿਲੇ ਆਇਆ ਹੋਏ 20 ਸਾਲ ਪਹਿਲੇ ਆਇਆ ਹੋਏ ਜਾਂ ਕੱਲ ਆਇਆ ਹੋਏ ਕਿਆ ਯੁਧਵੀਰ ਜੀ ਇੱਦਾਂ ਕਦੀ ਥੋਟ ਆਇਆ ਤੁਹਾਨੂੰ
ਸਰ ਤੁਸੀਂ ਕਹਿੰਦੇ ਕਿ ਕਿਆ ਕਦੇ ਇੱਕ ਮਿੰਟ ਲਈ ਵੀ ਆਇਆ ਮੈਂ ਸਮਾਈਲ ਕਰ ਰਹੀ ਸੀ ਤੁਹਾਡੇ ਸਵਾਲ ਤੇ ਤੁਸੀਂ ਸਰ ਮੈਨੂੰ ਕੋਈ ਸੱਚ ਬੋਲਣ ਚ ਕੋਈ ਸ਼ਰਮਿੰਦਗੀ ਨਹੀਂ ਹੈ ਤੁਸੀਂ ਇੱਕ ਸਾਲ ਕਹਿੰਦੇ ਹੋ 2016 ਤੱਕ ਮੈਂ ਕਹਿੰਦਾ ਸੀ ਕਿ ਬਿਲੀਨੀਅਰ ਵੀ ਬਣ ਗਏ ਤਾਂ ਕੁਛ ਨੀ ਪਾਇਆ ਮੈਂ ਤਾਂ ਉਸ ਤੋਂ ਉੱਪਰ ਹੀ ਜਾਣਾ ਚਾਹੁੰਦਾ ਸੀਗਾ 2016-15
ਦੂਜਾ ਕੁਸਚਨ ਕਿਆ ਲਾਈਫ ਕਦੀ ਇਸ ਸਟੇਜ ਤੇ ਪਹੁੰਚੇ ਜਿੱਥੇ ਚੂਜ਼ ਕਰਨਾ ਪਿਆ ਕਿ ਯਾਰ ਹੁਣ ਮੈਂ ਇਸ ਡਾਇਰੈਕਸ਼ਨ ਚ ਜਾਵਾਂ ਬਿਲੀਨੀਅਰ ਵਾਲੀ ਸਾਈਡ ਦੀ ਡਾਇਰੈਕਸ਼ਨ ਤੇ ਜਾਵਾਂ ਜਾਂ ਇਸ ਡਾਇਰੈਕਸ਼ਨ ਤੇ ਜਾਵਾਂ ਕਿਆ ਇੱਕ ਇੰਨਾ ਇੰਪੋਰਟੈਂਟ ਫੈਕਟਰ ਆ ਗਿਆ ਸੀਗਾ ਕਿ ਨਹੀਂ ਆਇਆ ਸੀਗਾ ਇੱਦਾਂ ਦਾ ਨਹੀਂ ਸੀ ਆਇਆ ਬਸ ਪੋਜ਼ਿਟਿਵਿਟੀ ਦੇ ਬੇਸ ਤੇ 2016 ਤੱਕ ਆਪਾਂ ਸੋਚਦੇ ਸੀਗੇ ਲੇਕਿਨ ਕਿਆ ਐਸਾ ਕੋਈ ਡਿਸੀਜਨ ਮੇਕਿੰਗ ਇਵੈਂਟ ਆਇਆ ਸੀਗਾ ਕਿ ਨਹੀਂ ਡਿਸੀਜਨ ਮੇਕਿੰਗ ਇਵੈਂਟ ਨਹੀਂ ਆਇਆ ਸੀਗਾ
ਬਿਲਕੁਲ ਆਇਆ ਸੀ ਸਰ ਔਰ ਉਹ ਸਵਾਲ ਮੇਰੀ ਲਾਈਫ ਦਾ ਮੈਂ ਸਰ ਕਲੈਰਿਟੀ ਆਫ ਮਾਇੰਡ ਨਾ ਤੁਸੀਂ ਵੀ ਵਰਡ ਯੂਜ਼ ਕੀਤਾ ਪਿਛਲੇ ਟਾਕ ਸ਼ੋਅ ਚ ਮੈਨੂੰ ਨਾ ਲਾਈਫ ਚ ਕਲੈਰਿਟੀ ਆਫ ਮਾਇੰਡ ਬਹੁਤ ਪਸੰਦ ਹੈ ਬਹੁਤ ਜ਼ਿਆਦਾ ਔਰ ਮੈਂ ਬਹੁਤ ਕਲੀਅਰ ਹੈ ਮੈਂ ਮਤਲਬ ਕੋਈ ਮੈਨੂੰ ਬੜੇ ਲਾਈਫ ਦੇ ਬੜੇ ਬੜੇ ਡਿਸੀਜਨ ਮੈਂ 10 ਸੈਕਿੰਡ ਚ ਕਰ ਲੈਣਾ ਲਾਈਫ ਦੇ ਬੜੇ ਬੜੇ ਡਿਸੀਜਨ ਔਰ ਸ਼ੋਪਿੰਗ ਹੋਵੇ ਕੁਛ ਹੋਵੇ ਬਟ ਇਹ ਜਿਹੜਾ ਇੱਕ ਹੀ ਮੇਰੇ ਲਾਈਫ ਦਾ ਜਿਹੜਾ ਡਿਸੀਜਨ ਹੈ ਮੈਂ ਹੁਣ ਹੋ ਸਕਦਾ ਸ਼ਾਇਦ ਤੁਸੀਂ ਅੱਜ ਕੁਛ ਨਿਵਾਰਨ ਕਰ ਦੋ ਇਹਦਾ ਇਹਦਾ ਮੈਨੂੰ 100% ਸੋਲੂਸ਼ਨ ਤਾਂ ਨਹੀਂ ਮਿਲਿਆ ਪਰ ਹਾਂ ਬਿਲਕੁਲ 2016-17-18-19 ਮੇਰੇ ਦਿਮਾਗ ਚ ਬੜਾ ਘੁੰਮਦਾ ਰਿਹਾ ਮੈਂ ਕਿਹਾ ਯਾਰ ਮੇਰੀ ਤਾਂ ਲਾਈਫ ਹੀ ਚੇਂਜ ਹੋਣ ਲੱਗੀ ਹੈ ਮਤਲਬ ਇੱਕ ਇਨਸਾਨ ਜਿਹੜਾ ਇਹੀ ਸੋਚ ਬਿਲੀਨੀਅਰ ਨਹੀਂ ਪਰ ਮੈਂ ਸੋਚਿਆ ਬਹੁਤ ਬੜਾ ਜਿਹਨੇ ਲਾਈਫ ਚ ਕੋਈ ਮਤਲਬ ਮੇਰੇ ਤੱਕ ਪਤਾ ਨੀ ਕੰਨ ਚ ਇਹੀ ਆਵਾਜ਼ ਵੀ ਰਹਿੰਦੀ ਸੀ ਦਿਮਾਗ ਚ ਵੀ ਕਿ ਮੈਂ ਕੁਛ ਪੈਦਾ ਹੀ ਕੋਈ ਵੱਖਰਾ ਹੀ ਹੋਇਆ ਔਰ ਗੱਲ ਬਣਦੀ ਵੀ ਨਜ਼ਰ ਆ ਰਹੀ ਸੀ 2012-13-14-15-16 ਤੱਕ ਮੈਨੂੰ ਤਾਂ ਇੱਦਾਂ ਲੱਗਦਾ ਸੀ ਕਿ ਲਾਈਫ ਬੜੀ ਪਈ ਹੈ ਮੈਂ ਇੱਦਾਂ ਕਰ ਦੇਣਾ ਉਦਾਂ ਕਰ ਦੇਣਾ ਲੇਕਿਨ ਸਰ ਮਤਲਬ ਫਿਰ ਮੈਂ ਦੁਵਿਧਾ ਚ ਪੈ ਗਿਆ 2016 ਚ ਹੁਣ ਤੁਸੀਂ ਜੋ ਮਰਜ਼ੀ ਕਹਿ ਲਓ ਕਿ ਜਿਹੜੇ ਜਿਹਨੇ ਕਲੈਰਿਟੀ ਆਫ ਮਾਇੰਡ ਦਾ ਸਭ ਤੋਂ ਵੱਡਾ ਸਪੋਰਟਰ ਹੋਵੇ ਔਰ ਆਪਣੇ ਲਈ ਔਰ ਲੋਕਾਂ ਨੂੰ ਐਡਵੋਕੇਟ ਕਰਦਾ ਹੋਵੇ ਕਲੈਰਿਟੀ ਆਫ ਮਾਇੰਡ ਤੇ ਉਸ ਤੋਂ ਬਾਅਦ ਫਿਰ ਇਹ ਜਦ ਇਹ ਡਿਸੀਜਨ ਬਿਲਕੁਲ ਕਰਨਾ ਪਿਆ ਕਿ ਇੱਕ ਤਰਫ ਬਿਕੋਜ਼ ਮਾਈ ਵਾਈਫ ਸ਼ੀ ਕਲੀਅਰਲੀ ਮੈਂ ਆਪਣੀ ਵਾਈਫ ਮਦਰ ਜਾਂ ਹੋਰ ਜਿਹੜੇ ਆਲੇ ਵਾਲੇ ਤੁਹਾਡੇ ਲੋਕ ਦੇਖਦਾ ਸੀ ਉਹਨਾਂ ਦਾ ਕਲੀਅਰ ਇਹ ਡਿਸੀਜਨ ਹੀ ਸੀਗਾ ਬਈ ਬਾਕੀ ਤੁਹਾਡੀ ਮਰਜ਼ੀ ਹੈ ਯੁਧਵੀਰ ਔਰ ਉਹ ਕਦੇ ਕਦੇ ਇਹ ਵੀ ਕਹਿੰਦੇ ਆ ਕਿ ਮੈਨੂੰ ਕਦੇ ਕਦੇ ਗਿਲਟੀ ਵੀ ਲੱਗਦਾ ਹੈ ਕਿ ਯੁਧਵੀਰ ਨੂੰ 2016 ਚ ਅਸੀਂ ਪ੍ਰੈਸ਼ਰ ਤੇ ਨਹੀਂ ਮਤਲਬ ਅਸੀਂ ਇੱਧਰ ਸਰ ਮੈਨੂੰ ਇਹਦਾ ਨਿਵਾਰਨ ਤੁਸੀਂ ਕਰੋ ਪਰ ਮੈਂ ਅੱਜ ਮੈਂ ਦੱਸ ਦਿੰਦਾ ਮੈਂ 99% ਮੈਂ ਥੋੜਾ ਪਾ ਲਿਆ ਮੈਂ ਕਿਹਾ ਨਹੀਂ ਜ਼ਿੰਦਗੀ ਨਹੀਂ ਪੈਦਾ ਉਹ ਬਸ ਹੁਣ ਪਤਾ ਨਹੀਂ ਸਹੀ ਹੈ ਕਿ ਗਲਤ ਹੁਣ
ਅੱਛਾ ਠੀਕ ਹੈ ਦੋ ਤਿੰਨ ਚੀਜ਼ਾਂ ਦੇਖੋ ਹੁਣ ਬੜੇ ਸਾਰੇ ਲੋਕ ਰਿਲੇਟ ਕਰ ਪਾਣਗੇ ਚੀਜ਼ਾਂ ਦੇ ਨਾਲ ਜਿਹੜੀਆਂ ਤੁਸੀਂ ਕਿਹਾ ਸੀਗਾ ਮੈਂ ਵੀ ਰਿਲੇਟ ਕਰ ਸਕਦਾ ਹੁਣ ਲੈਟਸ ਟਾਕ ਫਰਦਰ ਔਨ ਇਟ ਪਹਿਲੀ ਚੀਜ਼ ਇਹਨੂੰ ਫਿਰ ਵਾਪਸ ਆਪਾਂ ਬਿਗਨਿੰਗ ਲੈ ਕੇ ਵਟ ਇਜ਼ ਅ ਬਿਲੀਨੀਅਰ ਮਾਇੰਡ ਸੈਟ ਪਹਿਲੇ ਤੇ ਅਸੀਂ ਅੱਜ ਕੱਲ ਐਕਸਪੀਰੀਅੰਸ ਕਰ ਰਹੇ ਹਾਂ ਇੱਕ ਬਿਲੀਨੀਅਰ ਨੂੰ ਐਵਰੀ ਡੇ ਉਹਦੀ ਗੱਲ ਹੋ ਰਹੀ ਹੈ ਕੌਣ ਆ ਬਿਲੀਨੀਅਰ ਡੋਨਲਡ ਟਰੰਪ ਸਾਹਿਬ ਬਿਲੀਨੀਅਰ ਹੈਗੇ ਨੇ ਉਹਨਾਂ ਦਾ ਮਾਇੰਡ ਸੈਟ ਦਿਖ ਰਿਹਾ ਐਤਕੀ ਦਾ ਐਕਸਪੀਰੀਅੰਸ ਕਰਨ ਨੂੰ ਮਿਲ ਰਿਹਾ ਜਿੰਨੇ ਵੀ ਬਿਲੀਨੀਅਰ ਹੈਗੇ ਨੇ ਕੰਪਨੀਆਂ ਦੇ ਸੀਈਓ ਹੈਗੇ ਨੇ ਜਾਂ ਓਨਰ ਹੈਗੇ ਨੇ ਸਾਨੂੰ ਉਹਨਾਂ ਦੀ ਵਰਕਿੰਗ ਨੀ ਪਤਾ ਲੱਗਦੀ ਡਿਸੀਜਨ ਮੇਕਿੰਗ ਨੀ ਪਤਾ ਲੱਗਦੀ ਕਿ ਕਿਸ ਸਿਚੁਏਸ਼ਨ ਡਿਸੀਜਨ ਲੈਂਦੇ ਨੇ ਕਿਆ ਕੌਨਫੀਡੈਂਟ ਹੁੰਦੇ ਨੇ ਕਿਆ ਐਨਾ ਚ ਹੁੰਦਾ ਇਹ ਸਾਰੀਆਂ ਚੀਜ਼ਾਂ ਨੂੰ ਬੜਾ ਈਜ਼ੀਲੀ ਕੰਕਲੂਡ ਕੀਤਾ ਜਾ ਸਕਦਾ ਡੋਨਲਡ ਟਰੰਪ ਸਾਹਿਬ ਦੀ ਨੇਚਰ ਨੂੰ ਦੇਖ ਕੇ ਬੇਸ਼ੱਕ ਉਹ ਪ੍ਰੈਜ਼ੀਡੈਂਟ ਹੈ ਕਿ ਨਹੀਂ ਐਕਟਿੰਗ ਦਾ ਪ੍ਰੈਜ਼ੀਡੈਂਟ ਲੇਕਿਨ ਲੱਗਦਾ ਪਿੱਛੇ ਇੱਕ ਬਿਲੀਨੀਅਰ ਦਾ ਨਾ ਬਿਲੀਨੀਅਰ ਉਹ ਪਹਿਲੇ ਬਣੇ ਸੀਗੇ ਪ੍ਰੈਜ਼ੀਡੈਂਟ ਉਹ ਬਣੇ ਇਸ ਦਾ ਮਤਲਬ ਕਿ ਬੰਦੇ ਜਿਹੜੇ ਹੁੰਦੇ ਬਿਲੀਨੀਅਰ ਫਸਟ ਆਫ ਆਲ ਦੇ ਵੈਰੀ ਕਲੀਅਰ ਵੈਰੀ ਵੈਰੀ ਕਲੀਅਰ ਕਨਫਿਊਜ਼ਨ ਦਾ ਕੋਈ ਰੂਮ ਨਹੀਂ ਹੈਗਾ ਉੱਥੇ ਹਨਾ ਆਮ ਬੰਦਾ ਕਨਫਿਊਜ਼ ਹੋ ਜਾਂਦਾ ਕਈ ਵਾਰ ਬੜੀ ਸਿਚੁਏਸ਼ਨ ਹੈ ਐਵਰੀ ਡੇ ਕਨਫਿਊਜ਼ ਹੁੰਦਾ ਲੇਕਿਨ ਜਦ ਬਿਲੀਨੀਅਰ ਮਾਇੰਡ ਸੈਟ ਹੁੰਦਾ ਉਹ ਕੀ ਹੁੰਦਾ ਇੱਕ ਵਾਰ ਡਿਸੀਜਨ ਲੈ ਲਿਆ ਫਿਰ ਉਹ ਬੈਕ ਆਊਟ ਨਹੀਂ ਕਰਦਾ ਅੱਲਾ ਸਾਨੂੰ ਖੁਦ ਰਿਲਾਈਜ਼ ਹੋ ਜਾਏਗੀ ਵੀ ਆਈ ਐਮ ਮੇਕਿੰਗ ਅ ਮਿਸਟੇਕ ਅਸੀਂ ਲੋਨ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਜਦੋਂ ਡੇਟਾ ਡਿਕਲੇਅਰ ਕੀਤੇ ਸੀ ਕੁਛ ਡੋਜ ਦੇ ਕਿ 50 million ਇਸ ਕੰਟਰੀ ਨੂੰ ਚਲਾ ਗਿਆ ਲੇਕਿਨ ਉਹ ਦੂਸਰੀ ਕੰਟਰੀ ਨੂੰ ਗਿਆ ਸੀਗਾ ਉਹਨਾਂ ਨੇ ਕੀ ਕਿਹਾ ਯੈਸ ਆਈ ਮੇਡ ਅ ਮਿਸਟੇਕ ਬਟ ਆਈ ਐਮ ਰੈਕਟੀਫਾਇੰਗ ਇਟ ਰਾਈਟ ਅਵੇ ਉਹਨੇ ਕਿਹਾ ਸੀਗਾ ਕਿ ਮਿਸਟੇਕ ਕਰਨਾ ਵੱਡੀ ਗੱਲ ਨਹੀਂ ਲੇਕਿਨ ਕਿਆ ਤੁਸੀਂ ਉਹਨੂੰ ਕੁਇਕਲੀ ਠੀਕ ਕਰ ਜਾਂਦੇ ਹੋ ਬਸ ਉਹ ਮੈਟਰ ਕਰਦਾ ਤੇ ਮਿਸਟੇਕ ਤਾਂ ਹਿਊਮਨ ਬੀਂਗ ਕੋਈ ਵੀ ਕਰੇਗਾ ਬਿਲੀਨੀਅਰ ਬੰਦਾ ਵੀ ਮਿਸਟੇਕ ਕਰ ਸਕਦਾ ਲੇਕਿਨ ਐਸ ਸੂਨ ਐਸ ਦੇ ਰਿਅਲਾਈਜ਼ ਦੇ ਵਿਲ ਰੈਕਟੀਫਾਈ ਰੀਅਲੀ ਕੁਇਕ ਐਂਡ ਫਾਸਟ ਦੂਸਰੀ ਚੀਜ਼ ਕਿ ਹੁਣ ਕਰਕੇ ਰਹੇ ਨੇ ਡੋਨਲਡ ਟਰੰਪ ਉਹਨਾਂ ਨੂੰ ਕਲੈਰਿਟੀ ਹੈ ਜਿੱਦਾਂ ਤੁਸੀਂ ਕਿਹਾ 2021 ਤੋਂ ਆਪਾਂ ਵੀ 2-4 ਹਫ਼ਤੇ ਪਹਿਲੇ ਗੱਲ ਕੀਤੀ ਸੀਗੀ ਮਹੀਨਾ ਪਹਿਲੇ ਕਿ ਇਹ ਜਿਹੜਾ ਵੀ ਸਿਸਟਮ ਚੱਲ ਰਿਹਾ ਹੈਗਾ ਲੱਗ ਰਿਹਾ ਕਿ ਕਿਸੇ ਪਲੇ ਬੁੱਕ ਨੂੰ ਪੜ੍ਹ ਕੇ ਚੱਲ ਰਿਹਾ ਤੁਹਾਨੂੰ ਯਾਦ ਹੋਏਗਾ 1-2 ਮਹੀਨੇ ਪਹਿਲੇ ਗੱਲ ਹੋਈ ਸੀ ਮੈਂ ਵਰਡ ਯੂਜ਼ ਕੀਤਾ ਸੀਗਾ ਪਲੇ ਬੁੱਕ ਮਤਲਬ ਕਿ ਐਵਰੀਥਿੰਗ ਇਜ਼ ਰਿਟਨ ਯੂ ਆਰ ਜਸਟ ਫੋਰਗੇਟ ਕਿਉਂਕਿ ਐਵਰੀਥਿੰਗ ਇਜ਼ ਕਮਿੰਗ ਅਪ ਸੋ ਪਰਫੈਕਟ 50 ਦਿਨ ਦੇ ਅੰਦਰ ਅੰਦਰ ਜਿਹੜੀ ਇੰਨੀ ਕੁਇਕਲੀ ਜਿਹੜੀ ਆਪਣਾ ਗਰੋਥ ਕਰ ਰਹੇ ਨੇ ਆਪਣੀ ਕੰਟਰੀ ਨੂੰ ਬੈਟਰ ਕਰਨ ਵਾਸਤੇ ਉਹੀ ਫੋਕਸ ਹੈ ਪਲੇ ਬੁੱਕ ਸੀਗੀ ਤੇ ਮਿਸਟਰ ਵਿਵੇਕ ਜਿਹੜੇ ਉਹ ਵੀ ਬੈਕ ਆਫ ਹੋ ਗਏ ਸੀਗੇ ਕਿਉਂਕਿ ਪਹਿਲੇ ਦੀ ਪਲੇ ਬੁੱਕ ਤੇ ਜਦੋਂ ਉਹਨਾਂ ਦਾ ਆਇਆ ਉਹਨਾਂ ਨੂੰ ਬੈਕਆਊਟ ਕਰਨਾ ਪਿਆ ਕਿਉਂਕਿ 2028 ਜਿਹੜੀਆਂ ਵੀ ਤੁਸੀਂ ਗੱਲਾਂ ਕਰ ਰਹੇ ਸੀ ਮੈਂ ਵਾਪਸ ਪੋਲਿਟਿਕਸ ਚ ਨਹੀਂ ਜਾ ਰਿਹਾ ਲੇਕਿਨ ਮੈਂ ਕਨੈਕਟ ਕਰਨਾ ਚਾਹ ਰਿਹਾ ਉਸ ਕਨਵਰਸੇਸ਼ਨ ਨੂੰ ਇੱਥੇ ਕਿ ਐਵਰੀਥਿੰਗ ਵੈਨ ਐਵਰੀਥਿੰਗ ਇਜ਼ ਵੈਰੀ ਕਲੀਅਰ ਦੈਨ ਦੇਰ ਇਜ਼ ਨੋ ਰੂਮ ਆਫ ਕਨਫਿਊਜ਼ਨ ਔਨ ਦਾ ਵੇ ਤੁਸੀਂ ਆਪਣੇ ਡਿਸੀਜਨ ਮੇਕਿੰਗ ਨੂੰ ਚੇਂਜ ਨਹੀਂ ਕਰਦੇ ਬਿਲੀਨੀਅਰ ਜਿਹੜਾ ਉਹ ਚੇਂਜ ਨਹੀਂ ਕਰਦਾ ਬਿਲੀਨੀਅਰ ਕੋਈ ਐਸੀ ਕਪੈਸਿਟੀ ਹੁੰਦੀ ਉਹ ਬੰਦਾ ਉਸ ਪਰਸਨ ਉਸ ਲੈਵਲ ਤੇ ਪਹੁੰਚ ਚੁੱਕਾ ਹੁੰਦਾ ਤੁਸੀਂ ਦੇਖੋ ਆਪਣੇ ਸੁਨੀਤਾ ਜੀ ਐਸਟ੍ਰੋਨੌਟ ਵਾਪਸ ਕੌਣ ਲੈ ਕੇ ਆਇਆ ਇਲੋਨ ਮਸਕ ਲੈ ਕੇ ਆਇਆ ਨਾ ਸਪੇਸ ਐਕਸ ਲੈ ਕੇ ਆਇਆ ਨਾ ਉਹਨਾਂ ਨੂੰ ਵਾਪਸ ਕੱਲ ਪਰਸੋਂ ਸੋ ਕਿੱਥੇ ਗਈ ਸਾਰੀ ਟੈਕਨੋਲੋਜੀ ਇੰਨੇ ਇੱਕ ਸਾਲ ਤੋਂ ਸਟਕ ਸੀਗੀ ਔਰ ਕਿਹਦੇ ਕੋਲ ਹੈਲਪ ਮੰਗੀ ਗਈ ਇੱਕ ਬਿਲੀਨੀਅਰ ਕੋਈ ਇਲੋਨ ਮਸਕ ਤੋਂ ਕਿਸੇ ਆਰਗੇਨਾਈਜੇਸ਼ਨ ਨੂੰ ਨਹੀਂ ਇਲੋਨ ਮਸਕ ਸਾਹਿਬ ਨੂੰ ਕਿਹਾ ਗਿਆ ਸੀਗਾ ਕਿ ਯਾਰ ਕੈਨ ਯੂ ਡੂ ਦਿਸ ਹੀ ਸੈਡ ਯੈਸ ਆਈ ਵਿਲ ਡੂ ਇਟ ਹਾਓ ਕਲੀਅਰ ਮਤਲਬ ਕਿ ਪਹਿਲੇ ਹੀ ਪਤਾ ਕਿ ਉਹ ਚੀਜ਼ ਨੂੰ ਕਿੱਦਾਂ ਕਰਨਾ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਸੋਚ ਕੇ ਦੱਸਾਂਗਾ ਮੈਂ ਦੇਖਦਾ ਮੇਰੇ ਕੋਲ ਰਿਸੋਰਸਿਸ ਹੈ ਕਿ ਨਹੀਂ ਇਸ ਦਾ ਮਤਲਬ ਪਹਿਲੇ ਕਮਿਟਮੈਂਟ ਦੈਨ ਯੂ ਫਿਗਰ ਆਊਟ ਆਮ ਬੰਦਾ ਕੀ ਕਰਦਾ ਪਹਿਲੇ ਫਿਗਰ ਆਊਟ ਕਰਦਾ ਯਾਰ ਬਿਜ਼ਨਸ ਕਰਨਾ ਫਿਗਰ ਆਊਟ ਕਰੀਏ ਕਿਹੜਾ ਕਰੀਏ ਕੀ ਨਹੀਂ ਜੇ ਤਾਂ ਸਮੇਂ ਲੱਗੇਗੀ ਤਾਂ ਫਿਰ ਮੈਂ ਕਮਿਟ ਕਰ ਹੀ ਦਿੰਦਾ ਯਾਰ ਨਹੀਂ ਸਮੇਂ ਲੱਗੇਗੀ ਤਾਂ ਰਹਿਣ ਦਿੰਦੇ ਆ ਦਿਸ ਇਜ਼ ਕੰਪਲੀਟਲੀ ਦੀ ਆਪੋਜ਼ਿਟ ਪਹਿਲੇ ਕਮਿਟ ਕਰਨਾ ਹੈ ਫਿਰ ਫਿਗਰ ਆਊਟ ਕਰ ਲੈਣਾ ਕਮਿਟ ਕਰਨ ਦਾ ਮਤਲਬ ਕੀ ਹੈ ਕਿ ਕਲੈਰਿਟੀ ਹੈ ਪਤਾ ਮੇਰੇ ਕੋਲ ਸਾਰੇ ਰਿਸੋਰਸਿਸ ਮੈਂ ਕਰ ਹੀ ਜਾਣਾ ਹੈ ਸਿੰਪਲ ਐਗਜ਼ਾਮਪਲ ਆ ਤੁਸੀਂ ਆਪਣੇ ਘਰ ਕਿਸੇ ਨੂੰ ਇਨਵਾਈਟ ਕੀਤਾ ਉਹ 5-6 ਵਜੇ ਸਾਰਿਆਂ ਨੇ ਆਉਣਾ ਤੁਸੀਂ ਕੁਕਿੰਗ ਕਰ ਰਹੇ ਸੀ ਕਿ 4 ਵਜੇ 3-4 ਆਈਟਮਾਂ ਬਣ ਗਈ ਇੱਕ ਆਈਟਮ ਵਾਸਤੇ ਉਹ ਗਰੋਸਰੀ ਘੱਟ ਗਈ ਜਾਂ ਕੋਈ ਚੀਜ਼ ਚਾਹੀਦੀ ਸੀਗੀ ਤੁਸੀਂ ਕਹਿੰਦੇ ਯਾਰ ਟਾਈਮ ਘੱਟ ਹੈ ਮੈਂ ਜਾ ਕੇ ਲੈ ਕੇ ਆਉਣਾ ਮੈਂ 3 ਸਟੋਰਾਂ ਤੋਂ ਚੀਜ਼ਾਂ ਪਿੱਕ ਕਰਨੀਆਂ ਤੁਸੀਂ ਵਿਜੁਅਲਾਈਜ਼ ਕਰ ਲੋਗੇ ਅੱਛਾ ਪਹਿਲੇ ਮੈਂ ਉਸ ਸਟੋਰ ਤੇ ਜਾਵਾਂਗਾ ਦੂਸਰੇ ਤੇ ਤੀਸਰੇ ਤੇ ਮੈਂ ਗੈਸਟ ਦੇ ਆਉਣ ਤੋਂ ਪਹਿਲੇ ਸਮਾਨ ਲਵਾਂਗਾ ਕਲੈਰਿਟੀ ਆ ਚੁੱਕੀ ਹੈ ਤੁਹਾਡੇ ਵਾਈਫ ਕਹਿੰਦੇ ਕਿ ਨਹੀਂ ਨਹੀਂ ਲੇਟ ਹੋ ਜਾਣਾ ਉਹਨਾਂ ਨੇ ਆ ਜਾਣਾ ਤੁਸੀਂ ਕਹਿੰਦੇ ਨਹੀਂ ਨਹੀਂ ਡੋਂਟ ਵਰੀ ਤੁਸੀਂ ਕਿਹਾ ਮੈਂ ਟਾਈਮ ਤਰ ਆ ਹੀ ਜਾਣਾ ਹੁਣ ਤੁਸੀਂ ਜਾਣਦੇ ਹੋ ਰਸਤੇ ਚ ਉਸਦਾ ਟ੍ਰੈਫਿਕ ਮਿਲ ਜਾਏ ਉਹ ਤਾਂ ਤੁਸੀਂ ਫੈਕਟਰ ਹੀ ਨਹੀਂ ਸੀ ਕੀਤਾ ਉਦੋਂ ਦਾ ਉਹ ਸਟੋਰ ਤੇ ਉਹ ਚੀਜ਼ ਨਾ ਮਿਲੇ ਉਹ ਤੁਸੀਂ ਫੈਕਟਰ ਨਹੀਂ ਕੀਤਾ ਇੱਦਾਂ ਦੀਆਂ ਸਟਰਗਲਸ ਕਰੋਗੇ ਲੇਕਿਨ ਕਿਉਂਕਿ ਤੁਹਾਡਾ ਆਪਣਾ ਮਾਈਂਡ ਦਾ ਕਲੈਰਿਟੀ ਸੀਗੀ ਕਿ ਗੈਸਟ ਤੋਂ ਪਹਿਲੇ ਮੈਂ ਆ ਤੇ ਜਾਣਾ ਜੋ ਮਰਜ਼ੀ ਹੋ ਜਾਏ ਇੱਕ ਸਟੋਰ ਤੇ ਨਹੀਂ ਮਿਲੇਗੀ ਤਾਂ ਮੈਂ ਦੂਸਰੇ ਸਟੋਰ ਤੇ ਚਲਾ ਜਾਵਾਂਗਾ ਇਹ ਕਲੈਰਿਟੀ ਘਰੋਂ ਨਿਕਲਣ ਤੋਂ ਪਹਿਲੇ ਸੀਗੀ ਔਰ ਜਦੋਂ ਕਲੈਰਿਟੀ ਆ ਜਾਂਦੀ ਹੈ ਨਾ ਕਿਸੇ ਬੰਦੇ ਨੂੰ ਉਹ ਬੰਦਾ ਕਿਸੇ ਵੀ ਗੱਲ ਨਹੀਂ ਸੁਣਦਾ ਕਿਉਂਕਿ ਕਲੈਰਿਟੀ ਇਜ਼ ਦਾ ਸੁਪਰੀਮ ਜਦੋਂ ਕਲੈਰਿਟੀ ਆ ਗਈ ਉਹ ਬੰਦੇ ਦਾ ਮਤਲਬ ਨਹੀਂ ਕਿਸੇ ਨੂੰ ਸੁਣਨ ਦਾ ਉਹਨੂੰ ਕੀ ਸੁਜੈਸ਼ਨ ਦੇ ਰਹੀ ਉਹ ਸੁਣ ਲਏਗਾ ਲੇਕਿਨ ਉਹ ਆਪਣਾ ਸਟ੍ਰੇਟ ਜਿਹੜੀ ਉਹਦੀ ਵਾਕ ਹੈ ਉਹ ਚਲਦੀ ਰਹੇਗੀ ਹੁਣ ਆਮ ਬੰਦਾ ਬਿਲੀਨੀਅਰ ਹਰ ਬੰਦਾ ਬਿਲੀਨੀਅਰ ਕਿਉਂ ਨਹੀਂ ਬਣ ਸਕਦਾ ਇਸ ਦਾ ਮਤਲਬ ਅਸੀਂ ਕੱਲ ਨੂੰ ਅਸੀਂ ਆਪਣਾ ਮਾਇੰਡ ਸੈਟ ਬਣਾ ਲਈ ਉਹਦੇ ਰਾਊਂਡ ਤਾਂ ਕਿਆ ਬਿਲੀਨੀਅਰ ਬਣ ਜਾਵਾਂਗੇ ਮੇਰੇ ਹਿਸਾਬ ਨਾਲ ਆਂਸਰ ਇਜ਼ ਨੋ ਹੁਣ ਇੱਕ ਹੋਰ ਸਿੰਪਲ ਜਿਹੀ ਐਗਜ਼ਾਮਪਲ ਲੈਂਦੇ ਹਾਂ ਦੇਖੋ ਕੀ ਹੋਇਆ ਕਿ ਕੁਛ ਨਾ ਪਾਸ ਦੇ ਵਿੱਚ ਕਦੀ ਕੀ ਹੋਇਆ ਕਿ ਅਨਫੋਰਚੁਨੇਟਲੀ ਕੋਈ ਡਾਕਟਰ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਰੀਅਲ ਸਟੋਰੀਜ਼ ਦੱਸ ਰਿਹਾ ਐਕਸੀਡੈਂਟ ਹੋਇਆ ਉਹਨਾਂ ਦੀ ਬ੍ਰੇਨ ਦੀ ਸਰਜਰੀ ਹੋਈ ਜਿੱਦਾਂ ਹੀ ਉਹਨਾਂ ਨੇ ਰਿਕਵਰ ਕੀਤਾ ਉਹ ਕਹਿੰਦਾ ਮੈਂ ਤਾਂ ਪੇਂਟਰ ਹੈ ਉਹਨਾਂ ਨੇ ਉਸ ਦਿਨ ਤੋਂ ਪੇਂਟਿੰਗ ਕਰਨੀ ਸ਼ੁਰੂ ਕਰਤੀ ਹੀ ਬਿਕੇਮ ਵਨ ਆਫ ਦਾ ਬੈਸਟ ਪੇਂਟਿੰਗ ਆਰਟਿਸਟ ਅੱਛਾ ਕੋਈ ਨੌਲੇਜ ਨਹੀਂ ਸੀ ਕੋਈ ਐਕਸਪੀਰੀਅੰਸ ਨਹੀਂ ਸੀਗਾ ਸਾਰੇ ਡਾਕਟਰ ਮੈਡੀਕਲ ਹੈਰਾਨ ਯਾਰ ਕਿਸ ਤਰ੍ਹਾਂ ਹੋ ਸਕਦਾ ਪ੍ਰੋਫੈਸ਼ਨ ਕਿੰਨਾ ਕਿਸੇ ਬੰਦੇ ਦਾ ਚੇਂਜ ਹੋ ਸਕਦਾ ਹਨਾ ਉਹ ਦੂਸਰਾ ਪਰਸਨ ਸੀਗਾ ਉਹ ਆਮਨੋਸ ਹੋਮਲੈਸ ਸੀਗਾ ਉਹਦੀ ਬ੍ਰੇਨ ਦੀ ਸਰਜਰੀ ਹੋਈ ਉਹ ਮੈਨੂੰ ਉਹਦਾ ਪ੍ਰੋਫੈਸ਼ਨ ਹੀ ਯਾਦ ਪਤਾ ਨਹੀਂ ਕਿਸ ਫੀਲਡ ਦੇ ਵਿੱਚ ਉਹ ਚਲ ਗਿਆ ਸ਼ਾਇਦ ਮੈਡੀਕਲ ਫੀਲਡ ਚ ਚਲਾ ਗਿਆ ਬੰਦਾ ਇਸ ਦਾ ਮਤਲਬ ਇਦਾਂ ਦੀਆਂ ਬੜੀਆਂ ਸਾਰੀਆਂ ਐਗਜ਼ਾਮਪਲ ਡਿਟਰਮਿਨ ਕੀਤੀਆਂ ਜਾਂਦੀ ਕਿ ਸਾਡਾ ਅੰਦਰੋਂ ਨਰਵ ਜਿਹੜੀਆਂ ਬ੍ਰੇਨ ਦੀਆਂ ਨਰਵਸ ਹੈ ਉਹਦਾ ਰੀਅਰੇਂਜਮੈਂਟ ਵੀ ਹੋਇਆ ਨਾ ਤਾਂ ਸਾਡਾ ਪੂਰਾ ਥੋਟ ਪ੍ਰੋਸੈਸ ਚੇਂਜ ਹੋ ਸਕਦਾ ਅਪਰੂਵਨ ਹੈ ਸਾਇੰਟੀਫਿਕਲੀ ਮੈਂ ਮੇਕਅਪ ਨਹੀਂ ਕਰ ਰਿਹਾ ਸਟੋਰੀਜ਼ ਦੀਸ ਆਰ ਦਾ ਰੀਅਲ ਸਟੱਡੀਜ਼ ਡਨ ਕਿ ਐਕਸੀਡੈਂਟ ਤੋਂ ਬਾਅਦ ਸਡਨਲੀ ਬੰਦਾ ਇੱਕ ਡਿਫਰੈਂਟ ਫੇਸ ਚ ਚਲਾ ਜਾਂਦਾ ਉਹ ਮੈਡੀਕਲ ਭੁੱਲ ਗਿਆ ਸਰ ਪੇਂਟਿੰਗ ਹੀ ਪੇਂਟਿੰਗ ਕਰ ਰਹੇ ਨੇ ਔਰ ਸਾਰਾ ਆਰਟ ਆ ਗਿਆ ਇਸ ਦਾ ਮਤਲਬ ਕਿ ਕਿਤੇ ਨਾ ਕਿਤੇ ਹਰ ਇਨਸਾਨ ਦੀ ਨਰਵ ਕਿਤੇ ਨਾ ਕਿਤੇ ਸਟੱਕ ਹੈ ਕਿਸੇ ਚੀਜ਼ ਨੂੰ ਲੈ ਕੇ ਮੈਂ ਇੱਕ ਚੀਜ਼ ਦੱਸ ਦਿੰਦਾ ਰਿਵੀਲ ਕਰਦਾ ਤੁਹਾਨੂੰ ਸਿੰਪਲ ਜੀ ਚੀਜ਼ ਹੈ ਵੈਸੇ ਤਾਂ ਯੁਧਵੀਰ ਜੀ ਅੱਜ ਦੀ ਡੇਟ ਚ ਤੁਸੀਂ ਆਪਣਾ DNA ਟੈਸਟ ਕਰਵਾ ਸਕਦੇ ਹੋ ਬੜੀ ਇੰਟਰਸਟਿੰਗ ਚੀਜ਼ ਹੈ ਐਂਡ ਆਈ ਐਮ ਪ੍ਰੀਟੀ ਸ਼ੋਰ 99.99% ਸਾਡੇ ਲਿਸਨਰਸ ਨੂੰ ਨਹੀਂ ਪਤਾ ਹੋਏਗੀ ਇਹ ਚੀਜ਼ ਤੁਸੀਂ ਆਪਣਾ DNA ਟੈਸਟ ਕਰਵਾ ਸਕਦੇ ਹੋ ਈਵਨ ਬੱਚਿਆਂ ਦਾ ਜਾਂ ਆਪਣਾ ਔਰ ਫਾਈਂਡ ਆਊਟ ਕਰ ਸਕਦੇ ਹੋ ਕਿ ਕਿਸ ਪ੍ਰੋਫੈਸ਼ਨ ਚ ਤੁਸੀਂ ਸਕਸੈਸਫੁਲ ਹੋਵੋਗੇ ਕੈਨ ਯੂ ਇਮੇਜਿਨ ਦੈਟ ਪ੍ਰੋਫੈਸ਼ਨ ਦੀ ਗੱਲ ਕਰਨਾ ਮੈਂ ਕਿ ਬਈ ਮੈਂ ਐਜ਼ ਅ ਇੰਜੀਨੀਅਰ ਅੱਛਾ ਆਪਾਂ 5 ਸਾਲ ਦੇ ਬੱਚੇ ਦਾ DNA ਕਰਾ ਕੇ ਫਾਈਂਡ ਆਊਟ ਕਰਾ ਦੂੰਗੇ ਕਿ ਐਜ਼ ਅ ਇੰਜੀਨੀਅਰ ਜ਼ਿਆਦਾ ਸਕਸੈਸਫੁਲ ਹੋਏਗਾ ਜਾਂ ਐਜ਼ ਅ ਡਾਕਟਰ ਹੋਏਗਾ ਜਾਂ ਐਜ਼ ਅ ਬਿਜ਼ਨਸ ਇਸ ਮਤਲਬ ਬੜੇ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਓਬਵੀਅਸਲੀ ਨਹੀਂ ਪਤਾ, ਤੇ ਆਪਾਂ ਜਿਹੜੀ ਵੀ ਫੀਲਡ ਚ ਜਿੱਥੇ ਵੀ ਸਾਨੂੰ ਓਪਰਚੁਨਿਟੀ ਮਿਲਦੀ ਹੈ, ਰਿਸੋਰਸ ਮਿਲਦਾ, ਆਪਾਂ ਉਹ ਚ ਚਲੇ ਜਾਂਦੇ ਹਾਂ। ਲੇਕਿਨ ਕਿਆ ਬਿਲੀਨੀਅਰ ਲੈਵਲ ਤੇ ਏਦਾਂ ਦੀਆਂ ਚੀਜ਼ਾਂ ਏਦਾਂ ਦੀਆਂ ਸਰਵਿਸਿਜ਼ ਯੂਜ਼ ਕਰਦੇ ਆ ਬਿਲੀਨੀਅਰ? ਡੈਫੀਨੇਟਲੀ, ਆਮ ਟੈਲਿੰਗ ਯੂ, ਮੈਂ ਬਿਲੀਨੀਅਰ ਛੱਡੋ, ਉਸ ਤੋਂ ਬਹੁਤ ਪਹਿਲੀ ਸਟੇਜਿਸ ਆ ਜਾਂਦੀ ਹੈ ਜਿੱਥੇ ਤੁਸੀਂ ਇਹ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੇ ਹੋ। ਜਦੋਂ ਮੈਂ ਇੱਕ ਐਗਜ਼ਾਮਪਲ ਦੇਣਾ, ਇੱਕ ਛੋਟਾ ਜਿਹਾ ਬੱਚਾ ਜਦੋਂ ਉਹਦੇ ਦੰਦ ਉਤਰਦੇ ਆ ਫਸਟ ਟਾਈਮ, ਦ ਪੀਪਲ ਹੂ ਆਰ ਵੈਰੀ ਵੈਰੀ ਵੈਲਦੀ ਇੰਕਲੂਡਿੰਗ ਬਿਲੀਨੀਅਰ, ਉਹ ਜਿਹੜੇ ਟੂਥ ਹੁੰਦੇ ਆ ਉਹਨੂੰ ਸੇਵ ਕਰ ਲਿੱਤਾ ਜਾਂਦਾ। ਆਮ ਬੰਦਾ ਤਾਂ ਨਹੀਂ ਸੇਵ ਕੀਤਾ, ਤੁਹਾਡੇ ਕੋਲ ਤੁਹਾਡੇ ਟੂਥ ਨਹੀਂ ਹੋਣਗੇ ਜਿਹੜੇ ਪਹਿਲੀ ਵਾਰ ਨਿਕਲੇ ਜਦਵੀਰ ਜੀ, ਮੇਰੇ ਕੋਲ ਮੇਰੇ ਵੀ ਨਹੀਂ ਹੈਗੇ, ਉਹ ਕਿਸੇ ਕੋਲ ਕਿਸੇ ਦੇ ਵੀ ਨਹੀਂ ਹੋਣਗੇ ਸ਼ਾਇਦ, ਹੈ ਨਾ, ਕਿਉਂਕਿ ਸਾਡੇ ਪੇਰੈਂਟਸ ਨੇ ਧਿਆਨ ਨਹੀਂ ਦਿੱਤਾ। ਤੇ ਇੱਕ ਬਿਲੀਨੀਅਰ ਜਾਂ ਜਿਹੜੇ ਉਸ ਲੈਵਲ ਦੇ ਲੋਕ ਆ ਉਹ ਕਿਉਂ ਸੇਵ ਕਰਦੇ ਨੇ? ਉਹਨੂੰ ਸੇਵ ਕੀਤਾ ਜਾਂਦਾ, ਕੰਪਨੀਆਂ ਹੈਗੀਆਂ ਅੱਜ ਦੀ ਡੇਟ ਚ ਅਰਾਊਂਡ $400 to $500 ਮੰਥਲੀ ਤੂੰ ਤੁਹਾਨੂੰ ਦੇਣਾ ਪੈਂਦਾ, ਜਿੱਥੇ ਉਹ ਪ੍ਰੋਟੈਕਟ ਕਰ ਦਿੰਦੇ ਤੁਹਾਡਾ ਟੀਕਾ, $500 ਮਹੀਨਾ ਜਾ ਰਿਹਾ ਤੁਹਾਡਾ ਉੱਤੇ ਸਿਰਫ ਟੂਥ ਨੂੰ ਪ੍ਰੋਟੈਕਟ ਕਰਨ ਦਾ, ਕਿ ਲਾਈਫ ਟਾਈਮ ਚ ਜੇ ਇਸ ਪਰਸਨ ਨੂੰ ਕਦੀ ਬੋਨ ਮੈਰੋ ਦੀ ਜ਼ਰੂਰਤ ਪੈ ਗਈ ਇੱਥੋਂ ਹੀ ਮਿਲ ਜਾਏਗਾ, ਉਹਨੂੰ ਸਟਰਗਲ ਕਰਨ ਦੀ ਲੋੜ ਨਹੀਂ। ਇਸ ਤਰ੍ਹਾਂ ਪਹਿਲੇ ਲਾਈਫ ਚ ਜਿੰਨੀਆਂ ਵੀ ਕੰਟੀਜੈਂਸੀ ਉਹਨੂੰ ਪਹਿਲੇ ਹੀ ਸਾਰਟ ਆਊਟ ਕੀਤਾ ਹੋਇਆ ਦਿਮਾਗ। ਬਿਲੀਨੀਅਰ ਐਕਸਪੈਂਸ ਸ਼ਾਇਦ ਘਰ ਗੱਡੀਆਂ ਇਹ ਨਹੀਂ ਹੋਣਗੀਆਂ, ਇੱਦਾਂ ਦੀਆਂ ਬੜੀਆਂ ਸਾਰੀਆਂ ਸਰਵਿਸਿਜ਼ ਹੋ ਸਕਦੀਆਂ। ਇੱਕ ਮੈਂ ਤੁਹਾਨੂੰ, ਮੈਂ ਬੁੱਕ ਖੁਦ ਨਹੀਂ ਪੜ੍ਹੀ ਐਕਚੁਅਲੀ, ਅਗੇਨ ਮੈਨੂੰ ਕਿਸੇ ਨੇ ਰਿਕਮੈਂਡ ਕੀਤੀ ਸੀਗੀ, ਟੂਲਸ ਆਫ ਦਾ ਟਾਈਟਨਸ, ਕਿ ਬਿਲੀਨੀਅਰਸ ਦੀ ਪਰਸਨਲ ਲਾਈਫ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਦੇ ਨੇ, ਯੂਜ ਕਰਦੇ ਨੇ ਆਪਣੇ ਆਪ ਨੂੰ ਐਨਹਾਂਸ ਕਰਨ ਲਈ, ਆਪਣੇ ਆਪ ਨੂੰ ਬੈਟਰਮੈਂਟ ਕਰਨ ਵਾਸਤੇ, ਹੈਨਾ। ਇਸ ਦਾ ਮਤਲਬ ਆ ਡਿਫਰੈਂਸ ਬਿਟਵੀਨ ਵਨ ਟੂ ਅਨਦਰ ਪਰਸਨ ਇਸ, ਕਿ ਉਹਦੇ ਕੋਲ ਕਿਹੜੇ ਰਿਸੋਰਸਿਸ ਅਵੇਲੇਬਲ ਹੈਗੇ ਔਰ ਕਿਹੜੇ ਰਿਸੋਰਸਿਸ ਅਵੇਲੇਬਲ ਨਹੀਂ ਹੈਗੇ, ਕਿਹਨੂੰ ਕੀ ਪਤਾ ਕਿਹਨੂੰ ਕੀ ਨਹੀਂ ਪਤਾ। ਹੁਣ ਇਸ ਦਾ ਮਤਲਬ ਕਿ ਹੁਣ ਬਿਲੀਨੀਅਰ ਜਦ ਤੱਕ, ਹੁਣ ਕਈਆਂ ਦੇ ਮਾਇੰਡ ਚ ਤਾਂ ਸਟਕ ਹੋ ਗਿਆ ਮਾਇੰਡ ਸੈਟ ਦਾ, ਮਤਲਬ ਮਾਇੰਡ ਇੱਕ ਜਗ੍ਹਾ ਜਾ ਕੇ ਸੈਟ ਹੋਣਾ ਬੜਾ ਜ਼ਰੂਰੀ ਹੈ ਜੋ ਵੀ ਤੁਸੀਂ ਅਚੀਵ ਕਰਨਾ। ਇੱਕ ਕਾਲਜ ਸਕੂਲ ਚ ਲੜਕਾ ਲੜਕੀ, ਲੜਕੇ ਨੂੰ ਲੜਕੀ ਪਸੰਦ ਆ ਗਈ, ਲੜਕੀ ਨੂੰ ਲੜਕਾ ਪਸੰਦ ਆ ਗਿਆ, ਉਹਦਾ ਮਾਇੰਡ ਸੈਟ ਹੋ ਗਿਆ ਕਿ ਮੈਂ ਇਹਦੇ ਨਾਲ ਹੀ ਸ਼ਾਦੀ ਕਰਨੀ ਹੈ, ਹੁਣ ਉਹਦਾ ਪੂਰੀ ਲਾਈਫ ਸੋਚ ਸਮਝ ਸਭ ਉਹਦੇ ਅਰਾਊਂਡ ਹੀ ਹੈ। ਉਹਦੇ ਘਰਦਿਆਂ ਨੂੰ, ਘਰਦੇ ਉਹਨੂੰ ਸਮਝਾ ਰਹੇ ਨੇ ਬਈ ਤੂੰ ਪੜ੍ਹ ਲੈ, ਤੂੰ ਯੇ ਕਰ ਲੈ, ਉਹਦਾ ਧਿਆਨ ਹੀ ਉਧਰ ਹੈ, ਉਹ ਸਟੇਟ ਆਫ ਮਾਇੰਡ ਹੈ। ਇਹ ਸਟੇਟ ਆਫ ਮਾਇੰਡ ਕਿਸੇ ਵੀ ਹੋ ਸਕਦੀ ਹੈ, ਆਪਣੇ ਘਰ ਨੂੰ ਲੈ ਕੇ, ਕਿ ਮੈਂ ਘਰ ਖਰੀਦਣਾ, ਘਰ ਖਰੀਦਣਾ, 6-8 ਮਹੀਨੇ ਸੌਣ ਤੋਂ ਪਹਿਲੇ ਉੱਠਦੇ ਵਕਤ ਯਾਰਾਂ ਦੋਸਤਾਂ ਨਾਲ ਘਰ ਦੀਆਂ ਗੱਲਾਂ ਕਰੀ ਜਾ ਰਿਹਾ, ਭਾਵੇਂ ਡਾਊਨ ਪੇਮੈਂਟ ਹੈਗੀ ਹੈ ਨਹੀਂ ਹੈ, ਸ਼ਾਇਦ ਰੇਂਜ ਉਹਦੇ, ਇਹਨੂੰ ਸੈਟਿਸਫੈਕਸ਼ਨ ਨਹੀਂ ਮਿਲਣੀ, ਤਾਂ ਬੰਦਾ ਘਰ ਨਹੀਂ ਲੇਗਾ। ਗੱਡੀ ਖਰੀਦਣੀ ਹੈ, 2-3-6 ਮਹੀਨੇ ਮਾਇੰਡ ਚੋਂ ਚਲਦਾ ਰਹੇਗਾ, ਤਦ ਤੱਕ ਸੈਟਿਸਫੈਕਸ਼ਨ ਨਹੀਂ ਮਿਲਣੀ ਜਦ ਤੱਕ ਉਹ ਕੰਪਲੀਟ ਨਹੀਂ ਹੋ ਜਾਏਗਾ। ਐਸਾ ਹੀ ਮਾਇੰਡ ਸੈਟ ਹੈ ਕਿ ਬਿਲੀਨੀਅਰ ਦੇ ਮਾਇੰਡ ਚ ਵੀ ਹੋ ਜਾਂਦਾ, ਜਦ ਤੱਕ ਉਹ ਬੰਨ ਜਾਂਦਾ ਨਾ ਉਸ ਲੈਵਲ ਤੇ, ਤਦ ਤੱਕ ਉਹ ਸੈਟਲ ਨਹੀਂ ਹੁੰਦਾ। ਲੇਕਿਨ ਉਹਨਾਂ ਨੂੰ ਮੈਂ ਸਟੇਟਮੈਂਟ ਨੂੰ ਚਾਹ, ਆਮ ਬੰਦੇ ਦਾ ਫੋਕਸ ਸੀਗਾ ਗੱਡੀ, ਆਮ ਬੰਦੇ ਦਾ ਘਰ, ਆਮ ਬੰਦੇ ਦਾ ਫੋਕਸ ਸੀਗਾ ਕਿ ਮੈਂ ਇਹਦੇ ਨਾਲ ਸ਼ਾਦੀ ਕਰ, ਆਮ ਬੰਦੇ ਦਾ ਫੋਕਸ ਹੈ ਫੂਡ ਅਟ੍ਰੈਕਸ਼ਨ ਔਰ ਤੁਹਾਡਾ ਆਪਣਾ ਘਰ ਔਰ ਗੱਡੀਆਂ, ਇੱਧਰ ਹੈ ਸਾਰਾ ਫੋਕਸ। ਬਿਲੀਨੀਅਰ ਮਾਇੰਡ ਸੈਟ ਦਾ ਫੋਕਸ ਕਿਆ ਐਵ ਹੈ ਕਿ ਮੈਂ ਬਿਲੀਨੀਅਰ ਬਣਨਾ। ਹੁਣ ਇਸ ਐਨਾਲੋਜੀ ਤੋਂ ਲੱਗੇਗਾ ਹਾਂ ਨਾ, ਬਿਲੀਨੀਅਰ ਬਣਨਾ ਗੋਲ ਹੀ ਨਹੀਂ ਉਹਨਾਂ ਦਾ, ਉਹ ਕੋਈ ਐਸੀ ਚੀਜ਼ ਦੁਨੀਆਂ ਦੀ ਸੋਲਵ ਕਰਨਾ ਚਾਹੁੰਦੇ ਨੇ, ਉਹ ਲੱਭਦੇ ਨੇ ਕਿ ਦੁਨੀਆਂ ਦੀ ਪ੍ਰੋਬਲਮ ਕਿੱਥੇ ਹੈ, ਮੇਜਰ ਪ੍ਰੋਬਲਮ ਕਿੱਥੇ ਹੈ, ਜਾਂ ਹੈਗੀ ਹੈ ਜਾਂ ਫਿਊਚਰ ਚ ਆਉਣ ਵਾਲੀ ਹੈ। ਉਹਨਾਂ ਨੂੰ ਇੱਕ ਚੀਜ਼ ਸਮਝ ਹੈ ਕਿ ਜਿੰਨੀ ਵੱਡੀ ਪ੍ਰੋਬਲਮ ਮੈਂ ਸੋਲਵ ਕਰਾਂਗਾ ਨਾ, ਉਨੀ ਵੱਡੀ ਸਕਸੈਸ ਹੈ। ਹੁਣ ਉਹ ਪ੍ਰੋਬਲਮ ਸੋਲਵ ਕਰਨ ਦੇ ਵਿੱਚ ਉਹਨਾਂ ਦਾ ਮਾਇੰਡ ਸੈਟ ਹੋ ਚੁੱਕਾ ਹੈ, ਉਹ ਜਦੋਂ ਉਹਨੂੰ ਪ੍ਰੋਬਲਮ ਐਸੀ ਦਿਖਦੀ ਹੈ, ਉਹ ਏਡੀ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਐਕਸਾਈਟਿੰਗ, ਉਹਨਾਂ ਲਈ ਫੈਸੀਨੇਸ਼ਨ ਹੈ ਕਿ ਏਡੀ ਵੱਡੀ ਪ੍ਰੋਬਲਮ ਮੈਂ ਸੋਲਵ ਕਰਨਾ, ਉਹਨਾਂ ਦਾ ਮਾਇੰਡ ਸੈਟ ਹੋ ਜਾਂਦਾ, ਹੁਣ ਉਹਨਾਂ ਨੂੰ ਰੈਸਟ ਨਹੀਂ ਮਿਲਦੀ ਜਦ ਤੱਕ ਉਸ ਚੀਜ਼ ਨੂੰ ਕਰਨਾ ਦੇਣ। $1 billion ਇਜ਼ ਅ ਬਾਈ ਪ੍ਰੋਡਕਟ, ਦੇ ਡੋਂਟ ਕੇਅਰ ਕਿ ਪਹਿਲਾ ਬਿਲੀਅਨ ਆਏਗਾ ਕਿ 200 billion ਆਏਗਾ ਕਿ 150 billion, 2 ਮਹੀਨਿਆਂ ਚ ਐਲਨ ਮਸਕ ਦਾ ਖਤਮ ਹੋ ਜਾਏਗਾ, ਹੀ ਡਜ਼ਨਟ ਕੇਅਰ, ਇਟ ਡਜ਼ਨਟ ਮੈਟਰ। ਜਦੋਂ ਐਕਸ ਇਹਨਾਂ ਨੇ ਐਲਨ ਸਾਹਿਬ ਨੇ ਲਿੱਤਾ ਸੀਗਾ, ਤੇ ਸਾਰੇ ਐਡਵਰਟਾਈਜ਼ਰਸ ਨੇ ਕਿਹਾ ਸੀਗਾ, ਤੁਸੀਂ ਉਹਨਾਂ ਤੇ ਕੰਡੀਸ਼ਨ ਪਾਈ ਸੀਗੀ ਕਿ ਅਸੀਂ ਐਡਵਰਟਾਈਜ਼ਮੈਂਟ ਚੁੱਕ ਲਾਂਗੇ ਤੁਹਾਡੇ ਤੋਂ ਜੇ ਤੁਸੀਂ ਇਹ ਕਰੋਗੇ, ਹੀ ਸੈਡ ਆਈ ਡੋਂਟ ਕੇਅਰ, ਮੈਨੂੰ ਤੁਸੀਂ ਕੀ ਪੈਸੇ ਦਾ ਆਫਰ ਕਰ ਰਹੇ ਹੋ ਕਿ ਮੈਂ ਐਡਵਰਟਾਈਜ਼ ਕਰਾਂਗਾ ਕਿ ਨਹੀਂ ਕਰਾਂਗਾ, ਇਹ ਸਾਰੀਆਂ ਚੀਜ਼ਾਂ ਸੀ, ਕਿਉਂਕਿ ਆਮ ਅਗੇਨ ਆਮ ਬੰਦਾ ਸਮਝਦਾ ਕਿ ਪੈਸਾ ਹੀ ਸਭ ਕੁਛ ਹੈ, ਆਮ ਬੰਦਾ ਸਮਝਦਾ ਘਰ ਹੀ ਸਭ ਕੁਛ ਹੈ, ਆਮ ਬੰਦਾ ਸਮਝਦਾ ਕਿ ਅਟ੍ਰੈਕਸ਼ਨ ਹੀ ਸਭ ਕੁਛ ਹੈ। ਬਿਲੀਨੀਅਰ ਜਿਹੜਾ ਮਾਇੰਡ ਸੈਟ, ਆਪਾਂ ਵਰਡ ਬਿਲੀਅਨਰ ਯੂਜ਼ ਕਰ ਰਹੇ ਹਾਂ, ਲੇਕਿਨ ਉਹ ਮੇਨ ਫੋਕਸ ਹੈਗਾ ਹੀ ਨਹੀਂ ਹੈ, ਨਾ ਹੀ ਉਹ ਵਰਡ ਹੋਣਾ ਚਾਹੀਦਾ ਕਿ ਬਿਲੀਨੀਅਰ, ਉਹ ਸਟੇਟ ਆਫ ਮਾਇੰਡ ਚ ਕਿੱਦਾਂ ਜਾਣਾ, ਦੈਟ ਕੁਡ ਹੈਵ ਬੀਨ ਮੇ ਬੀ ਅ ਮੋਰ ਇੰਟਰਸਟਿੰਗ, ਸਹੀ ਕਹਿ ਦਈਏ ਕਿ ਕੁਸ਼ਚਨ ਬਣ ਸਕਦਾ ਰਾਦਮ ਬਿਲੀਅਨ, ਕਿਉਂਕਿ ਉਹ ਤਾਂ ਗੋਲ ਹੀ ਨਹੀਂ ਸੀਗਾ ਕਿਸੇ ਦਾ, ਜਿਹੜਾ ਵੀ ਬੰਦਾ $1 billion ਤੇ ਪਹੁੰਚਿਆ ਉਹਦਾ ਕਦੀ ਗੋਲ ਹੀ ਨਹੀਂ ਸੀਗਾ ਕਿ ਮੈਂ ਬਿਲੀਅਨ ਤੇ ਪਹੁੰਚਣਾ। ਦੂਸਰੀ ਚੀਜ਼, ਇਹ ਲੋਕ ਜਿਹੜੇ ਹੈਗੇ ਨੇ, ਅੱਛਾ ਹਰ ਇਨਸਾਨ ਚ ਹੋਣੀ ਚਾਹੀਦੀ ਹੈ, ਲੇਕਿਨ ਇਹਦੇ ਵਿੱਚ ਨਾ ਐਕਸਟ੍ਰੀਮ ਓਨਰਸ਼ਿਪ ਹੁੰਦੀ ਹੈ, ਅਕਾਊਂਟੇਬਿਲਿਟੀ ਹੁੰਦੀ ਹੈ, ਪੂਰੀ ਪੂਰੀ ਰਿਸਪੋਂਸੀਬਿਲਿਟੀ ਲੈਂਦੇ ਨੇ ਆਪਣੀ ਸਕਸੈਸ ਦੀ ਜਾਂ ਫੇਲੀਅਰ ਦੀ, ਡਜ਼ਨਟ ਮੈਟਰ। ਨਾ ਇਹਨਾਂ ਨੇ ਗਵਰਨਮੈਂਟ ਨੂੰ ਬਲੇਮ ਕਰਨਾ, ਨਾ ਇਹਨਾਂ ਨੇ ਇਕਾਨਮੀ ਨੂੰ ਬਲੇਮ ਕਰਨਾ। ਕੋਈ ਗੱਲਬਾਤ ਹੋ ਗਈ, ਇੱਕ ਲਾਈਨ ਬੋਲੀ, ਇਹਨਾਂ ਦਾ ਫੋਕਸ ਹੋਏਗਾ ਕਿ ਯਾਰ ਮੈਂ ਆਪਣੀ ਚੀਜ਼ ਫਿਕਸ ਕਰਾਂ। ਆਮ ਬੰਦਾ ਯਾਰ ਟੈਰਿਫ ਲੱਗਣ ਵਾਲੇ ਆ, ਮੈਂ ਕੀ ਕਰਾਂ ਆਪਣੇ ਕੰਮ ਦਾ, ਬਿਜ਼ਨਸ ਦਾ, ਯਾਰ ਮੈਂ ਟੈਰਿਫ ਦੇ ਚੱਕਰ ਮੇਰਾ ਬਿਜ਼ਨਸ ਹਿੱਲ ਜਾਣਾ, ਟੈਰਿਫ ਦੇ ਚੱਕਰ ਮੇਰੀ ਜੋਬ ਛੁੱਟ ਜਾਣੀ ਹੈ। ਹੁਣ ਉਹ ਐਵਰੀ ਡੇ ਟੋਪਿਕ ਹਰੇਕ ਦੇ ਨਾਲ ਮਹੀਨੋ ਮਹੀਨੇ ਚੱਲਦਾ ਰਹੇਗਾ। ਬਟ ਦਿਸ ਇਜ਼ ਨਾਟ ਹਾਓ ਸਮਵਨ ਲਾਈਕ ਅ ਬਿਲੀਨੀਅਰ, ਮੈਂ ਅਗੇਨ ਸਟੇਟ ਆਫ ਮਾਈਂਡ ਬੋਲਣਾ ਚਾਹੁੰਦਾ, ਲੇਕਿਨ ਬਿਲੀਨੀਅਰ ਇਜ਼ ਅ ਈਜ਼ੀ ਵਰਡ ਟੂ, ਉਹ ਪਰਸਨ ਇੱਦਾਂ ਓਪਰੇਟ ਨਹੀਂ ਕਰੇਗਾ, ਦੋ ਦੋ ਤਿੰਨ ਤਿੰਨ ਮਹੀਨੇ ਕੰਪਲੇਂਟ ਨਹੀਂ ਕਰੇਗਾ, ਕਿਉਂਕਿ ਉਹਨੂੰ ਪਤਾ ਕਿ ਦੁਨੀਆਂ 'ਚ ਕੁਛ ਵੀ ਐਸਾ ਮੈਜੀਕਲ ਨਹੀਂ ਹੋਏਗਾ ਕਿ ਚੀਜ਼ ਆਟੋਮੈਟਿਕਲੀ ਚੇਂਜ ਹੋ ਜਾਏਗੀ, ਮੈਨੂੰ ਹੀ ਕੁਛ ਕਰਨਾ ਪੈਣਾ। ਉਹ ਚੀਜ਼ਾਂ ਨੂੰ ਐਨਾਲਾਈਜ਼ ਕਰਨਗੇ, ਅਡੈਪਟ ਕਰਨਗੇ ਔਰ ਕੁਇਕਲੀ ਐਕਸ਼ਨ ਲੈਣਗੇ। ਡਿਫਰੈਂਸ ਹੈ, ਦੋ ਲੋਕ ਇਨਸਾਨ ਸੇਮ ਹੈ, ਦੋਨੋਂ ਇਨਸਾਨ ਸੇਮ ਹੈ, ਦੋਨੋਂ ਸੇਮ ਖਾਣਾ ਖਾ ਰਹੇ ਨੇ, ਖਾਣਾ ਖਾਣ ਦਾ ਤਰੀਕਾ ਡਿਫਰੈਂਟ ਹੋ ਸਕਦਾ। ਸ਼ਾਇਦ ਆਮ ਬੰਦਾ ਹੋ ਸਕਦਾ ਕਿ ਰੋਜ਼ ਇੱਕ ਡੇਢ ਘੰਟਾ ਬੈਠ ਕੇ ਇੰਜੋਏ ਕਰ ਰਿਹਾ ਖਾਣਾ, ਵਿਚ ਇਜ਼ ਓਕੇ। ਲੇਕਿਨ ਜਿਹੜੇ ਬਿਲੀਨੀਅਰ ਹੈ, ਦੇ ਵਿਲ ਨਾਟ ਵੇਸਟ ਦੇਅਰ ਟਾਈਮ 1 hour ਔਰ 2 ਈਟਿੰਗ ਦੇਅਰ ਫੂਡ। ਡਾਇਨਿੰਗ ਟੇਬਲ ਤੇ ਨਹੀਂ ਬੈਠੇ, ਅਨਲੈਸ ਕੋਈ ਫਾਰਮਲ ਸੈਟਿੰਗ ਹੈ, ਕੋਈ ਮੀਟਿੰਗ ਹੈ ਜਾਂ ਗੈਟ ਟੂਗੈਦਰ, ਉੱਥੇ ਤੇ ਚਲੋ ਬੈਠੇ ਨੇ। ਲੇਕਿਨ ਜਦੋਂ ਇੰਡੀਵਿਜੁਅਲੀ ਖਾਣਾ ਖਾ ਰਹੇ ਨੇ, ਦੇ ਆਰ ਸੋ ਕੁਇਕ ਐਂਡ ਫਾਸਟ, ਸੋ ਕੁਇਕ ਐਂਡ ਫਾਸਟ। ਵਾਰਨ ਬਫੇ ਸਾਹਿਬ ਜਾਂਦੇ ਜਾਂਦੇ ਗੱਡੀ ਚ ਡਰਾਈਵ ਥਰੂ ਤੋਂ ਮੈਕਡੋਨਲਡਸ ਤੋਂ ਆਪਣਾ ਪਿਕ ਕਰਕੇ ਲੈ ਕੇ ਜਾਂਦੇ ਨੇ। ਇਹਦਾ ਮਤਲਬ ਇਹ ਨੀ ਕਿ ਅਸੀਂ ਵੀ ਪਿਕ ਕਰਨਾ ਚਾਹੀਦਾ, ਸਾਨੂੰ ਫਾਲੋ ਕਰਨਾ ਚਾਹੀਦਾ। ਨਾ, ਵੀ ਡੋਂਟ ਹੈਵ ਟੂ ਫਾਲੋ, ਆਈ ਸਟਿਲ ਬਿਲੀਵ ਦੈਟਸ ਨਾਟ ਰੀਅਲੀ ਅ ਗੁੱਡ ਹੈਬਿਟ, ਕਿਉਂਕਿ ਮੈਂ ਉਹਨਾਂ ਦੇ ਮਨੀ ਪੁਆਇੰਟ ਆਫ ਵਿਊ ਨਾਲ, ਯੂ ਨੋ ਹੀ ਇਜ਼ ਅਮੇਜ਼ਿੰਗ, ਇਨਵੈਸਟਮੈਂਟ ਪੁਆਇੰਟ ਆਫ ਵਿਊ ਨਾਲ ਇਜ਼ ਅਮੇਜ਼ਿੰਗ, ਬਟ ਹੈਲਥ ਪੁਆਇੰਟ ਆਫ ਵਿਊ ਨਾਲ, ਹਾਂ ਏਜ ਤਾਂ 93-94 ਤੇ ਪਹੁੰਚ ਗਏ, ਲੇਕਿਨ ਮੇਰੀ ਜਿਹੜੀ ਇਮੇਜ ਹੋਏਗੀ ਕਿ ਨਹੀਂ ਹੈਲਥ ਫਿਜ਼ੀਕ ਇੱਦਾਂ ਹੋਣੀ ਚਾਹੀਦੀ ਹੈ, ਉਹ ਨਹੀਂ ਹੈ, ਤੇ ਉਹ ਮੈਂ ਇਨਕਰੇਜ, ਯਾਰ ਮੈਂ ਫਾਲੋ ਵੀ ਨਹੀਂ ਕਰਾਂਗਾ, ਪਵਾਂ ਉਹ ਬਿਲੀਨੀਅਰ ਤੋਂ। ਇਹ ਥੋੜਾ ਕਿ ਬਿਲੀਨੀਅਰ ਹੈ ਤਾਂ ਉਹਨਾਂ ਦੀ ਹਰ ਚੀਜ਼ ਨੂੰ ਮੈਂ ਫਾਲੋ ਕਰੂੰਗਾ, ਉਹ ਉਹਨਾਂ ਨੂੰ ਰਾਈਟ ਨਹੀਂ ਦੇ ਦੇਗਾ ਕਿ ਉਹ ਲਾਈਫ ਦੇ ਹਰ ਏਰੀਆ ਚ ਉਹਨਾਂ ਦਾ ਡਿਸੀਜਨ ਰਾਈਟ ਆ। ਹਾਂ, ਇਨਵੈਸਟਮੈਂਟ ਨੂੰ ਲੈ ਕੇ ਹੀ ਇਜ਼ ਰਾਈਟ, ਹੀ ਨੋਜ਼। ਸੋ ਦਾ ਪੁਆਇੰਟ ਇਜ਼, ਲੇਕਿਨ ਉਹ ਉੱਥੇ ਟਾਈਮ ਸੇਵਿੰਗ, ਟਾਈਮ ਦੀ ਬਹੁਤ ਵੈਲਿਊ ਹੁੰਦੀ ਹੈ ਬਿਲੀਨੀਅਰ ਵਾਸਤੇ। ਵਿਜ਼ਨ ਉਹਨਾਂ ਦਾ ਕਾਫੀ ਲੌਂਗ ਟਰਮ ਹੁੰਦਾ, ਸ਼ਾਰਟ ਟਰਮ, ਲੌਂਗ ਟਰਮ ਦਾ ਕੀ ਮਤਲਬ, ਆਮ ਬੰਦਾ ਕਹਿੰਦਾ ਉਹਦਾ ਡੈਕੇਡਸ ਦੇ ਵਿੱਚ ਸੋਚਦੇ ਆ, ਮਾਈਂਡ ਦਾ ਟਾਈਮ ਦਾ ਸ਼ਿਫਟ। ਆਪਾਂ ਸੋਚਦੇ ਯਾਰ ਹੁਣ ਨਾ 2025 ਚੱਲ, 2026 ਚ ਥੋੜਾ ਵਧੀਆ ਕਰੀਏ ਆਪਾਂ ਆਪਣਾ ਬਿਜ਼ਨਸ, ਨਾ ਯਾਰ ਅਗਲੇ ਸਾਲ ਵਧੀਆ ਕਰਨਾ, ਜਾਂ ਇਸ ਸਾਲ ਨਾ ਵਧੀਆ ਕਰਨਾ ਪਿਛਲੇ ਸਾਲ ਨਾਲੋਂ। ਬਿਲੀਨੀਅਰ ਕਹਿੰਦਾ ਨਹੀਂ, 2036 ਚ ਕੀ ਕਰਨਾ, ਉਹਦਾ ਮੈਂ ਐਕਸ਼ਨ ਅੱਜ ਲੈਣਾ, ਉਹ ਥੋੜਾ ਐਡਵਾਂਸ ਦੇ ਵਿੱਚ। ਕਈ ਵਾਰ ਮੈਂ ਤੁਹਾਨੂੰ ਕਹਿੰਦਾ ਨਾ ਯੁਧਵੀਰ ਜੀ, ਜਦੋਂ ਹੈਲਥ ਦੀ ਗੱਲ ਆਉਂਦੀ ਹੈ, ਮੈਂ ਕੀ ਕਹਿੰਦਾ, ਮੈਂ ਆਪਣੀ ਪ੍ਰਿਪਰੇਸ਼ਨ ਹੈਲਥ ਦੀ ਜਿਹੜੀ ਐਕਸਰਸਾਈਜ਼ ਕਰ ਰਹੇ, ਉਹ ਅੱਜ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਨਹੀਂ ਕਰ ਰਿਹਾ। ਮੈਂ 70s, 80s, 90s 'ਚ ਜਿਸ ਚੀਜ਼ ਦੀ, ਜਿਹੜੇ ਮਸਲ ਦੀ ਮੈਨੂੰ ਲੋੜ ਹੈ, ਮੈਂ ਉਹਦੀ ਪ੍ਰਿਪਰੇਸ਼ਨ ਕਰ ਰਿਹਾ ਅੱਜ। ਆਈ ਐਮ ਗੋਇੰਗ ਐਟਲੀਸਟ 30-40 years ਅਹੈਡ ਇਨ ਟਾਈਮ, ਮੈਂ ਸੇਮ ਫੰਡਾਮੈਂਟਲ ਯੂਜ਼ ਕਰ ਰਿਹਾ 30-40 years ਪਹਿਲੇ ਹੀ ਐਡਵਾਂਸ ਦੇ ਵਿੱਚ, ਔਰ ਲਾਈਫ ਦੇ ਵਿੱਚ 20-21 years ਤੋਂ ਵੀ ਜੋ ਵੀ ਕਰ ਰਿਹਾ 10 years ਅੱਗੇ ਸੋਚ ਕੇ ਕੀਤਾ ਸੀਗਾ, ਬਿਲੀਨੀਅਰ ਵਾਸਤੇ ਨਹੀਂ, ਲੇਕਿਨ ਜੋ ਵੀ ਕੀਤਾ, ਜਿੰਨਾ ਹੀ ਕੀਤਾ, ਹਮੇਸ਼ਾ 10 years ਅਹੈਡ। ਔਰ ਮੈਂ ਮੇਕ ਸ਼ੋਰ ਕਰ ਲਿਆ ਕਿ ਸੀਗਾ ਸ਼ੁਰੂ ਚ ਹੀ, ਮਤਲਬ ਸੋਚ ਕੇ ਨਹੀਂ, ਨੈਚੁਰਲੀ ਸੀਗਾ। ਮੈਂ 20-22 years ਦੀ ਉਮਰ ਚ ਵੀ ਜਦੋਂ ਹੈਂਗ ਆਊਟ ਕਰਦਾ ਸੀਗਾ ਜਾਂ ਕਿਸ ਨੂੰ ਮਿਲਦਾ ਸੀਗਾ ਜਾਂ ਡੇਲੀ ਜਿੰਨਾ ਮਿਲਣਾ ਜੁਲਣਾ ਸੀ, ਉਹ ਹਮੇਸ਼ਾ ਮੇਰੇ ਤੋਂ 15-20 years ਏਜ ਤੋਂ ਵੱਡੇ ਲੋਕ ਹੀ ਹੁੰਦੇ ਸੀਗੇ। ਉਹ ਬੈਟਰ ਸੀਗਾ ਮੇਰੇ ਵਾਸਤੇ, ਪਹਿਲੇ ਹੀ ਪਤਾ ਸੀਗਾ ਕਿ ਕਿੰਨੀਆਂ ਚੀਜ਼ਾਂ ਹੋਣ ਵਾਲੀਆਂ, ਕਿਉਂਕਿ ਮੈਂ ਤੇ 21-22-25 years ਚ ਮੇਰੇ ਕੋਲ ਇਹ ਵਿਜੁਅਲਾਈਜੇਸ਼ਨ ਨਹੀਂ ਸੀਗੀ ਨੈਚੁਰਲੀ, ਕੋਈ ਐਸੀ ਅਬਿਲਿਟੀ ਨਹੀਂ ਹੈ ਕਿ ਪਤਾ ਕਿ 10 years ਬਾਅਦ ਕੀ ਹੋਣਾ, 20 years ਬਾਅਦ ਕੀ ਹੋਣਾ। ਹਰ ਇਨਸਾਨ ਸੇਮ ਹੈ, ਬਿਲੀਨੀਅਰ ਹੋਏ ਜਾਂ ਤੁਸੀਂ ਹੋਵੇ ਜਾਂ ਮੈਂ ਹੋਵਾਂ, ਡਿਪੈਂਡ ਕਰਦਾ ਹੈ ਕਿ ਆਪਾਂ ਸਿੱਖਿਆ ਕੀ ਹੈ, ਸਿੱਖ ਕੀ ਰਹੇ ਹਾਂ, ਸਾਡਾ ਐਕਸਪੋਜਰ ਕੀ ਹੈ, ਡੇਲੀ ਟਾਕਸ ਕੀ ਹੋ ਰਹੀਆਂ, ਉਹਨੇ ਸ਼ੇਪ ਲੈ ਜਾਣੀ ਹੈ। ਔਰ ਐਸ ਆਫ ਟੂਡੇ ਲਾਈਫ 'ਚ ਜਿਸ ਲੈਵਲ ਤੇ ਵੀ ਪਹੁੰਚੇ ਹਾਂ, ਉਹ ਵੀ ਤਾਂ ਸ਼ੇਪ ਉਸੀ ਚੀਜ਼ਾਂ ਦੇ ਬੇਸਿਸ ਤੇ ਲੈ ਕੇ ਗਏ ਹਾਂ। ਲੇਕਿਨ ਓਨਲੀ ਥਿੰਗ ਇਜ਼ ਕਿ ਜੋ ਵੀ ਕਿਸੇ ਇਨਸਾਨ ਦੀ ਲਾਈਫ ਜਿੱਦਾਂ ਵੀ ਸ਼ੇਪ ਲੈ ਗਈ, ਉਹ ਬਿਨਾਂ ਰੂਲਸ ਤੋਂ ਹੀ ਪਹੁੰਚ ਗਈ ਮੈਜੋਰਟੀ ਦੇ ਤਾਂ, ਜਿੱਦਾਂ ਵੀ ਹੈ, ਤੇ ਉਹਦੇ 'ਚ ਕੁਛ ਨਾ ਕੋਈ ਡਿਸਸੈਟਿਸਫੈਕਸ਼ਨ ਹੋ ਸਕਦੀ ਹੈ, ਕੁਛ ਨਾ ਕੁਛ ਪ੍ਰੋਬਲਮਸ ਵੀ ਹੋ ਸਕਦੀਆਂ, ਸਟ੍ਰੈਸ ਵੀ ਹੋ ਸਕਦਾ। ਦੇਖੋ ਯੁਧਵੀਰ ਜੀ, ਕੋਈ ਵੀ ਗੇਮ ਜਿੱਤਣਾ ਬਹੁਤ ਮੁਸ਼ਕਿਲ ਹੈ ਕਿਸੇ ਇਨਸਾਨ ਵਾਸਤੇ ਜੇ ਉਹਨੂੰ ਉਹਦੇ ਰੂਲਸ ਨਹੀਂ ਪਤਾ। ਤੁਹਾਨੂੰ ਕ੍ਰਿਕਟ ਦੇ ਰੂਲਸ ਨਹੀਂ ਪਤਾ, ਕਿੱਦਾਂ ਜਿੱਤੋਗੇ ਕ੍ਰਿਕਟ ਦੀ ਗੇਮ? ਆਈ ਅੰਡਰਸਟੈਂਡ ਕਿ 2-4-5 ਸ਼ਾਟਸ ਲਗਾ ਦੋਗੇ, ਪਤਾ ਹੀ ਨਹੀਂ ਹੈ ਕਿੱਦਾਂ ਆਊਟ ਹੋ ਸਕਦਾ ਬੰਦਾ, ਕਿੱਦਾਂ ਕੈਚ ਹੋ ਸਕਦਾ, ਸਿਕਸ ਕਿੱਦਾਂ ਲੱਗਣੇ, 4, ਲੇਕਿਨ ਬੰਦਾ ਖੇਲ ਰਿਹਾ, ਉਹਦੇ ਵਿੱਚ ਤਾਂ ਚਾਂਸ ਮਤਲਬ ਜਿੱਤ ਜਾਏਗਾ ਸ਼ਾਇਦ। ਕੋਈ ਬੰਦਾ 1-2 ਐਗਜ਼ਾਮਪਲ ਨਿਕਲਾਂਗੇ ਜਿੱਤ ਕੇ ਆ ਗਿਆ, ਯਾਰ ਰੂਲਸ ਤੱਕ ਨਹੀਂ ਸੀਗਾ ਪਤਾ ਬੰਦੇ ਨੂੰ। ਲੇਕਿਨ ਮੈਜੋਰਿਟੀ ਨੂੰ ਜਦੋਂ ਰੂਲਸ ਨਹੀਂ ਪਤਾ ਲਾਈਫ ਦੇ, ਫਾਈਨੈਂਸ ਦੀ ਵੀ ਨਹੀਂ ਗੱਲ ਕਰ ਰਿਹਾ, ਬਿਲੀਅਨਸ ਡਾਲਰ ਦੇ, ਲਾਈਫ ਦੇ ਵਿਚ ਦਾ ਮੋਸਟ ਬੇਸਿਕ ਸਟੈਪ, ਰੂਲਸ ਕੀ ਹੈ? ਜਿੱਦਾਂ ਮੈਂ ਲਾਸਟ ਟਾਈਮ ਐਗਜ਼ਾਮਪਲ ਦਿੱਤੀ ਸੀ ਕੰਫਰਟ ਦੀ, ਮੈਂ ਇੱਕ ਸਟੋਰੀ ਸੁਣਾਈ ਸੀਗੀ, ਛੋਟੀ ਜਿਹੀ ਸਟੋਰੀ ਸੀਗੀ ਕੰਫਰਟ ਦੀ, ਕਿ ਬਈ ਤੁਹਾਡਾ ਕੰਫਰਟ ਜਿਹੜਾ ਹੈਗਾ ਉਹ ਸਾਡੀ ਡੈਸਟੀਨੀ ਨਹੀਂ ਹੈ, ਬਾਏ ਚੋਇਸ ਅਸੀਂ ਜਿਹੜੀ, ਦੇਖੋ ਚੋਇਸ is what makes a difference between one person and another. Har bande ko har time do choices hundi hain, choice ek aisa right hai har ਖਿੱਚ ਨਹੀਂ ਸਕਦਾ। ਚੋਇਸ, ਯੂ ਆਲਵੇਸ ਹੈਵ ਅ ਚੋਇਸ, ਇਹ ਤੁਹਾਡੀ ਆਪਣੀ ਖੁਦ ਦੀ ਹੈਗੀ ਹੈ ਤੁਹਾਡੇ ਮਾਇੰਡ ਦੇ ਅੰਦਰ। ਸੋ ਚੋਇਸ ਜਿਹੜੇ ਬਿਲੀਨੀਅਰਸ ਹੈ, ਦੇ ਸਟਾਰਟਡ ਚੂਜ਼ਿੰਗ ਕਿ ਯਾਰ ਮੈਂ ਆਪਣੇ ਤੋਂ ਵੱਧ ਕੇ ਕੀ ਮਤਲਬ ਹੈ, ਮੇਰਾ ਘਰ, ਮੇਰਾ ਮੇਰੀ ਗੱਡੀ, ਮੇਰੇ ਕੱਪੜੇ ਤੇ ਮੇਰਾ ਅਟ੍ਰੈਕਸ਼ਨ ਤੇ ਮੇਰੀ ਸੋਸ਼ਲ ਸਰਕਲ ਜਿਹੜਾ, ਇਸ ਤੋਂ ਉੱਪਰ ਉੱਠ ਕੇ ਜਦੋਂ ਕੁਛ ਲੋਕਾਂ ਦੇ ਮਾਇੰਡ ਚ, ਬੇਸ਼ਕ ਉਹ ਨੈਚੁਰਲੀ ਹੈ ਜਾਂ ਕਿਸੇ ਨੇ ਅਡੈਪਟ ਕੀਤਾ ਜਾਂ ਕਿਸੇ ਦਾ ਇਨਵਾਇਰਮੈਂਟ ਬਣ ਗਿਆ, ਜਦੋਂ ਇਸ ਚੀਜ਼ਾਂ ਤੋਂ ਉੱਠ ਕੇ ਕੋਈ ਵੀ ਡਿਸੀਜਨ ਲੈਂਦੇ ਹੋ, ਇਟ ਡਜ਼ਨਟ ਹੈਵ ਟੂ ਬੀ ਅ ਵਰਲਡ ਚੇਂਜਿੰਗ ਐਕਸਪੀਰੀਅੰਸ, ਇਸ ਤੋਂ ਹਟ ਕੇ ਜਦੋਂ ਗੋਲ ਆਏਗਾ ਨਾ, ਫਿਰ ਉਹ ਸਟੇਟ ਆਫ ਮਾਇੰਡ ਆਣੀ ਹੈ ਵਿਚ ਮੇ ਕਨੈਕਟ ਯੂ ਟੂ ਦ ਬਿਲੀਨੀਅਰ, ਆਈ ਸੈਡ ਵਿਚ ਮੇ ਕਨੈਕਟ ਯੂ, ਦੇਰ ਇਜ਼ ਨੋ ਗਾਰੰਟੀ, ਕਿਉਂਕਿ ਡਿਪੈਂਡ ਕਰਦਾ ਕਿ ਆਪਣੇ ਤੋਂ ਉੱਠ ਕੇ ਵੀ ਕਿਸ ਗੋਲ ਨੂੰ ਮਾਇੰਡ ਚ ਤੁਸੀਂ ਲੈ ਕੇ ਜਾ ਰਹੇ ਹੋ। ਉਹ ਜਿਹੜੇ ਲੋਕ ਹੈਗੇ ਨੇ, ਦੇ ਆਰ ਵੈਰੀ ਓਬਸੈਸਿਵ, ਉਹਨਾਂ ਦਾ ਓਬਸੈਸਿਵ ਫੋਕਸ ਹੁੰਦਾ ਵੈਲਿਊ ਕ੍ਰੀਏਸ਼ਨ ਤੇ, ਵੈਲਿਊ ਕ੍ਰੀਏਟ ਕਰਨਾ ਹਿਊਮੈਨਿਟੀ ਵਾਸਤੇ, ਉਹ ਆਪਣਾ ਬੈਨੀਫਿਟ ਨਹੀਂ ਦੇਖ ਰਹੇ। ਹੁਣ ਜੇ ਇਲੋਨ ਸਾਹਿਬ ਸੁਨੀਤਾ ਜੀ ਨੂੰ ਲੈ ਕੇ ਆਏ, ਤਾਂ ਉਹਨਾਂ ਨੇ ਇਹ ਨਹੀਂ ਕਿਹਾ ਮੈਨੂੰ ਇੰਨੇ ਪੈਸੇ ਦਿਓ ਤੇ ਮੈਂ ਲਿਆਉਂਗਾ, ਨਾ 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 ਨਾ, ਆਈ ਡੋਂਟ ਥਿੰਕ ਦੋ ਹੀ ਵਿਲ ਚਾਰਜ ਐਨੀ ਮਨੀ ਟੂ ਐਨੀਵਨ। ਜਦੋਂ ਵੀ ਕੋਈ ਕਰ ਰਿਹਾ ਹਿਊਮੈਨਿਟੀ ਲਈ, ਕਿਸੇ ਦੀ ਬੈਟਰਮੈਂਟ ਵਾਸਤੇ ਚੀਜ਼ਾਂ, ਜੇ ਉਹ ਮਾਰਸ ਤੇ ਲੈ ਕੇ ਜਾ ਰਹੇ ਤੇ ਆਪਣਾ ਪੈਸਾ ਲਗਾ ਕੇ ਉਹ ਕਹਿ ਰਹੇ ਨੇ ਕਿ ਮੈਂ ਮਾਰਸ ਤੇ ਜਾਣਾ, ਉਹ ਕਹਿ ਨਹੀਂ ਰਹੇ ਕਿ ਮੈਂ ਤੁਹਾਡੇ ਸਾਰੇ ਕੋਲ ਕੱਲ ਨੂੰ ਪੈਸੇ ਚਾਰਜ ਕਰਾਂਗਾ, ਉਹ ਹਿਊਮੈਨਿਟੀ ਨੂੰ ਪ੍ਰੋਟੈਕਟ ਕਰ, ਓਬਸੈਸਿਵ ਫੋਕਸ ਹੈ ਦੂਸਰਿਆਂ ਵਾਸਤੇ। ਮਹਾਤਮਾ ਗਾਂਧੀ ਜੀ ਦਾ ਐਗਜ਼ਾਮਪਲ ਲੈ ਲਓ ਤੁਸੀਂ, ਮਦਰ ਟੈਰੇਸਾ ਦਾ ਲੈ ਲਓ, ਨੈਲਸਨ ਮੰਡੇਲਾ, ਐਕਸੈਸਿਵ ਫੋਕਸ ਔਨ ਅਦਰਸ, ਵੈਲਿਊ ਕ੍ਰੀਏਟ ਦੂਸਰੇ ਦੀ, ਪੈਸਾ ਤੇ ਚੀਜ਼ ਹੀ ਕੁਛ ਨਹੀਂ ਹੈ। ਅਗੇਨ, ਬਿਲੀਨੀਅਰ ਕਦੀ ਫੋਕਸ 100% ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਇੱਕ ਨੰਬਰ ਹੈ, ਮੈਥਮੈਟਿਕ ਹੈ, ਉਹ ਇੱਕ ਟੂਲ ਹੈ। ਬਿਲੀਨੀਅਰ ਬੰਦਿਆਂ ਨੂੰ ਇੱਕ ਚੀਜ਼ ਹੋਰ ਪਤਾ ਹੈਗੀ ਹੈ ਕਿ ਜਿਹੜਾ ਮਨੀ ਹੈ ਨਾ, ਇਹ ਮਨੀ ਇੱਕ ਟੂਲ ਹੈ, ਇਹ ਗੋਲ ਤਾਂ ਹੈ ਹੀ ਨਹੀਂ ਹੈ। ਆਮ ਬੰਦਾ ਕੀ ਕਰਦਾ, ਪੈਸੇ ਨੂੰ ਚੇਸ ਕਰਦਾ, ਬਿਲੀਨੀਅਰ ਪੈਸੇ ਨੂੰ ਦੇਖਦਾ ਐਜ਼ ਅ ਟੂਲ, ਕਿ ਬਈ ਇਹ ਮੇਰੇ ਲਈ ਇੱਕ ਟੂਲ ਹੈ ਕਿ ਇਹਦੇ ਥਰੂ ਮੈਂ ਐਪ ਬਿਲਡ ਕਰ ਲੂੰਗਾ, ਇਹਦੇ ਥਰੂ ਮੈਂ ਇੱਦਾਂ ਇਨਵੈਸਟ ਕਰ ਲੂੰਗਾ, ਇਹਦੇ ਥਰੂ ਇੱਦਾਂ ਐਕਸਪੈਂਡ ਕਰ ਲੂੰਗਾ। ਲੇਕਿਨ ਮਨੀ ਇਜ਼ ਨੈਵਰ ਦ ਐਂਡ ਗੋਲ ਫਾਰ ਐਨੀ ਆਫ ਦ ਬਿਲੀਨੀਅਰਸ, ਉਹਨਾਂ ਦਾ ਸਿਰਫ ਮਤਲਬ ਹੁੰਦਾ ਕਿ ਕ੍ਰੀਏਟ ਕਰਨਾ, ਜ਼ਿਆਦਾ ਇੰਪੈਕਟ ਔਰ ਫਰੀਡਮ ਕ੍ਰੀਏਟ ਕਰਨੀ। ਟਵਿੱਟਰ ਤੋਂ ਐਕਸ ਕਿਉਂ ਆਏ, ਫਰੀਡਮ ਆਫ ਸਪੀਚ ਵਾਸਤੇ ਉਹ ਲੈ ਕੇ ਆਏ ਨੇ। ਦੇਖੋ, ਸਾਨੂੰ ਐਗਜ਼ਾਮਪਲਸ ਮਿਲ ਰਹੀਆਂ ਇੱਕ ਦੋ ਬਿਲੀਨੀਅਰਸ ਦੀਆਂ, ਐਵਰੀ ਡੇ ਦੇਖ ਕੇ ਇੱਥੋਂ ਬੜਾ ਕੁਝ ਕੰਕਲੂਡ ਕੀਤਾ ਜਾ ਸਕਦਾ ਲੋਕਾਂ ਨੂੰ ਦੇਖ ਕੇ, ਸਮਝ ਕੇ। ਲੇਕਿਨ ਆਮ ਬੰਦਾ ਜਿਹੜਾ ਉਹ ਫਸ ਜਾਂਦਾ ਹੈ, ਆਮ ਬੰਦਾ ਕਿੱਥੇ ਫਸ ਜਾਂਦਾ, ਆਪਣੇ ਸਰਵਾਈਵਲ ਤੇ। ਮੇਰੇ ਖਿਆਲ ਨਾਲ ਯੁਧਵੀਰ ਜੀ, ਹਰ ਬੰਦੇ ਦਾ ਜਿਹੜਾ ਪੋਟੈਂਸ਼ੀਅਲ ਹੈ ਨਾ, ਉਹ ਕੰਟਰੋਲਡ ਬਾਏ ਸਰਵਾਈਵਲ ਹੈ, ਖਾਣਾ ਪੀਣਾ ਰਹਿਣਾ ਔਰ ਗੱਡੀ, ਇਹ ਤਿੰਨ ਚੀਜ਼ਾਂ ਚ ਬੰਦਾ ਫਸ ਜਾਂਦਾ ਹੈ। ਲੇਕਿਨ ਅਸੀਂ ਕਈ ਵਾਰ ਖੁਦ ਨੂੰ ਕਹਿੰਦੇ, ਯਾਰ ਠੀਕ ਹੈ ਨਾ, ਮੇਰਾ ਰਾਈਟ ਹੈ, ਮੈਨੂੰ ਇਹ ਚੀਜ਼ਾਂ ਪਸੰਦ ਆ, ਮੌਕੇ ਦੈਟ ਇਜ਼ ਗੁੱਡ, ਦੈ ਵਿਲ ਗਿਵ ਯੂ ਅ ਗੁੱਡ ਪੀਸ। ਲੇਕਿਨ ਜਦੋਂ ਤੁਹਾਨੂੰ ਆਪਣਾ ਪੋਟੈਂਸ਼ੀਅਲ ਦਾ ਐਕਸਪੀਰੀਅੰਸ ਹੋ ਗਿਆ ਨਾ, ਕਿ ਇਸ ਤੋਂ ਉੱਠ ਕੇ ਤੁਸੀਂ ਐਕਚੁਅਲੀ ਸੀਗੇ ਕੀ ਔਰ ਹੋ ਕੀ ਗਿਆ, ਉਹਦੇ ਚ ਬੜਾ ਮੇਜਰ ਡਿਫਰੈਂਸ ਹੈ। ਮੈਂ ਇੱਕ ਹੋਰ ਸਟੋਰੀ ਸੁਣਾ ਦਿੰਦਾ ਜੀ, ਇੱਕ ਦੋ ਮਿੰਟ ਹੈਗੇ ਆ। ਇੱਕ ਜੰਗਲ ਦੇ ਵਿੱਚ ਇੱਕ ਵੋਲਫ ਸੀਗੀ, ਲੋਮੜੀ ਹੈ, ਉਹ ਸਰਦੀ ਦੇ ਵਿੱਚ ਉਹਦੇ ਲਈ ਬੜਾ ਮੁਸ਼ਕਿਲ ਹੈ ਸੋਣਾ, ਕਦੀ ਉਹ ਬਾਰਿਸ਼ ਹੋ ਜਾਂਦੀ ਹੈ, ਉਹਨੂੰ ਸੌਣ ਲਈ ਜਗ੍ਹਾ ਨਹੀਂ ਮਿਲਦੀ ਹੈ, ਠੰਡ ਪੈ ਰਹੀ ਹੈ, ਉਹ ਰੋਜ਼ ਹੰਟਿੰਗ ਕਰਨੀ ਪੈ ਰਹੀ ਹੈ ਉਹਨੂੰ, ਕਦੀ ਉਹਨੂੰ ਖਾਣਾ ਮਿਲ ਰਿਹਾ, ਕਦੀ ਬਿਨਾਂ ਖਾਧੇ ਸੁੱਤਾ ਸੋਣਾ ਪੈ ਰਿਹਾ, ਕਈ ਵਾਰ ਇੰਨੇ ਐਫਰਟ ਪੈ ਰਹੇ ਨੇ ਹੰਟਿੰਗ ਵਾਸਤੇ, ਕਈ ਵਾਰ ਨਹੀਂ ਪੈ ਰਹੇ, ਤਾਂ ਲਾਈਫ ਚੱਲ ਰਹੀ ਹੈ। ਉਹ ਕਰਦੇ ਕਰਾਂਦੇ ਲੱਭਦੇ ਲਵਾਂਦੇ ਉਹਨੇ ਦੇਖਿਆ ਸਾਈਡ ਕੋਲ ਇੱਕ ਵਿਲੇਜ ਸੀਗਾ, ਵਿਲੇਜ ਤੋਂ ਉਹਨੇ ਦੇਖਿਆ ਇੱਕ ਬੜਾ ਹੀ ਹੈਲਦੀ ਡੋਗ ਖੇਲ ਰਿਹਾ ਉੱਥੇ। ਉਹ ਫੌਕਸ ਕਹਿੰਦੀ ਕਿ ਅੱਛਾ, ਇਹ ਤਾਂ ਆਪਣਾ ਖੇਲ ਰਿਹਾ, ਇੰਨੀ ਵਧੀਆ ਸਿਹਤ ਕਿੱਦਾਂ, ਐਸਾ ਮਤਲਬ ਹੈ ਤਾਂ ਸਵੇਰੇ ਖਾਣਾ ਪੀਣਾ ਸਭ ਵਧੀਆ ਚੱਲ ਰਿਹਾ ਹੈਗਾ, ਮੇਰਾ ਤਾਂ ਹਾਲਤ ਬੁਰੀ ਹੋਈ ਹੈ, ਤਾਂ ਖੁਸ਼ੀ ਬੜਾ ਲੱਗ ਰਿਹਾ। ਉਹ ਹੌਲੀ ਹੌਲੀ ਫੌਕਸ ਜਿਹੜੀ ਹੈ ਉਹ ਜਾਂਦੀ ਹੈ ਉਹਦੇ ਕੋਲ ਡੌਗ ਕੋਲ, ਸੋਰੀ ਮੈਂ ਫੌਕਸ ਤੇ ਚੱਲ ਗਿਆ, ਵੋਲਫ ਤੇ ਚੱਲ ਗਿਆ, ਉਹ ਚਲੇ ਗਿਆ ਉਹਦੇ ਕੋਲ ਡੌਗ ਤੇ। ਡੌਗ ਨੂੰ ਕਹਿੰਦਾ ਬਈ ਡੌਗ ਨਾ, ਸਭ ਵਧੀਆ ਇੱਥੇ, ਮੈਂ ਤਾਂ ਸਾਰਾ ਦਿਨ ਖੇਡਦਾ ਰਹਿੰਦਾ, ਮੈਨੂੰ ਸਵੇਰੇ ਬ੍ਰੇਕਫਾਸਟ ਮਿਲ ਜਾਂਦਾ, ਲੰਚ ਮਿਲ ਜਾਂਦਾ, ਡਿਨਰ ਮਿਲ ਜਾਂਦਾ, ਮੈਂ ਸੁੱਤਾ ਰਹਿੰਦਾ, ਥੋੜਾ ਬਹੁਤ ਟਾਈਮ ਮਿਲਦਾ, ਮੈਂ ਖੇਡ ਲੈਂਦਾ ਮੈਂ। ਵੋਲਫ ਕਹਿੰਦੀ ਹੈ ਕਿ ਯਾਰ ਇਹ ਤਾਂ ਲਾਈਫ ਹੀ ਬੜੀ ਵਧੀਆ ਯਾਰ, ਲਾਈਫ ਕੌਣ, ਵੋਲਫ ਕੌਣ ਸੀ, ਬੜੇ ਸਟਰੋਂਗ ਐਨੀਮਲ ਐਨ ਚਸਟ ਚੋੜੀ, ਇਹ ਉਹ ਦੌੜਨਾ ਹੰਟਿੰਗ ਕਰਨਾ, ਉਹਦਾ ਪੋਟੈਂਸ਼ੀਅਲ ਹੀ ਕੁਛ ਹੋਰ ਸੀ। ਉਹ ਡੌਗ ਉਹਨੂੰ ਕਹਿੰਦਾ ਤੂੰ ਇੱਥੇ ਹੀ ਆ ਜਾ ਨਾ, ਤੂੰ ਤੈਨੂੰ ਕੀ ਲੋੜ ਹੈ ਰੋਜ਼ ਇਹਨੇ ਸਰਦੀਆਂ ਚ ਸੌਣ ਦੀ, ਖਾਣ ਪੀਣ ਦੀ, ਲਾਈਫ ਠੀਕ ਹੈ, ਲੁੱਕ ਆਈ ਐਮ ਟੈਲਿੰਗ ਯੂ ਲਾਈਫ ਇਜ਼ ਬਿਊਟੀਫੁਲ, ਇਹ ਦੇਖੋ ਮੇਰਾ ਮਾਈਂਡ ਸੈਟ, ਮੇਰਾ ਮਾਈਂਡ ਸੈਟ ਬਿਲਕੁਲ ਪੀਸਫੁਲ ਹੈਗਾ। ਉਹ ਵੋਲਫ ਕਹਿੰਦੀ ਹੈ ਠੀਕ ਹੈ, ਅੱਛਾ ਹੈ ਗੱਲ ਹੈ, ਉਹ ਉਹਦੇ ਨਾਲ ਹੀ ਜੁਆਇਨ ਕਰ ਲੈਂਦੇ, ਉਹਨੂੰ ਵੀ ਉਸ ਦਿਨ ਤੋਂ ਖਾਣਾ ਪੀਣਾ ਮਿਲਣਾ ਸ਼ੁਰੂ ਹੋ ਗਿਆ। ਚਲੋ ਜੀ, ਬ੍ਰੇਕਫਾਸਟ, ਲੰਚ, ਡਿਨਰ, ਉਹ ਹੌਲੀ ਹੌਲੀ ਵੋਲਫ ਦੀਆਂ ਮਹੀਨੇ ਹਫ਼ਤਾ ਮਹੀਨੇ ਹੋ ਗਿਆ, ਉਹਦੀਆਂ ਲੱਤਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂ, ਕਿਉਂਕਿ ਉਹਦਾ ਤਾਂ ਕੰਮ ਸੀਗਾ ਦੌੜਨਾ, ਬਣਿਆ ਕਿੱਦਾਂ ਸੀਗਾ, ਨੇਚਰ ਨੇ ਬਣਾਇਆ ਸੀਗਾ ਦੌੜਨਾ, ਹੰਟਿੰਗ ਕਰਨਾ, ਫਾਈਟ ਕਰਨਾ, ਜੰਗਲਾਂ ਚ ਸੋਣਾ, ਬਾਰਿਸ਼ ਚ, ਸਰਦੀ ਚ, ਉਹ ਸਾਰੀਆਂ ਫਾਈਟ ਕਰਨਾ ਉਹ ਸਾਰੀ ਚੀਜ਼ਾਂ ਦੇ ਨਾਲ। लेकिन होली होली क्यों है, होली होली वीकनेस आनी शुरू हो गई, और वीकनेस मतलब मसल चो रहा नहीं, वो हंगर नहीं रही, सैटिस्फेक्शन आ गई। वो होली होली उन्हें देखा कि जरा डॉग है ना वो गले च पटा पाया हो, वॉल्व कह दिया गले च ए की पाया होया तू, वो कहता है नहीं मैं नहीं, मैं नहीं पाया, मेनू किसी ने पाता है, मेनू सिर्फ मेरे एक ड्यूटी है कि मैं ऐसे एरिया तो बाहर नहीं जाना और मैं ऐसे ही रहना, ऐ मेरी लाइफ है, लेकिन इन एक्सचेंज मेनू खाना मिलेगा, ये मिलेगा, वो मिलेगा, कंफर्ट मिलेगा और मैं खुश हूं अपनी लाइफ। उसकी सडनली वॉल्व का दिमाग खुल जाता कि यार मैं पटा नहीं पा देना अपने गले च ना, ऐ पै गया ते जड़ी मेरी ट्रू नेचर है ना, मैं भूल जाना कि मेरी ट्रू नेचर मैं वॉल्फ हां, मैं भी एक डॉग की तरह इथे पटा बन जाना। जो मेनू खिंचया ओनर ने वॉकिंग करते हुए, मैं अगे चलने की कोशिश की, उन्हें पिछे खिंचना गले नू है ना, जो ओदा मन होगा मेरे नाल एंटरटेनमेंट करेगा, नहीं करेगा नहीं होगा, ओनू रियलाइजेशन होंगी है लाइफ दे विच कि नेचर ने मेनू पटा पान वास्ते नहीं बनाया, नेचर ने मेनू बनाया अपनी नेचुरल एबिलिटी दी जेंदे, ओ उसी टाइम विलेज नू छड़ के वापस जंगला च वापस अपनी स्ट्रगल ते वापस ऑन द प्रोसेस ऑफ पीस हैप्पीनेस दे प्रोसेस च वॉल्फ वापस चला जांदा। ਇਥੋਂ ਕੀ ਕੰਕਲੂਡ ਕਰ ਸਕਦੇ ਹਾਂ ਆਪਾਂ ਕਿ ਲਾਈਫ ਦੇ ਵਿਚ ਕਈ ਵਾਰ ਸਾਨੂੰ ਕੰਫਰਟ ਦੇ ਦਿੱਤਾ ਜਾਂਦਾ, ਭਾਵੇਂ ਜੋਬ ਹੋਏ ਭਾਵੇਂ ਬਿਜ਼ਨਸ ਹੋਏ ਭਾਵੇਂ, ਉਹ ਇੰਨਾ ਕੰਫਰਟ ਮਿਲ ਜਾਂਦਾ ਬੰਦਾ ਕਹਿੰਦਾ ਠੀਕ ਹੈ ਨਾ ਯਾਰ ਹੋਰ ਕੀ ਚਾਹੀਦਾ ਮੈਨੂੰ, ਨੇਚਰ ਨੇ ਇਸ ਕੰਫਰਟ ਲਈ ਨਹੀਂ ਬਣਾਇਆ। ਉਹ ਕਿੱਦਾਂ ਪਤਾ ਲੱਗੇਗਾ, ਜਦੋਂ ਇਹ ਕੰਫਰਟ ਚੋਂ ਬਾਹਰ ਨਿਕਲਾਂਗੇ ਤਾਂ ਪਤਾ ਲੱਗੇਗਾ ਟਰੂ ਨੇਚਰ ਕੀ ਹੈ, ਲੇਕਿਨ ਟਰੂ ਪੋਟੈਂਸ਼ੀਅਲ ਕੀ ਹੈ। ਲੇਕਿਨ ਉਸ ਪੋਟੈਂਸ਼ੀਅਲ ਦੇ ਵਿਚ ਬਹੁਤ ਸਟਰਗਲ ਆਣਗੀਆਂ, ਬਾਰਿਸ਼ ਆਏਗੀ, ਠੰਡ ਪਏਗੀ, ਖਾਣਾ ਨਹੀਂ ਮਿਲੇਗਾ, ਲੇਕਿਨ ਉਹੀ ਤਾਂ ਜੀਣਾ ਸੀਗਾ, ਜਿਨਾ ਸਿਰਫ ਖਾਣਾ ਪੀਣਾ ਸੋਨਾ ਨਹੀਂ ਸੀਗਾ। ਇਹ ਚੀਜ਼ ਮੇਰੇ ਖਿਆਲ ਨੂੰ ਇੱਥੇ ਬਿਲੀਨੀਅਰ ਕੌਣ ਹੈ, ਬਿਲੀਨੀਅਰ ਹੈ ਵੋਲਫ, ਉਹ ਵੀ ਇੱਕ ਆਮ ਐਨੀਮਲ ਸੀਗਾ, ਉਹਨੂੰ ਵੀ ਖਾਣਾ ਪੀਣਾ ਚਾਹੀਦਾ, ਉਹਨੂੰ ਵੀ ਪਸੰਦ ਸੀਗਾ ਕਿ ਸਵੇਰੇ ਦੁਪਹਿਰੇ ਰਾਤੀ ਮੈਨੂੰ ਆਪਣਾ ਡਿਨਰ ਮਿਲ ਜਾਈਏ ਸੋ ਜਾਈਏ। ਲੇਕਿਨ ਵੋਲਫ ਨੂੰ ਰਿਅਲਾਈਜ਼ ਹੋ ਗਿਆ ਕਿ ਬਾਈ ਇਹ ਕੰਫਰਟ ਨਹੀਂ ਚਾਹੀਦਾ ਮੈਨੂੰ, ਮੈਂ ਸਟਰਗਲ ਕਰ ਲੂੰਗਾ, ਕੰਫਰਟ ਨਹੀਂ ਚਾਹੀਦਾ। ਉਹ ਵਾਪਸ ਅੱਜ ਨੇਚਰ ਦੇ ਨਾਲ ਅਲਾਈਨਡ ਹੋ ਗਿਆ। ਮੈਕਸੀਮਮ ਐਕਸਪੀਰੀਅੰਸ ਐਜ਼ ਅ ਵੋਲਫ ਜਿਹੜਾ ਉਹ ਐਕਸਪੀਰੀਅੰਸ ਕਰ ਰਿਹਾ ਆਪਣੀ ਲਾਈਫ ਨੂੰ, ਬਿਲੀਨੀਅਰ ਮੈਕਸੀਮਮ ਐਕਸਪੀਰੀਅੰਸ ਇੱਕ ਲਾਈਫ ਮਿਲੀ ਹੈ, ਉਹ ਕਹਿੰਦਾ ਮੈਂ ਐਕਸਪੀਰੀਅੰਸ ਲੈ ਕੇ ਜਾਵਾਂਗਾ, ਪਵਾਂ ਚ ਸਟਰਗਲ ਹੋਏ। ਤੁਹਾਨੂੰ ਕੀ ਲੱਗਦਾ ਇਲੋਨ ਮਸਕ ਸਾਹਿਬ, ਡੋਨਲਡ ਟਰੰਪ ਸਾਹਿਬ, ਜਿੰਨੇ ਵੀ ਬਿਲੀਨੀਅਰ ਬਹੁਤ ਖੁਸ਼ ਨੇ, ਬਹੁਤ ਕੰਫਰਟ ਜ਼ੋਨ ਚ ਨੇ, ਬਹੁਤ ਹੈਪੀ ਨੇ? ਨਾ, ਮੈਂ ਕਹਿ ਰਿਹਾ ਇੱਕ ਮਿੰਟ ਦਾ ਉਹਨਾਂ ਕੋਲ ਟਾਈਮ ਨਹੀਂ ਹੈਗਾ, ਇੱਕ ਸਿਚੁਏਸ਼ਨ ਤੋਂ ਬਾਅਦ ਦੂਜੀ ਸਿਚੁਏਸ਼ਨ ਵੱਲ ਡੀਲ ਕਰ ਰਹੇ ਨੇ, ਲੇਕਿਨ ਅਲਾਈਨਡ ਹੈਗੇ ਨੇ ਐਜ਼ ਐਨ ਐਕਸਪੀਰੀਅੰਸ ਆਫ ਅ ਹਿਊਮਨ ਬੀਂਗ, ਵਿਚ ਇਜ਼ ਦਾ ਹਾਈਐਸਟ ਐਕਸਪੀਰੀਅੰਸ ਫੋਰ ਐਨੀ ਹਿਊਮਨ ਬੀਂਗ ਇਜ਼ ਟੂ ਐਕਸਪੀਰੀਅੰਸ ਯੋਰ ਪੋਟੈਂਸ਼ੀਅਲ। ਜੀ ਜਗਵੀਰ ਜੀ,
ਸਰ ਬਹੁਤ ਬਹੁਤ ਇੰਟਰਸਟਿੰਗ ਚੀਜ਼ਾਂ ਤੁਸੀਂ ਅੱਜ ਸ਼ੇਅਰ ਕੀਤੀਆਂ, ਔਰ ਮੈਂ ਸਮਝਦਾ ਹਾਂ ਕਿ ਇਸੇ ਤੋਂ ਸਾਡਾ ਜਿਹੜਾ ਅਗਲਾ ਟੋਪਿਕ ਹੈ ਉਹ ਜਦ ਤੁਸੀਂ ਗੱਲ ਸ਼ੇਅਰ ਕਰ ਰਹੇ ਸੀ ਉਹ ਨਿਕਲ ਰਿਹਾ, ਔਰ ਐਂਡ ਦੇ ਵਿਚ ਤੁਸੀਂ ਕਿਤੇ ਨਾ ਕਿਤੇ ਉਹਨੂੰ ਕਨੈਕਟ ਵੀ ਕਰ ਦਿੱਤਾ ਤੁਸੀਂ ਇਹ ਗੱਲ ਹੀ ਕਿ ਕੀ ਲੱਗਦਾ ਹੈ ਬਿਲੀਨੀਅਰ ਸਾਰੇ ਖੁਸ਼ ਨੇ, ਕੀ ਉਹ ਸੈਟਿਸਫਾਈਡ ਨੇ, ਕੀ ਉਹ ਹੈਪੀ ਨੇ? ਸੋ ਔਰ ਤੁਸੀਂ ਕਿਹਾ ਕਿ ਇੱਕ ਪ੍ਰੋਬਲਮ ਤੋਂ ਨਿਕਲੇ, ਇੱਕ ਮਿੰਟ ਦਾ ਉਹਨਾਂ ਕੋਲ ਟਾਈਮ ਨਹੀਂ ਹੈ, ਇੱਕ ਪ੍ਰੋਬਲਮ ਤੋਂ ਬਾਅਦ ਜੂਝਣ ਤੋਂ ਬਾਅਦ ਦੂਸਰੇ। ਸਰ ਆਹੀ ਚੀਜ਼ ਜਿਹੜੀ ਹੈ, ਦਿਸ ਵਾਜ਼ ਵਨ ਆਫ ਦਾ ਮੇਨ ਰੀਜ਼ਨਸ ਜਿਹੜਾ ਮੈਂ ਉਸ ਵੇਲੇ ਵਿਚਾਰ ਕੀਤਾ। ਸੋ ਇਹ ਅਗਲੇ ਹਫ਼ਤੇ ਆਪਾਂ ਇਹੀ ਟੋਪਿਕ ਡਿਸਕਸ ਕਰਦੇ ਹਾਂ ਕਿ ਜਿਹੜਾ ਪੈਸਾ ਆ, ਠੀਕ ਹੈ, ਨਹੀਂ ਉਹ ਕਿਆ ਹੁਣ ਸਵਾਲ ਤੇ ਉਹੀ ਹੈ ਨਾ, ਉਹ ਜਿਹੜਾ ਤੁਸੀਂ ਕਿਹਾ ਕਿ ਵੋਲਫ ਨੇ ਫਿਰ ਉਹ ਕਿਹਾ ਵੀ ਨਹੀਂ ਮੈਂ ਉਧਰ ਹੀ ਜਾਣਾ ਵਾਪਸ ਜਦੋਂ ਉਹਨੂੰ ਪਤਾ ਲੱਗਾ ਵੀ ਪਰਦਾ ਪੈਣ ਲੱਗਾ ਹੈ, ਪਰ ਜਿਹੜਾ ਉਹ ਪੱਪੀ ਹੈ, ਉਹ ਪੱਪੀ ਖੁਸ਼ ਹੈ, ਉਹ ਕਹਿੰਦਾ ਨਹੀਂ ਮੈਂ ਠੀਕ ਉਸ ਲਾਈਫ ਦੇ ਵਿੱਚ। ਸੋ ਉਹ ਜਿਹੜਾ ਤੁਸੀਂ ਕਿਹਾ ਵੀ ਡਿਸੀਜਨ ਕਦੋਂ ਲੈਣਾ ਹੈ, ਨਹੀਂ ਲੈਣਾ, ਕਿੱਦਾਂ ਲੈਣਾ, ਇਹਦੇ ਤੇ ਅਗਲੇ ਹਫ਼ਤੇ ਗੱਲ ਕਰ, ਅਗਲੀ ਵਾਰ ਜਦੋਂ ਵੀ ਅਸੀਂ ਆਵਾਂਗੇ ਤੇ ਉਹ ਗੱਲ ਕਰਾਂਗੇ। ਕੁਸ਼ਚਨ ਬੜਾ ਸਿੰਪਲ ਜਿਹਾ ਹੈ, ਕੁਸ਼ਚਨ ਬੜਾ ਸਿੰਪਲ ਜਿਹਾ ਜੋ ਅਸੀਂ ਪਹਿਲਾਂ ਵੀ ਕਿਤੇ ਨਾ ਕਿਤੇ ਨੂੰ ਐਡਰੈਸ ਕਰ ਹੀ ਚੁੱਕੇ ਹਾਂ ਕਿ ਹਾਊ ਮਚ ਮਨੀ ਇਜ਼ ਇਨਫ ਟੂ ਬੀ ਹੈਪੀ ਔਰ ਸੈਟਿਸਫਾਈਡ। ਸੋ ਕਿੰਨਾ ਕੁ ਪੈਸਾ ਚਾਹੀਦਾ ਲਾਈਫ ਦੇ ਵਿਚ ਖੁਸ਼ ਹੋਣ ਲਈ ਜਾਂ ਸੈਟਿਸਫਾਈ ਹੋਣ ਲਈ? ਅੱਜ ਹੈਪੀਨੈਸ ਇੰਡੈਕਸ ਮੈਂ ਦੇਖ ਰਿਹਾ ਸੀਗਾ ਕਿ ਦੁਨੀਆਂ ਦੀਆਂ ਜਿਹੜੀਆਂ ਕੰਟਰੀਜ਼ ਜਿਹੜੀਆਂ ਕੁਛ ਨੇ, ਕੰਟਰੀਜ਼ ਦਾ ਇੰਡੈਕਸ ਕੱਢਿਆ ਸੀ ਉਹਨਾਂ ਨੇ। ਸੋ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਕੈਨੇਡਾ ਨੰਬਰ 18ਵਾਂ ਹੈ, ਇੰਡੀਆ ਦਾ ਨੰਬਰ ਜਿਹੜਾ ਹੈ 118ਵਾਂ ਹੈ, ਕੈਨੇਡਾ ਦਾ ਨੰਬਰ 18 ਹੈ, ਇੰਡੀਆ ਦਾ ਨੰਬਰ 118 ਦਾ 126 ਸੀਗਾ, ਇੰਪਰੂਵ ਹੋਇਆ, ਇੰਡੀਆ ਦਾ ਨੰਬਰ 126 ਤੋਂ 118 ਹੋਇਆ। ਬਟ ਖੁਸ਼ੀ ਦੇ ਫੈਕਟਰ ਉਹਨਾਂ ਨੇ ਦੱਸੇ ਨੇ, ਅੱਜ ਸਮੇਂ ਨਹੀਂ ਹੈ, ਨੈਕਸਟ ਵੀਕ ਆਪਾਂ ਗੱਲ ਕਰਾਂਗੇ ਖੁਸ਼ੀ ਔਰ ਪੈਸੇ ਨੂੰ ਜੋੜਾਂਗੇ, ਖੁਸ਼ੀ ਔਰ ਸੈਟਿਸਫੈਕਸ਼ਨ। ਸੋ ਕੀ ਪੈਸੇ ਨਾਲ ਮਿਲਦੀ ਹੈ, ਨਹੀਂ ਮਿਲਦੀ, ਕਿੰਨੀ ਮਿਲਦੀ ਹੈ, ਕਿੰਨਾ ਕੁ ਪੈਸਾ ਚਾਹੀਦਾ ਹੈ ਕਿ ਬੰਦਾ ਖੁਸ਼ ਰਹੇ, ਸੈਟਿਸਫਾਈਡ ਰਹੇ? ਔਰ ਬਿਲੀਨੀਅਰਸ ਦੀ ਲਾਈਫ ਤੋਂ ਹੀ ਸ਼ੁਰੂ ਕਰਾਂਗੇ ਕਿ ਜਿਹੜੇ ਬਿਲੀਨੀਅਰਸ ਨੇ ਕਿਆ ਖੁਸ਼ ਨੇ ਕਿ ਨਹੀਂ ਖੁਸ਼ ਹੈਗੇ। ਔਰ ਹਾਂ, ਇੱਕ ਚੀਜ਼ ਮੈਂ ਜ਼ਰੂਰ ਹੋਰ ਬਸ ਕੁਇਕਲੀ ਐਡ ਕਰ ਦਵਾਂ ਡੋਨਲਡ ਵੀ ਕੈਨ ਐਗਰੀ ਔਰ ਡਿਸਐਗਰੀ ਵਿਦ ਡੋਨਲਡ ਟਰੰਪ। ਮੈਂ ਬੜੀਆਂ ਸਾਰੀਆਂ ਚੀਜ਼ਾਂ ਡੋਨਲਡ ਟਰੰਪ ਸਾਹਿਬ ਦੀਆਂ ਪਸੰਦ ਨਹੀਂ ਕਰਦਾ, ਮੈਂ ਪਹਿਲਾਂ ਦੱਸ ਦਵਾਂ, ਬੜੀਆਂ ਸਾਰੀਆਂ ਚੀਜ਼ਾਂ ਡੋਨਲਡ ਟਰੰਪ ਸਾਹਿਬ ਦੀਆਂ ਪਸੰਦ ਨਹੀਂ ਕਰਦਾ। ਲੇਕਿਨ ਜਿਹੜੀ ਜਦੋਂ ਲਾਈਫ ਚ ਐਜ਼ ਅ ਜਰਨਲਿਸਟ ਬੜਾ ਮੈਂ ਆਪਣੇ ਆਪ ਨੂੰ ਟ੍ਰੇਨ ਕੀਤਾ ਹੈ ਕਿ ਕਿਸੇ ਨੂੰ ਜੱਜ ਨਹੀਂ ਕਰਨਾ, ਕਈ ਚੀਜ਼ ਡਿਸਐਗਰੀ ਕਰ ਸਕਦੇ ਹਾਂ, ਸੋਰੀ ਮੈਂ ਵਰਡ ਗਲਤ ਯੂਜ਼ ਕੀਤਾ, ਕਈ ਚੀਜ਼ਾਂ ਨਾਲ ਡਿਸਐਗਰੀ ਕਰਨਾ ਹੈ, ਲੇਕਿਨ ਵਨ ਥਿੰਗ ਆਈ ਵਿਲ ਗਿਵ ਇਟ ਟੂ ਹਿਮ ਜੋ ਤੁਸੀਂ ਕਹੀ, ਉਹਨਾਂ ਨੇ ਤਿੰਨ ਚੀਜ਼ਾਂ ਜ਼ਿੰਦਗੀ ਚ ਐਸੀਆਂ ਕੀਤੀਆਂ ਜੋ ਲਗਭਗ ਇੰਪੋਸੀਬਲ ਹੁੰਦੀਆਂ ਜ਼ਿਆਦਾਤਰ ਲੋਕਾਂ ਨੇ, ਲੇਕਿਨ ਉਹ ਤਿੰਨ ਚੀਜ਼ਾਂ ਕਰ ਗਏ। ਪਹਿਲੀ ਚੀਜ਼ ਉਹਨਾਂ ਨੇ ਕਿਹਾ ਕਿ ਬਿਲੀਅਨੀਅਰ ਬਣਨਾ, ਦੁਨੀਆ ਚ ਬਿਲੀਅਨੀਅਰ ਉੱਪਰ ਥੱਲੇ ਹੁੰਦੇ ਰਹਿੰਦੇ, ਪਰ ਮੋਰ ਔਰ ਲੈਸ ਤੁਸੀਂ ਬਿਹਤਰ ਜਾਣਦੇ ਜੀ 3000 ਦੇ ਆਸ ਪਾਸ ਬਿਲੀਅਨੀਅਰ ਨੇ ਸਿਰਫ, ਕਦੇ 3200 3300 ਟੱਚ ਹੋ ਜਾਂਦੇ ਆ, ਕਦੇ 2700 ਰਹਿ ਜਾਂਦੇ, ਲੇਕਿਨ ਐਵਰੇਜ ਲੈ ਕੇ ਚੱਲੀਏ ਤੇ 5000 ਬਿਲੀਅਨੀਅਰ ਨਹੀਂ ਹੈ ਅੱਜ ਦੁਨੀਆ ਚ, ਨਹੀਂ ਹੈ 5000। ਠੀਕ ਹੈ, ਸੋ ਟਰੰਪ ਸਾਹਿਬ ਨੇ ਸੋਚਿਆ ਕਿ ਮੈਂ ਬਣਨਾ ਹੈ ਤੇ ਟਰੰਪ ਸਾਹਿਬ ਬਿਲੀਅਨੀਅਰ ਬਣ ਗਏ, ਨੰਬਰ 1। ਟਰੰਪ ਸਾਹਿਬ ਨੇ ਸੋਚਿਆ, ਨੰਬਰ 2 ਮੈਂ ਰਾਸ਼ਟਰਪਤੀ ਬਣਨਾ ਹੈ ਤੇ ਟਰੰਪ ਸਾਹਿਬ ਰਾਸ਼ਟਰਪਤੀ ਵੀ ਬਣ ਗਏ, ਉਹ ਵੀ ਕੋਈ ਹਰ ਬਿਰਲਾ ਹੀ ਬੰਦਾ ਬਣਦਾ ਅਮਰੀਕਾ ਦਾ ਰਾਸ਼ਟਰਪਤੀ। ਟਰੰਪ ਸਾਹਿਬ ਹਾਰ ਗਏ 2021 ਚ ਬੈਠ ਕੇ ਪਲਾਨ ਕੀਤਾ, ਉਹ ਜੋ ਤੁਸੀਂ ਵੀ ਕਹਿ ਰਹੇ ਹੋ ਕਿ ਰਾਸ਼ਟਰਪਤੀ ਤਾਂ ਬਣਨਾ ਹੀ ਬਣਨਾ ਦੁਬਾਰਾ, ਪਰ ਨਾਲ ਕੰਟਰੀ ਨੂੰ ਚੇਂਜ ਕਰਨਾ, ਔਰ ਫਿਰ ਯਾਰ ਉਹ ਇੱਕ ਟਰਮ ਚ ਹੋਣਾ ਨੀ ਹੈ ਕਿ ਕੱਲੇ 2021 ਚ ਬੈਠ ਕੇ ਸੋਚਿਆ ਕਿ ਕੱਲੇ 2024 ਦੇ ਵਿੱਚ ਜਿੱਤ ਕੇ ਨੀ ਹੋਣਾ, 2028 ਦੇ ਵਿੱਚ ਵੀ ਜਿੱਤਣਾ ਪੈਣਾ ਦੁਬਾਰਾ ਤੋਂ। ਮਤਲਬ ਉਸ ਬੰਦੇ ਚਲੋ ਤਿੰਨ ਕੰਮ ਤੇ ਕਰ ਹੀ ਗਿਆ, ਬਿਲੀਅਨੀਅਰ ਬਣਨਾ, ਰਾਸ਼ਟਰਪਤੀ ਬਣਨਾ, ਹਾਰਨ ਤੋਂ ਬਾਅਦ ਦੁਬਾਰਾ ਰਾਸ਼ਟਰਪਤੀ ਬਣਨਾ, ਤਿੰਨ ਕੰਮ ਕਰ ਗਿਆ ਬੰਦਾ। ਸੋ ਜੋ ਤਿੰਨ ਇੰਪੋਸੀਬਲ ਸੀਗੇ, ਔਰ ਮੈਂ ਤੁਹਾਡੀ ਗੱਲ ਐਗਰੀ ਕਰਦਾ, ਕਿਤੇ ਨਾ ਕਿਤੇ ਉਹਦੇ ਚ ਕਲੈਰਿਟੀ ਆਫ ਮਾਇੰਡ, ਫੋਕਸ ਆਪਣੇ ਕੰਮ ਦੇ ਉੱਤੇ ਬੜਾ ਜ਼ਰੂਰੀ ਹੈ, ਕਲੈਰਿਟੀ ਆਫ
ਮਾਇੰਡ ਬਿਲਕੁਲ ਜ਼ਰੂਰੀ ਹੈ। ਯੁਧਵੀਰ ਜੀ, ਤੁਸੀਂ ਆਰਨੋਲਡ ਸ਼ਵਾਜ਼ਨੇਗਰ ਸਾਹਿਬ ਦੀ ਵੀ ਐਗਜ਼ਾਮਪਲ ਦੇਖ ਲਓ, ਬਾਡੀ ਬਿਲਡਰ ਮਿਸਟਰ ਯੂਨੀਵਰਸ ਬਣਨ ਤੋਂ, ਐਕਟਰ ਬਣਨ ਤੋਂ ਮਨਾ ਕਰਤਾ ਸੀ ਉਹਨਾਂ ਨੂੰ ਕਿ ਤੁਹਾਡੀ ਵੋਇਸ ਨੀ ਹੈਗੀ, ਤੇ ਉਤੋਂ ਗਵਰਨਰ ਬਣਨ ਤੋਂ ਜਿਸ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦੇ ਸੀਗੇ, ਹਰ ਚੀਜ਼ ਚ ਸਕਸੈਸਫੁਲ ਹੋਏ ਨੇ। ਦੇਖੋ ਕਰੈਕਟਰਿਸਟਿਕਸ ਹੁੰਦੇ ਨੇ, ਤੁਸੀਂ ਉਸ ਬੰਦੇ ਨੂੰ ਕਿਤੇ ਵੀ, ਜਦੋਂ ਡੋਨਲਡ ਟਰੰਪ ਸਾਹਿਬ ਨੂੰ ਜਦੋਂ ਮੈਂ ਕਿਉਂ ਕਿਹਾ ਕਿ ਐਗਜ਼ਾਮਪਲ ਐਜ਼ ਅ ਬਿਲੀਅਨੀਅਰ ਦੀ ਦੇਖ ਸਕਦੇ ਹੋ, ਉਹਦਾ ਮਤਲਬ ਇਹ ਨੀ ਕਿ ਉਹ ਸਹੀ ਨੇ ਗਲਤ ਨੇ। ਮੈਂ ਤੁਹਾਨੂੰ ਕੀ ਕਿਹਾ ਕਿ ਬਿਲੀਅਨੀਅਰ, ਹੁਣ ਮੈਂ ਡਾਇਟ ਨਹੀਂ ਫਾਲੋ ਕਰਾਂਗਾ ਵਾਰਨ ਬਫੇ ਸਾਹਿਬ ਦੀ, ਮੈਂ ਸਵੇਰੇ ਮੈਕਡੋਨਲਡ ਤੋਂ ਆਪਣਾ ਬ੍ਰੇਕਫਾਸਟ ਨਹੀਂ ਪਿਕ ਕਰਾਂਗਾ, ਕਿਉਂਕਿ ਹਰ ਚੀਜ਼ ਚ ਹਰ ਬੰਦਾ ਸਹੀ ਹੋ ਹੀ ਨਹੀਂ ਸਕਦਾ। ਉਹ ਮੈਂ ਐਗਜ਼ਾਮਪਲ ਲਿੱਤੀ ਸੀਗੀ ਕਿ ਜਿੱਦਾਂ ਵੀ ਟਰੰਪ ਸਾਹਿਬ ਐਕਟ ਰਿਐਕਟ ਕਰਨੇ, ਇੱਦਾਂ ਹੀ ਰਿਐਕਟ ਐਕਟ ਜਾਂ ਇਸ ਤਰੀਕੇ ਦਾ ਤਰੀਕਾ ਹੋਏਗਾ ਨਾ, ਜਦੋਂ ਇਹਨਾਂ ਨੇ ਆਪਣੀਆਂ ਕੰਪਨੀਆਂ ਰਨ ਕੀਤੀਆਂ ਸੀਗਾ। ਤੁਸੀਂ ਉਹਨਾਂ ਦਾ ਕਰੈਕਟਰਿਸਟਿਕ ਦੇਖ ਸਕਦੇ ਹੋ, ਇਹਨਾਂ ਦੀ ਡਿਸੀਜਨ ਮੇਕਿੰਗ ਦੇਖ ਸਕਦੇ ਹੋ, ਇਹਨਾਂ ਦਾ ਰਿਸਪੋਂਸ ਕਿੱਦਾਂ ਕਰਦੇ ਆ, ਗੱਲਬਾਤ ਕਿੱਦਾਂ ਕਰਦੇ ਨੇ, ਮੀਟਿੰਗਾਂ ਦੇ ਵਿੱਚ ਕਿੱਦਾਂ ਬੋਲਦੇ ਸੀਗੇ। ਸਾਨੂੰ ਪਹਿਲੀ ਵਾਰ ਵਿਜੁਅਲਾਈਜ਼, ਅਸੀਂ ਕਦੀ ਦੇਖਿਆ ਕਿ ਬਿਲੀਅਨੀਅਰ ਦੀ ਪਰਸਨਲ ਮੀਟਿੰਗ ਚ ਕਿੱਦਾਂ ਗੱਲ ਹੁੰਦੀ ਹੈ? ਕੋਈ ਇੱਕ ਬੰਦਾ ਕੈਮਰੇ ਤੇ ਆਉਂਦਾ ਹੀ ਨਹੀਂ ਹੈ। ਬਾਈ ਲੱਕੀ ਹੈ ਅਸੀਂ ਹੈਗੇ ਹਾਂ ਇਸ ਪੁਆਇੰਟ ਨੂੰ ਲੈ ਕੇ, ਸਿਰਫ ਇਸ ਪੁਆਇੰਟ ਨੂੰ ਲੈ ਕੇ ਕਿ ਅਸੀਂ ਦੇਖ ਸਕਦੇ ਹਾਂ ਕਿ ਹਰ ਟਾਈਮ ਜਦੋਂ ਐਜ਼ ਅ ਪ੍ਰੈਜ਼ੀਡੈਂਟ ਮੀਟਿੰਗਾਂ ਕਰ ਰਹੇ ਨੇ, ਉਹ ਲਾਈਵ ਜਾ ਰਹੀਆਂ ਨੇ, ਕਿੰਨਾ ਵਧੀਆ ਐਕਸਪੋਜਰ ਹੈਗਾ। ਨਹੀਂ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਅੱਛਾ ਐਕਸਪੋਜਰ ਹੈ, ਆਏ ਥੋਰਲੀ ਇੰਜੋਏ, ਕਿਉਂਕਿ ਉਹ ਚ ਲਰਨਿੰਗ ਬਹੁਤ ਜ਼ਿਆਦਾ। ਸੋ ਇਹ ਜਿਹੜਾ ਟੋਪਿਕ ਹੈਗਾ ਨਾ, ਮੈਂ ਅੱਜ ਥੋੜਾ ਸ਼ਾਰਟ, ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਸੀਗਾ, ਵੀ ਕੁਡ ਸਟਿਲ ਟਾਕ ਔਨ ਦਿਸ ਟੋਪਿਕ। ਔਰ ਵਾਪਸ ਤੁਹਾਡੇ ਟੋਪਿਕ ਤੇ ਵੀ, ਕਿ ਜਦੋਂ ਤੁਹਾਨੂੰ ਕੁਐਸਚਨ ਆਏ ਸੀਗੇ, ਤੁਸੀਂ ਚੇਂਜ ਕੀਤਾ ਸੀਗਾ, ਵਿਲ ਰੀ ਐਡਰੈਸ ਦੋਜ਼ ਵਨ ਐਂਡ ਆਈ ਵਿਲ ਟਾਕ ਅਬਾਊਟ ਮਾਈ ਸੈਲਫ ਐਜ਼ ਵੈਲ, ਕਿ ਵਾਈ ਡਿਡ ਆਈ ਮੇਕ ਅ ਸ਼ਿਫਟ। ਕਿਉਂਕਿ ਮੈਂ ਬਹੁਤ ਕਲੀਅਰ, ਮੈਂ ਐਜ਼ ਆਫ ਟੂਡੇ ਵੀ, ਇਫ ਆਈ ਵਾਂਟ ਟੂ ਰੀਚ ਟੂ ਟੋਸ 3000 ਪੀਪਲ, ਆਈ ਕੈਨ ਬਿਕੋਜ਼ ਆਈ ਹੈਵ ਦਾ ਕਲੈਰਿਟੀ। ਦਾ ਸੈਕਿੰਡ ਕੁਐਸਚਨ ਇਜ਼, ਵਾਈ ਸ਼ੁਡ ਆਈ ਡੂ ਇਟ? Why is the most important thing? ki yaar life ch inna time dena kya tade layi apne as a human being worth hai ki nahi? These are the question we will address next week.
Bilkul, aa bade mazedar question honge, agle hafte is topic nu agge vadhavange, billionaire mindset ki hai aur waqai hi pursuing happiness, pursuing a state of peace, aur ode vich kya waqai hi sanu billionaire banan de ya bahut zyada paisa ikatthe kar layi karna chahida, nahi karna chahida, kinna ke chada paisa, ਇਹ ਟੌਪਿਕ ਅਗਲੇ ਹਫਤੇ ਜਾਰੀ ਰਹੇਗਾ। 416-350-55-4163-50-55 ਬਹੁਤ ਮਜ਼ਾ ਆਉਂਦਾ। ਦ ਹੋਲ ਆਈਡੀਆ ਇਜ਼ ਨਾਟ ਟੂ ਗਾਈਡ ਯੂ ਕਿ ਤੁਸੀਂ ਬਿਲੀਅਨੀਅਰ ਬਣਨਾ ਹੀ ਬਣਨਾ ਹੈ ਜਾਂ ਨਹੀਂ ਬਣਨਾ ਹੈ। ਦ ਹੋਲ ਆਈਡੀਆ ਇਜ਼ ਕਿ ਥੋਟ ਪ੍ਰੋਵੋਕਿੰਗ ਆਈਡੀਆ, ਹੋ ਸਕਦਾ ਹੈ ਕਿ ਕੋਈ ਆਈਡੀਆ ਤੁਹਾਨੂੰ ਕੋਈ ਪਸੰਦ ਆ ਜਾਣ, ਦੈਟ ਇਜ਼ ਦ ਹੋਲ ਆਈਡੀਆ। ਥੈਂਕ ਯੂ ਸਰ, ਆਲਵੇਜ਼ ਅ ਪਲੇਜ਼ਰ।
ਥੈਂਕ ਯੂ ਸਰ, ਟੇਕ ਕੇਅਰ ਸਰ,
ਟੇਕ ਕੇਅਰ, ਬਾਏ। 416-350-55 ਇਸ ਨੰਬਰ ਤੇ ਤੁਸੀਂ ਚੱਡਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਸੌਰਵ ਚੱਡਾ ਜੀ ਨਾਲ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਹੈ, ਇੰਸ਼ੋਰੈਂਸ ਦੀ ਗੱਲ ਹੈ, ਕੁਝ ਵੀ ਤੁਸੀਂ ਕਰਨੀ ਹੈ ਕਰ ਸਕਦੇ ਹੋ। ਅੱਛਾ, ਵਾਪਸ ਆ ਜਾਂਦੇ ਹਾਂ ਜੀ, ਜੋ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ ਗੱਲ ਕਰ ਹੀ ਰਹੇ ਹਾਂ ਲਗਾਤਾਰ, ਕਿ 28 ਤਰੀਕ ਔਰ 5 ਮਈ, ਇਹ ਦੋ ਡੇਟਸ ਆ ਰਹੀਆਂ ਨੇ। 23 ਤਰੀਕ ਨੂੰ ਇਲੈਕਸ਼ਨ ਦੀ ਗੱਲ ਜਿਹੜੀ ਹੋ ਰਹੀ ਹੈ ਕਿ ਇਲੈਕਸ਼ਨ ਨੂੰ ਕਾਲ ਕਰ ਦਿੱਤਾ ਜਾਏਗਾ, ਔਰ ਹੁੰਦਾ ਕੀ ਪ੍ਰੋਸੀਜਰ ਕੀ ਹੁੰਦਾ, ਆਮ ਸ਼ੋਰ ਤੁਹਾਨੂੰ ਸਭ ਨੂੰ ਪਤਾ ਹੀ ਹੈ, ਬਟ ਜਸਟ ਇਨ ਕੇਸ, ਕਿ ਸਿੱਧਾ ਜਾਂਦੇ ਹੈ ਗਵਰਨਰ ਜਨਰਲ ਕੋਲ, ਮੈਡਮ ਗਵਰਨਰ ਜਨਰਲ ਦੇ ਉੱਥੇ ਜਾਣਾ, ਉਹਨਾਂ ਨੇ ਰੀਡੋ ਹਾਲ ਤੇ ਉਹ ਕਹਿੰਦੇ ਕਿ ਠੀਕ ਹੈ ਜੀ ਪਾਰਲੀਮੈਂਟ ਨੂੰ ਡਿਸੋਲਵ ਕਰ ਦੋ, ਫਿਰ ਪਾਰਲੀਮੈਂਟ ਨੂੰ ਡਿਸੋਲਵ ਕਰ ਦਿੰਦੇ ਆ, ਔਰ ਫਿਰ ਇਸ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਜੋ ਇਸ ਸਮੇਂ ਬਾਅਦ ਕਾਰਨੀ ਸਾਹਿਬ ਨੇ, ਤੇ ਉਹ ਫਿਰ ਇਲੈਕਸ਼ਨ ਫਿਰ ਅਨਾਊਂਸ ਕਰ ਦਿੰਦੇ, ਇਲੈਕਸ਼ਨ ਅਨਾਊਂਸ ਜੋ ਲੱਗ ਰਿਹਾ ਕਿ ਇਸ ਸੰਡੇ ਨੂੰ ਹੁੰਦੀ ਨਜ਼ਰ ਆ ਰਹੀ ਹੈ। ਸੋ ਉੱਥੇ ਤੱਕ ਤੇ ਸਭ ਨੂੰ ਪਤਾ ਹੀ ਸੀਗਾ, ਲੇਕਿਨ ਇੱਕ ਚੀਜ਼ ਹੋਰ ਅਸੀਂ ਜੋ ਮੰਡੇ ਨੂੰ ਕਹਿ ਰਹੇ ਸੀਗੇ ਕਿ ਲਾਸਟ ਵੀਕ ਆਫ ਅਪ੍ਰੈਲ, ਮਤਲਬ ਕਿ ਆ ਤੇ ਮੰਡੇ ਨੂੰ ਹੋਣੀ ਹੈ ਇਲੈਕਸ਼ਨ, ਤੇ ਮੰਡੇ ਨੂੰ ਜਿਹੜੀ ਡੇਟ ਬਣਦੀ ਹੈ ਲਾਸਟ ਵੀਕ ਉਹ 28 ਦੀ ਬਣਦੀ ਹੈ, ਔਰ ਮੇ ਫਸਟ ਵੀਕ ਮਤਲਬ ਜਿਹੜੀ ਮੰਡੇ ਬਣਦਾ ਉਹ 5 ਬਣਦੀ ਹੈ। ਅੱਛਾ, ਹੁਣ ਦੇਖਦੇ ਹਾਂ ਕਿਹੜੀ ਡੇਟ ਹੈ, ਔਰ ਮੈਨੂੰ ਵੈਸੇ ਲੱਗ ਰਿਹਾ 5ਵੇਂ, ਪਰ ਕਈ ਮੀਡੀਆ ਅਦਾਰੇ ਜਿਹੜੇ ਨੇ ਉਹ 28 ਅਪ੍ਰੈਲ ਵੀ ਕਹਿ ਰਹੇ ਨੇ, ਪਰ ਇਹਨਾਂ ਚੋਂ ਇੱਕ ਦੋ ਹੋਏਗੀ। ਠੀਕ ਹੈ ਜੀ, ਹਾਂਜੀ, ਕਾਲਰਸ ਇੰਤਜ਼ਾਰ ਕਰ ਰਹੇ ਨੇ ਕਾਫੀ ਦੇਰ ਦੇ, ਵਿਰਕ ਸਾਹਿਬ ਦਾ ਵੈਲਕਮ ਕਰ ਲਈਏ, ਬਾਕੀ ਸਾਰਿਆਂ ਦੇ ਨਾਲ ਗੱਲ ਕਰ ਲਈਏ। ਹਾਂਜੀ ਹਿਰੇਨ ਜੀ, ਤੁਸੀਂ ਆਉਂਦੇ ਰਹੋ, ਹਿਰੇਨ ਜੀ ਗੋ ਅਹੈਡ ਸਰ। ਹਾਂਜੀ ਹਾਂ ਸਰ, ਯੁਧਵੀਰ
ਜੀ ਸਤਿ ਸ਼੍ਰੀ ਅਕਾਲ, ਨਮਸਕਾਰ,
ਸਤਿ ਸ਼੍ਰੀ ਅਕਾਲ ਸਰ, ਨਮਸਕਾਰ, ਬਿਲਕੁਲ ਠੀਕ ਹੈ, ਆਪ ਸੁਣਾਈਏ, ਸਭ ਠੀਕ ਹੈ?
जी जी, वेरी वेरी गुड, वेरी गुड, मैं भी बहुत अच्छा हूँ सर, और वीर साहब अगर है तो उनको भी मेरा प्रणाम, सत श्री अकाल, नमस्कार।
ठीक है जी, थैंक यू सर।
ओके, युधवीर जी देखो, आज आज बहुत मतलब मुझे आश्चर्य हुआ कि मतलब कैसे हो गया ये, मतलब आज सुबह मैं ना मैंने नाश्ता कर रहा था ना,
अच्छा?
तो मुझे एक विचार आया कि टॉम साहब इतना अच्छा काम कर रहे हैं, मैं इतना बड़ा सपोर्टर हूँ, ऐसा हूँ वैसा हूँ, तो मैं बोला एकदम उनको और मिलनी चाहिए। मैं बोला मैं ऐसा सोच रहा था, और आपका मैं जब सुन रहा था ना रेडियो पे, तो आपने भी बोला कुछ वो कुछ अरेंजमेंट करने वाले कुछ ऐसा कुछ समथिंग लाइक दैट आपने ऐसा बोला, तो मुझे बहुत खुशी हुई। मैं बोला देखो ये कितना मतलब जबरदस्त एक कोइंसिडेंस है कि मेरा जो मुझे विचार आया और वो अभी वो मे बी इम्प्लीमेंट कर रहे हैं, करने वाले हैं, व्हाटएवर, आई डोंट नो, राइट? तो एक बहुत मुझे खुशी हुई सर आज। और दूसरा सर, अभी जो आपने बोला ना ये सौरभ जी से बात करते वक्त जो ट्रम्प साहब के बारे में, वो बिल्कुल सही है सर, वो बहुत ही मतलब एक जबरदस्त डिटर्मिनेशन वाले व्यक्ति हो सकते हैं कि इतना बड़ा वो अचीवमेंट कर पाए। मतलब मैंने तो सुना है कि 3 बार बैंकक्रप्ट हुए, 3 बार वापस बिलियनर बने, वो भी बहुत बड़ी बात है। 2 बार प्रेसिडेंट हार के भी प्रेसिडेंट बनना, वो तो उम्मीद ही छोड़ देते लोग, राइट? तो वो भी बहुत बड़ी बात है। और अभी जो 3री बार भी वो मैंने सुना कि वो तो पूरा भी वो तो हिस्ट्री हो जाएगा फिर तो, वो अगर सही हुआ तो। और बाकी सर मेरा एक छोटा सा कंप्लेन है सर, हम पाकिस्तान को इतना कवर नहीं कर रहे, मतलब मैं कभी इसका डिस्कशन नहीं देखा, क्योंकि हम इंडिया के बारे में इतना करते हैं, कैनेडा का तो होना ही चाहिए, बट इंडिया का बहुत करते हैं, जब पाकिस्तान का जरा भी नहीं करते। उसके बाद बांग्लादेश तो भूल ही जाओ, मतलब बांग्लादेश हमारे हिस्सा इंडियन सब कॉन्टिनेंट ही बोलते हैं। तो सर पाकिस्तान में इतने लोग मर रहे हैं, इतनी घटनाएं बड़ी बड़ी हो रही है मैंने सुना, तो आप थोड़ा डिटेल में बताएं और थोड़ा डिस्कशन हो जाए तो मजा आए उसमें। युधवीर जी आपका विचार।
हाँ जी बिल्कुल, पहली बात जो डोनाल्ड ट्रंप की है, मैं बता दूं कि कभी ऑफिशियल कुछ नहीं है 2028 का, लेकिन डोनाल्ड ट्रंप के जो होता क्या है कि मेरी कोशिश होती है कि मैं पढ़ता रहूं आर्टिकल, उनके संगी साथी कौन है, कौन अगले कैंडिडेट हो सकते हैं 2028 में, चाहे वो जेडी वेंस है, रॉन डिसेंटे, मार्क रूबियो, इस समय इनके जो सेक्रेटरी ऑफ स्टेट हैं, फॉरेन मिनिस्टर हम उनको कह सकते हैं, बट यूएस में उनको सेक्रेटरी ऑफ स्टेट कहते हैं, तुलसी गबार्ड, शी इज ऑल्सो क्वाइट एम्बिशियस, तुलसी गबार्ड भी हो सकते हैं, फिर डॉन जूनियर हो सकते हैं, फिर रिक स्कॉट हो सकते हैं, तो मैं पढ़ता रहता हूं। और इनके अभी जो एक और बेटे हैं जिनका अभी 19th बर्थडे है, तो वो भी होने की पहले बात हो रही थी, लेकिन अब बैरन ट्रंप जो हैं, एक तो उनका कदकाठ ही आपने देख ही लिया, और इस बार इलेक्शन में काफी एक्टिव थे, जैसे पिछली बार इनकी बेटी इवांका ट्रंप काफी एक्टिव थी, और लेकिन अब तो इवांका और उसका पति जो जेरेड कुश्नर है वो थोड़ा साइड हो गए हैं, वो अभी योगा योगा करती है, वो फिटनेस पे ज्यादा ध्यान है उसका, अपना बिजनेस साइड पे चलाती है। इस बार इवांका ट्रंप पिछली बार की तरह 2016 आई है, एक्टिव रही है, पर पिछली बार तो ऐसे लग रहा था कि इवांका और जेरेड कुश्नर ही सारा कुछ चला रहे हैं। इस बार जो इनका जो छोटा बेटा है सबसे, वो अपना एक तो कद ही उसका मैं जैसे बता रहा हूँ 6'8" है, तो ही वॉज वेरी एक्टिव, और जितने भी ये YouTube वगैरह या पॉडकास्ट वगैरह में हिस्सा लिया, जो रोगन वगैरह, सो वो द वेटिंग प्रोसेस वॉज डन बाय, मतलब कि ये सारा यही कर रहा था उनका सबसे छोटा बेटा। लेकिन मुझे ऐसा लग रहा है कि और डोनाल्ड ट्रंप ने जवाब भी दिया है कि वो ना तो वो इलेक्शन में जाएगा, ना वो मेरे ख्याल से बिजनेस में जाएगा, वो टेक्नोलॉजी साइड जाने की उसका ज्यादा फोकस है। लेकिन 2028 की जहां तक बात है, वो मैं जरूर कह दूं 2028 की जहां तक बात है, सो वो भी कंफर्म नहीं है, पर लोग तो सोचते हैं कि यस ऐसा हो सकता है, दिस इज वन थिंग, ठीक है। और मैं डिटेल में बताऊंगा कि 2020 2024 तो ये है, लेकिन 2028 में इनमें से कौन सबसे आगे है? अगर आगे की बात करें कि हु इज लीडिंग द रेस राइट नाउ फॉर 2028, तो उसमें जेडी वेंस का नाम सबसे आगे है, बाकी पीछे हैं। बाकी आप ब्रॉन डिसेंटे देख लो, स्टीव बैनन, मार्को रूबियो, डॉन जूनियर, तुलसी गबार्ड, विवेक रामास्वामी, हकवी सैंडर्स, रिक स्कॉट, ये सब पीछे हैं अभी, ठीक है। लेकिन कहीं ना कहीं अंदर